केवड़ वडाडीठा हो कीमत पाए कहया कहने वाले तेरे रहे समाए कहने वाले तेरे रहे बटे मेरे साहेबा बटे मेरे साहेबा 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 गहर गुभीरा गुणी गहीरा कोई ना जाने कोई ना जाने तेरा केता केवड़ चीरा केता केवड़ चीरा आनंद गुणी निधान गुरु गरीबनवा तू सागरो रत्नागरो तू सागरो रत्नागरो हाँ सार न जाना तेरी रा सार न जाना तेरी रा तू सागरो रत्नागरो तू सागरो रत्नागरो सार न जाना तेरी रा 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 ठाकरो बैरागरो तू ठाकरो बैरागरो मैं जे ही कण चेरी रा मैं जे ही कण चेरी रा जे ही कण चेरी रा मैं जे ही कण चेरी रा जेही कण चेरी राम मैं जेही कण चेरी राम तू सागरो रत्ना गुरु तू सागरो रत्ना गुरु और न जाना तेरी राह सार न जाना तेरी राह और सार न जाना तेरी राह सार न जाना तेरी राह सार न जाना तू वट जाना कर मेहरमत साई कर मेहरमत साई सार न जाना तू वट जाना कर मेहरमत साई कर मेहरमत साई तू ठाकुरो बैरागरो तू ठाकुरो बैरागरो मैं जे ही कण तेरी रा 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 तू सागरो रत्नागरो तू सागरो रत्नागरो सार न जाना तेरी रा 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 कृपा कीजे सामत दीजे आठ पहर तुद त्याई आठ पहर तुद त्याई कृपा कीजे सामत लीजे आठ पहर तुद त्याई आठ पहर तुद त्याई तू ठाकरो बैरागरो तू ठाकरो बैरागरो मैं जे ही कण तेरी रा मैं जे ही कण तेरी जही कण चेरी रा मैं जही कण चेरी तू सागरो रत्नागरो तू सागरो रत्नागरो सार न जाना तेरी रा सार न जाना गर्व ना कीजे रेण हो बीजे तागत जियरे तेरी तागत जियरे तेरी गर्व ना कीजे रेण हो बीजे तागत जियरे तेरी तागत जियरे तेरी तू उठा करो बैरा करो तू उठा करो हाँ बैरा करो मैं जे ही कण तेरी रा मैं जे ही कण तेरी रा रतना करो तू सागरो रतना करो हम सार न जाना तेरी रा सार न जाना तेरी रा हम सार न जाना तेरी रा सार न जाना सब ऊपर नानक का ठाकुर मैं जेही कण तेरी रा मैं जेही कण तेरी रा सब ऊपर नानक का ठाकुर मैं जेही कण तेरी सब ऊपर नानक का ठाकुर मैं जेही कण तेरी रा मैं जेही कण तेरी रा मैं जेही सब ऊपर नानक का ठाकुर सब ऊपर नानक का ठाकुर मैं जेही कण तेरी रा मैं जेही कण तेरी रा सब ऊपर नानक का ठाकुर मैं जेही कण तेरी रा 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 तू ठाकरो बैरा करो, तू ठाकरो बैरा करो। मैं जेही कण तेरी ना, मैं जेही कण तेरी ना, मैं जेही कण तेरी ना, मैं जेही कण तेरी ना। सागरो रतना करो, तू सागरो रतना करो। हाँ सार न जाना तेरी ना, सार न जाना तेरी ना, सार न जाना तेरी ना, सार न जाना तेरी ना। सागरो रतना करो, तू सागरो रतना करो। हाँ सार न जाना तेरी राम, 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 सार न जाना तेरी सार न जाना तेरी राम, सार न जाना तेरी राम। वाहे गुरु, वाहेगुरु जी का खालसा, वाहेगुरु जी की फतेह।
वाहेगुरु, 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 वाहे गुरु, चिम चिम वरसे अमृत धारा, मन पीवै सुन शब्द विचारा आनंद विनोद करे दिन राती सदा सदा हर के लाजियो आनंद विनोद करे दिन राती सदा सदा हर के लाजियो मेरे मन नाम अमृत पियो 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 अमृत पियो मेरे मन नाम अमृत पियो मेरे मन नाम अमृत पियो पियो नाम अमृत पियो
अमृत पियो
नाम अमृत पियो मन नाम अमृत पियो मेरे मन नाम अमृत पियो
मेरे मन नाम अमृत पियो मेरे मन नाम अमृत पियो
अमर जोग जोग पियो जोग जियो ओ जिया
जोग जोग जियो
मेरे मन नाम अमृत पियो
मेरे मन नाम अमृत पियो रंग नामा
हो नाम एक रात रंग नामा
Bye. मंडप हर एक नाम कियो, एक नाम कियो।
हे गुरु
ਆਓ ਸੰਗਤ ਜੀ, ਕਾਫੀ ਸਮੇਂ ਤੋਂ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਜੋ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ, ਕੋਈ ਵੀ ਵਾਂਝਾ ਨਾ ਰਵੇ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਆਪ ਸੰਗਤਾਂ ਸੋ ਕੀਰਤਨ ਦਾ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਨ ਵਾਸਤੇ ਪਹੁੰਚੇ ਹੋ, ਉੱਥੇ ਬਹੁਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਹ ਲਾਈਵ ਸੁਣ ਰਹੀਆਂ ਨੇ। ਸੋ ਅੱਜ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਾਰਿਆਂ ਨੂੰ ਬੇਨਤੀ, ਭਾਈ ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ। ਸੋ ਜਿਹੜੇ ਬੱਚੇ ਰੌਲਾ ਪਾਉਂਦੇ ਨੇ, ਸੋ ਭੈਣਾਂ ਨੂੰ ਬੇਨਤੀ ਕਰਾਂ ਕਿ ਥੋੜਾ ਕੁ ਬੱਚਿਆਂ ਤੇ ਕੰਟਰੋਲ ਰੱਖਿਆ ਜਾਵੇ, ਕਿਸੇ ਪਾਸੋਂ ਵੀ ਰੌਲੇ ਦੀ ਆਵਾਜ਼ ਨਾ ਆਵੇ। ਸੋ ਜਿੰਨਾ ਸਮਾਂ ਵੀ ਬੈਠਣਾ ਆਪਾਂ ਇਕਾਗਰਤਾ ਬਣਾਈਏ। ਸੋ ਜੇ ਆਪਾਂ ਆਪਣੇ ਘਰਾਂ ਤੋਂ ਚੱਲ ਕੇ ਇੱਥੇ ਪਹੁੰਚੇ ਹਾਂ, ਕੁਝ ਨਾ ਕੁਝ ਲਾਹਾ ਲਈਏ, ਸਤਿਗੁਰਾਂ ਦੀ ਸਿੱਖਿਆ ਗੁਰੂ ਸਾਹਿਬ ਜੀ ਦਾ ਸੱਚਾ ਗਿਆਨ ਆਪਣੇ ਜੀਵਨ ਵਿੱਚ ਲਾਗੂ ਕਰੀਏ, ਸਮਝੀਏ। ਇੱਥੇ ਆਪਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਏ ਹਾਂ ਤੇ ਜੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹ ਰਹੇ ਸੀ, ਮੇਰੇ ਮਨ ਨਾਮ ਅੰਮ੍ਰਿਤ ਪੀਓ ਆਮ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ। ਗੁਰੂ ਸਾਹਿਬ ਜੀ ਇੱਥੇ ਮਨ ਦੀ ਗੱਲ ਕਰਦੇ ਨੇ ਤੇ ਇੱਥੇ ਪਿਆਰਿਓ ਆਪਾਂ ਮਨ ਨੂੰ ਸਮਝਾਉਣ ਵਾਸਤੇ ਹੀ ਆਉਂਦੇ ਹਾਂ। ਗੁਰੂ ਸਾਹਿਬ ਜੀ ਸਾਡੇ ਮਨ ਨੂੰ ਜਗਾਉਂਦੇ ਨੇ, ਜਾਗਦੇ ਮਨ ਜਾਗਣ ਹਾਰੇ, ਤੇ ਜਦੋਂ ਸਾਡਾ ਮਨ ਜਾਗ ਗਿਆ ਫਿਰ ਅਸਲ ਗੱਲ ਬਣਦੀ ਆ। ਤੇ ਜੋ ਆਪਾਂ ਗੁਰੂ ਸਾਹਿਬ ਜੀ ਦਾ ਬਚਨ ਪੜਿਆ, ਮੇਰੇ ਮਨ ਨਾਮ ਅੰਮ੍ਰਿਤ ਪੀਓ, ਨਾਮ ਤੋਂ ਭਾਵ ਗਿਆਨ, ਹਰ ਰੋਜ਼ ਗਿਆਨ ਅੰਮ੍ਰਿਤ ਪੀਏ, ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ। ਆਓ ਇਹ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਜੀ।
ਆਨ ਸਾਧ ਵਿਸਾਰ ਹੋਛੇ, ਮੇਰੇ ਮਨ ਅੰਮ੍ਰਿਤ ਪੀਓ, ਮੇਰੇ ਮਨ ਅੰਮ੍ਰਿਤ ਪੀਓ, ਨਾਮ ਅੰਮ੍ਰਿਤ ਪੀਓ, ਅੰਮ੍ਰਿਤ ਪੀਓ, ਮੇਰੇ ਮਨ ਅੰਮ੍ਰਿਤ ਪੀਓ, ਮੇਰੇ ਮਨ ਅੰਮ੍ਰਿਤ ਪੀਓ।
ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਹਿਜੀ ਵਾਹਿਗੁਰੂ 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 ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ
ਆਓ ਰਲ ਕੇ ਕੁਝ ਸਮਾਂ ਅਗਰਚਿਤ ਹੋ ਕੇ ਆਪਾਂ ਬੈਠੀਏ ਜਿਵੇਂ ਇਹ ਸ਼ਬਦ ਦੇ ਅਰਥ ਆਪਾਂ ਪਹਿਲਾਂ ਵੀ ਇੱਕ ਦਫਾ ਵਿਚਾਰੇ ਹੈ ਕਈ ਬੰਦਿਆਂ ਦਾ ਮੰਨਣਾ ਹੈ ਵੀ ਜੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਗਿਆਨ ਗੁਰੂ ਨਹੀਂ ਹੁੰਦਾ ਗੁਰੂ ਗਿਆਨ ਕਰਾਉਂਦਾ ਹੁੰਦਾ ਹੈ ਕਈ ਏਦਾਂ ਸੋਚਦੇ ਆ ਗਿਆਨ ਗੁਰੂ ਨਹੀਂ ਹੁੰਦਾ ਗੁਰੂ ਸਗੋਂ ਗਿਆਨ ਕਰਾਉਂਦਾ ਹੈ ਗੁਰੂ ਪਹਿਲਾਂ ਫਿਰ ਗਿਆਨ ਏਦਾਂ ਕਹਿੰਦੇ ਆ ਪਰ ਅਸਲ ਵਿੱਚ ਦੋ ਨਹੀਂ ਇੱਕੋ ਹੀ ਹੈ ਜਿਵੇਂ ਹੁਣ ਜਦੋਂ ਇਹ ਬੰਦਾ ਸਵਾਲ ਕਰਦਾ ਵੀ ਗਿਆਨ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ, ਪਹਿਲਾਂ ਗੁਰੂ ਫਿਰ ਗਿਆਨ, ਫਿਰ ਗੁਰੂ ਨਾਨਕ ਦਾ ਗੁਰੂ ਕੌਣ ਹੈ? ਜੇ ਅਸੀਂ ਕਹਾਂਗੇ ਵੀ ਗੁਰੂ ਆਏਗਾ, ਗੁਰੂ ਗਿਆਨ ਦਿੰਦਾ, ਗਿਆਨ ਗੁਰੂ ਨਹੀਂ ਹੁੰਦਾ, ਗੁਰੂ ਗਿਆਨ ਦਿੰਦਾ, ਫਿਰ ਉੱਥੇ ਸਵਾਲ ਖੜਾ ਹੋਏਗਾ ਵੀ ਗੁਰੂ ਨਾਨਕ ਦਾ ਗੁਰੂ ਕੌਣ ਹੈ? ਫਿਰ ਇਹਦਾ ਮਤਲਬ ਗੁਰੂ ਨਾਨਕ ਦਾ ਵੀ ਕੋਈ ਬੰਦਾ ਗੁਰੂ ਹੋਣਾ, ਉਹਨੇ ਗਿਆਨ ਕਰਾਇਆ ਹੋਣਾ, ਫਿਰ ਉਦੋਂ ਵੀ ਅੱਗੇ ਕੋਈ ਹੋਣਾ। ਇਹ ਨੁਕਤਾ ਸਮਝਣ ਵਾਲਾ, ਜਿਵੇਂ ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ। ਪਾਣੀ ਹੈ ਜਿਹੜਾ ਉਹ ਘੜੇ ਦੇ ਵਿੱਚ ਬੱਝਦਾ, ਤੇ ਘੜਾ ਪਾਣੀ ਨਾਲ ਬਣਦਾ। ਘੜਾ ਬਣਾਉਣ ਵਾਸਤੇ ਕੀ ਚਾਹੀਦਾ? ਇੱਕ ਮਿੱਟੀ ਤੇ ਇੱਕ ਪਾਣੀ। ਮਿੱਟੀ ਤੇ ਪਾਣੀ ਦੁਆਰਾ ਘੜਾ ਬਣਦਾ, ਫਿਰ ਉਸ ਘੜੇ ਦੇ ਵਿੱਚ ਆਪਾਂ ਪਾਣੀ ਸੰਭਾਲਦੇ ਹਾਂ। ਏਦਾਂ ਹੀ ਫਿਰ ਅੱਗੇ 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 ਜਿਹੜਾ ਸਾਰਾ ਸਿਸਟਮ ਚੱਲੀ ਜਾਂਦਾ। ਸਾਨੂੰ ਬਾਹਰੋਂ ਮਿਲਦਾ ਨੁਕਤਾ, ਸਿਰਫ ਇੱਕ ਇੱਕ ਨੁਕਤਾ ਮਿਲਦਾ, ਇੱਕ ਇਸ਼ਾਰਾ ਮਿਲਦਾ, ਗੁਰ ਮਿਲਦਾ, ਗੁਰ। ਉਹ ਫਿਰ ਗੁਰ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਉਹਨੂੰ ਲਾਗੂ ਕਰ ਲੈਂਦੇ ਹਾਂ, ਫਿਰ ਉਹ ਗਿਆਨ ਬਣ ਜਾਂਦਾ, ਗਿਆਨ ਬਣ ਜਾਂਦਾ। ਫਿਰ ਅਸੀਂ ਕਿਸੇ ਦੂਜੇ ਨੂੰ ਦੱਸਦੇ ਹਾਂ, ਉਹਨੂੰ ਅਸੀਂ ਗਿਆਨ ਨਹੀਂ ਦਿੰਦੇ, ਉਹਨੂੰ ਅਸੀਂ ਗੁਰ ਦਿੰਦੇ ਹਾਂ। ਗੁਰ ਮੀਨਸ ਇੱਕ ਨੁਕਤਾ, ਇੱਕ ਟੈਕਨੀਕ। ਪਰ ਜਦੋਂ ਉਹਨੂੰ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹਾਂ, ਸਾਡੇ ਐਕਸਪੀਰੀਅੰਸ ਵਿੱਚ ਆ ਕੇ ਉਹ ਬਣ ਜਾਂਦਾ ਹੈ ਗਿਆਨ। ਇੱਕ ਨੁਕਤਾ ਸਿਰਫ ਗੁਰ, ਗੁਰ ਤੁਸੀਂ ਇਕੱਠੇ ਕਰੀ ਜਾਓ ਵੀ ਮੈਨੂੰ ਆਹ ਵੀ ਗੁਰ ਪਤਾ ਹੈ, ਆਹ ਵੀ ਗੁਰ ਪਤਾ, ਆਹ ਵੀ ਗੁਰ ਪਤਾ ਹੈ, ਪਰ ਉਹਨੂੰ ਅਜੇ ਬਣਾ ਕੇ ਵੇਖੋ ਨਾ, ਲਾਗੂ ਨਾ ਕਰੋ, ਉਹਨਾਂ ਚਿਰ ਉਹ ਸਾਡੀ ਜ਼ਿੰਦਗੀ 'ਚ ਤਜਰਬੇ ਬਿਨਾਂ, ਉਹ ਸਾਡੀ ਜ਼ਿੰਦਗੀ 'ਚ ਆਏ ਬਿਨਾਂ ਗਿਆਨ ਨਹੀਂ ਬਣਦਾ। ਗਿਆਨ ਉਦੋਂ ਬਣਦਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ, ਠੀਕ ਹੈ। ਬਾਹਰੋਂ ਮਿਲਿਆ ਗੁਰ, ਜ਼ਿੰਦਗੀ ਦੇ ਵਿੱਚ ਕਰਕੇ ਵੇਖਿਆ, ਆਪਣੇ ਤਜਰਬੇ 'ਚ ਆ ਗਿਆ, ਹੁਣ ਬਣ ਗਿਆ ਸਾਡਾ ਆਪਣਾ ਗਿਆਨ, ਹੁਣ ਗਿਆਨ ਬਣ ਗਿਆ। ਜਦੋਂ ਕਿਸੇ ਦੂਜੇ ਨੂੰ ਦੇਣਾ ਗਿਆਨ ਦੇਵਾਂਗੇ? ਗਿਆਨ ਐਕਸਪੀਰੀਅੰਸ ਨਾਲ ਬਣਦਾ, ਤਜਰਬੇ ਨਾਲ ਬਣਦਾ। ਜਦੋਂ ਦੂਜੇ ਨੂੰ ਦੇਣਾ, ਉਦੋਂ ਫਿਰ ਇੱਕ ਨੁਕਤਾ ਹੀ ਦੇਣਾ ਪੈਣਾ। ਜਿਵੇਂ ਮੈਨੂੰ ਮਿਲਿਆ ਸੀ ਗੁਰ, ਨੁਕਤਾ ਜ਼ਿੰਦਗੀ 'ਚ ਲਾਗੂ ਕਰ ਲਿਆ, ਗਿਆਨ ਬਣ ਗਿਆ। ਹੁਣ ਮੈਨੂੰ ਤੇ ਗਿਆਨ ਹੋ ਗਿਆ, ਸਮਝ ਆ ਗਈ ਮੰਨ ਲਓ। ਜਦੋਂ ਦੂਜੇ ਨੂੰ ਦੇਣਾ, ਸਾਰਾ ਗਿਆਨ ਨਹੀਂ ਦੇਣਾ ਪੈਣਾ, ਉੱਥੇ ਇੱਕ ਨੁਕਤਾ ਹੀ ਦਿੱਤਾ ਜਾਣਾ, ਉਹਨੇ ਫਿਰ ਜਦੋਂ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ, ਉਹਦਾ ਕੀ ਬਣੇਗਾ? ਗਿਆਨ। ਇਕੱਠਾ ਹੀ ਹੈ, ਦੋਵੇਂ ਇੱਕ ਹੀ ਹੈ, ਦੋ ਨਹੀਂ ਇੱਕੋ ਹੀ ਹੈ। ਤੇ ਜਦੋਂ ਤੋਂ ਪਰਮਾਤਮਾ ਹੈ, ਜਦੋਂ ਤੋਂ ਕੁਦਰਤ ਹੈ, ਉਦੋਂ ਤੋਂ ਹੀ ਗਿਆਨ ਹੈ, ਉਦੋਂ ਤੋਂ ਹੀ ਗੁਰ ਹੈ। ਬਸ ਇੱਕ ਗੁਰ ਲੈਣਾ, ਜ਼ਿੰਦਗੀ 'ਚ ਲਾਗੂ ਕਰਕੇ ਗਿਆਨ ਬਣਾ ਲੈਣਾ, ਫਿਰ ਅੱਗੇ ਦੇਣਾ, ਫਿਰ ਨੁਕਤਾ। ਨੁਕਤਾ ਹੀ ਦੱਸਿਆ ਜਾ ਸਕਦਾ, ਤਜਰਬੇ 'ਚ ਤੇ ਜ਼ਿੰਦਗੀ ਦੇ ਵਿੱਚ ਤੇ ਆਪ ਲਿਆਉਣਾ ਪੈਂਦਾ। ਸਕੂਲਾਂ ਵਿੱਚੋਂ ਸਾਨੂੰ ਗੁਰ ਮਿਲਦਾ, ਨੁਕਤੇ ਮਿਲਦੇ ਨੇ, ਪਰ ਤਜਰਬੇ 'ਚ ਲਿਆ ਕੇ ਉਹਨੂੰ ਗਿਆਨ ਬਣਾਉਣਾ ਹੁੰਦਾ। ਇਹ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਨੇ, ਇਕੱਠੇ ਨੇ। ਜਿਵੇਂ ਘੜਾ ਤੇ ਪਾਣੀ ਇਕੱਠੇ ਹੀ ਨਹੀਂ, ਘੜਾ ਪਾਣੀ ਨੂੰ ਸੰਭਾਲਦਾ, ਪਾਣੀ ਫਿਰ ਘੜੇ ਨੂੰ ਸੰਭਾਲਦਾ, ਕਿਉਂਕਿ ਪਾਣੀ ਨਾਲ ਘੜਾ ਬਣਦਾ। ਪਾਣੀ ਨਾਲ ਘੜਾ, ਘੜਾ ਕਾਹਦੇ ਨਾਲ ਬਣਦਾ? ਪਾਣੀ ਨਾਲ ਤੇ ਮਿੱਟੀ ਨਾਲ। ਮੁੜ ਕੇ ਫਿਰ ਘੜਾ ਬਣ ਕੇ ਪਾਣੀ ਨੂੰ ਸੰਭਾਲ ਲੈਂਦਾ, ਫਿਰ ਅੱਗੇ। ਏਦਾਂ ਇਹ ਇਕੱਠੇ ਨੇ ਦੋਵੇਂ। ਇਸੇ ਤਰ੍ਹਾਂ ਗਿਆਨ ਗੁਰੂ, ਗਿਆਨ ਗੁਰ, ਗਿਆਨ ਗੁਰ, ਇਹ ਏਦਾਂ ਹੀ ਚੱਲੀ ਜਾਂਦੀ। ਕਈਆਂ ਸਰੀਰਾਂ ਚ ਹੋ ਕੇ ਅੱਗੇ ਅੱਗੇ ਵਧੀ ਜਾਂਦਾ, ਅੱਗੇ ਅੱਗੇ ਜਾਈ ਜਾਂਦਾ, ਪਰ ਬਾਹਰੋਂ ਸਾਨੂੰ ਹਮੇਸ਼ਾ ਇੱਕ ਨੁਕਤਾ ਹੀ ਮਿਲਦਾ। ਆਪਣੀ ਜ਼ਿੰਦਗੀ ਚ ਲਿਆ ਕੇ ਫਿਰ ਉਹਨੂੰ ਗਿਆਨ ਬਣਾਉਣਾ ਹੁੰਦਾ, ਕਰਕੇ ਵਿਖਾਉਣਾ ਹੁੰਦਾ, ਲਾਗੂ ਕਰਕੇ ਵਿਖਾਈਦਾ, ਆਪਣੇ ਐਕਸਪੀਰੀਅੰਸ ਵਿੱਚ ਜਦੋਂ ਆਉਂਦਾ ਹੈ, ਸਾਡੇ ਤਜਰਬੇ 'ਚ ਆਉਂਦਾ ਹੈ, ਫਿਰ ਉਹ ਸਾਡਾ ਗਿਆਨ ਬਣਦਾ ਹੈ। ਅਸੀਂ ਦਾਅਵਾ ਉਸੇ ਦਾ ਕਰ ਸਕਦੇ ਹਾਂ ਜਿਹੜਾ ਕੰਮ ਅਸੀਂ ਕਰਕੇ ਵੇਖਿਆ। ਤੁਸੀਂ ਕਿਤਾਬਾਂ ਪੜ੍ਹ ਕੇ ਦਾਅਵਾ ਨਹੀਂ ਕਰ ਸਕਦੇ। ਹੁਣ ਜੇ ਕੋਈ ਮੇਰੀ ਭੈਣ ਇੱਥੇ ਕਿਤਾਬ ਪੜ੍ਹ ਲਵੇ, ਉਹਦੇ ਵਿੱਚ ਇੱਕ ਪੀਜ਼ੇ ਬਣਾਉਣ ਦੀ ਰੈਸਿਪੀ ਪੜ੍ਹ ਲਵੇ, ਇੱਕ ਰੈਸਿਪੀ ਪੜ੍ਹ ਲਵੇ, ਮੈਂ ਬਰਗਰ ਐ ਬਣਾਉਣਾ, ਬਣਾ ਕੇ ਵੇਖਿਆ ਨਾ ਹੋਵੇ, ਸਿਰਫ ਪੜ੍ਹਿਆ ਹੋਵੇ, ਇਹ ਨਹੀਂ। ਜਦੋਂ ਉਹਨੂੰ ਬਣਾ ਕੇ ਵੇਖਿਆ ਹੁੰਦਾ, ਤਜਰਬਾ ਕਰਕੇ ਵੇਖਿਆ ਹੁੰਦਾ, ਉਹ ਸਾਡਾ ਗਿਆਨ ਬਣ ਜਾਂਦਾ, ਸਾਡਾ ਉਸ ਗਿਆਨ ਨਾਲ ਪੂਰਾ ਸਾਂਝ ਬਣ ਜਾਂਦੀ, ਕਿਉਂਕਿ ਸਾਡੀ ਜ਼ਿੰਦਗੀ 'ਚ ਹੋ ਕੇ ਆ ਰਿਹਾ ਹੁੰਦਾ। ਸੁਣਿਆ ਹੋਇਆ ਨਹੀਂ, ਐਕਸਪੀਰੀਅੰਸ ਕੀਤਾ ਹੋਇਆ ਹੁੰਦਾ, ਤਜਰਬਾ ਹੁੰਦਾ ਸਾਡਾ। ਤਾਂ ਕਰਕੇ ਹਰ ਗਿਆਨ ਨੂੰ, ਹਰ ਗੁਰ ਨੂੰ, ਹਰ ਨੁਕਤੇ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖਣਾ, ਐਕਸਪੀਰੀਅੰਸ ਕਰਨਾ, ਤਜਰਬੇ 'ਚ ਲਿਆਉਣਾ, ਤੇ ਜਦੋਂ ਤਜਰਬੇ 'ਚ ਆਉਂਦਾ ਹੈ ਫਿਰ ਚਮਕ ਆ ਜਾਂਦੀ ਹੈ। ਉਹ ਗੱਲ 'ਚ ਵਜਨ ਉਦੋਂ ਪੈਂਦਾ ਜਦੋਂ ਤਜਰਬੇ 'ਚ ਆ ਕੇ ਹੋਇਆ ਹੋਵੇ। ਜਿਹੜੀ ਗੱਲ ਤੁਸੀਂ ਪੜ੍ਹ ਕੇ ਬੋਲਣੀ ਹੈ, ਜਿਹੜੀ ਗੱਲ ਸੁਣ ਕੇ ਬੋਲਣੀ ਹੈ, ਉਹ ਹੋਰ ਹੈ। ਇੱਕ ਜਦੋਂ ਉਹਨੂੰ ਜ਼ਿੰਦਗੀ 'ਚ ਲਾਗੂ ਕਰਕੇ ਬਣਾ ਕੇ ਵੇਖਿਆ, ਉਹ ਹੋਰ ਹੈ। ਮੰਨ ਲਓ ਦਰਬਾਰ ਸਾਹਿਬ ਅਸੀਂ ਬਣਾਇਆ ਇੱਥੇ, ਹੁਣ ਇਹਨੂੰ ਬਣਾ ਲਿਆ, ਇੱਕ ਇੱਕ ਚੀਜ਼ ਦਾ ਤਜਰਬਾ ਹੋ ਗਿਆ, ਕਿਹੜੀ ਚੀਜ਼ ਕਿੱਥੋਂ ਮਿਲਦੀ ਹੈ, ਕਿਵੇਂ ਬਣਦਾ। ਹੁਣ ਕੀ ਹੋ ਗਿਆ, ਹੁਣ ਸਾਡਾ ਆਪਣਾ ਤਜਰਬਾ ਹੋਣ ਕਰਕੇ ਸਾਡਾ ਗਿਆਨ ਬਣ ਗਿਆ। ਪਹਿਲਾਂ ਬਾਹਰੋਂ ਪੁੱਛਦੇ ਸੀ, ਉਹ ਜਦੋਂ ਜ਼ਿੰਦਗੀ 'ਚ ਆਏਗਾ ਫਿਰ ਅਗਲਾ ਕਹੇ ਦਰਬਾਰ ਕੋਈ ਟੈਨਸ਼ਨ ਨਹੀਂ। ਜਦੋਂ ਆਪ ਪਹਿਲੀ ਵਾਰ ਬਣਾਇਆ ਸੀ ਤੇ ਕਿੰਨੀ ਸਟ੍ਰੈਸ ਸੀ ਵੀ ਕਿਵੇਂ ਬਣੇਗਾ, ਖਰਾਬ ਨਾ ਹੋ ਜਾਏ, ਐਂ ਨਾ ਹੋ ਜਾਏ। ਹੁਣ ਅਸੀਂ ਉੱਥੇ ਨਡਾਲੇ ਬਣਾਇਆ ਤੇ ਕੋਈ ਟੈਨਸ਼ਨ ਨਹੀਂ, ਬਣ ਗਿਆ ਬਸ, ਕਿਉਂਕਿ ਇੱਕ ਹੀ ਤਜਰਬਾ ਹੋ ਗਿਆ। ਤਾਂ ਕਰਕੇ ਜੋ ਅਸੀਂ ਸੁਣਦੇ ਹਾਂ, ਇਹ ਜਿਹੜਾ ਸੁਣ ਰਹੇ ਹੋ, ਇਹ ਸਿਰਫ ਇੱਕ ਗੁਰ ਹੈ, ਨੁਕਤੇ ਨੇ, ਪਰ ਇਹਨੂੰ ਜ਼ਿੰਦਗੀ ਦੇ ਵਿੱਚ ਕਮਾ ਕੇ ਕੀ ਬਣਾਉਣਾ ਹੈ, ਗਿਆਨ। ਤੇ ਭਲਾ ਕਦੋਂ ਹੁੰਦਾ ਬੰਦੇ ਦਾ, ਜਦੋਂ ਗਿਆਨ ਹੁੰਦਾ, ਸਵਾਦ ਆਉਂਦਾ ਗਿਆਨ ਦਾ, ਖੁਸ਼ ਕਰੇਗਾ ਤੁਹਾਨੂੰ ਗਿਆਨ, ਗਿਆਨ ਬੜਾ ਖੁਸ਼ ਕਰਦਾ ਹੈ, ਇਹ ਕੰਫੀਡੈਂਸ ਭਰ ਦਿੰਦਾ। ਜਿਹੜੇ ਜਿਹੜੇ ਗੱਡੀ ਚਲਾਉਣ ਜਾਣਦੇ ਆ, ਗੱਡੀ ਬਾਹਰ ਖੜੀ ਹੋਵੇ ਤੇ ਉਹ ਤੁਸੀਂ ਕੰਫੀਡੈਂਸ ਨਾਲ ਜਾਣਾ ਗੱਡੀ ਵਾਲੇ ਪਾਸੇ, ਕਿਉਂਕਿ ਤਜਰਬਾ ਹੈ। ਤੇ ਬਾਹਰ ਜਹਾਜ਼ ਖੜਾ ਹੋਵੇ ਵੀ ਉਡਾਣਾ ਤੂੰ, ਫਿਰ ਕਿਵੇਂ ਤੁਰਾਂਗੇ ਆਪਾਂ, ਕਿਉਂਕਿ ਉਹਦੇ ਬਾਰੇ ਤੇ ਸੁਣਿਆ ਹੈ, ਉਡਾ ਕੇ ਥੋੜਾ ਵੇਖਿਆ, ਤਜਰਬਾ ਥੋੜਾ। ਤੇ ਜਿੰਨਾ ਬੰਦਾ ਚਮਕ ਵਾਲਾ ਹੈ, ਕੰਫੀਡੈਂਸ ਹੈ ਜਿਹੜਾ, ਉਹ ਤਜਰਬਿਆਂ ਨਾਲ ਬਣਦਾ। ਤਜਰਬੇ ਵਾਲਾ ਬੰਦਾ ਇਹ ਹੁੰਦਾ ਜਿਹੜਾ ਐਕਸਪੀਰੀਅੰਸ ਨਹੀਂ ਜਿਹੜੇ ਬੰਦੇ ਨੂੰ, ਉਹ ਡਾਊਨ ਹੁੰਦਾ। ਇੱਥੇ ਮੇਰੀਆਂ ਭੈਣਾਂ ਜਿੰਨੀਆਂ ਬੈਠੀਆਂ ਇੱਥੇ, ਕਹੀਏ ਵੀ 10 ਇਕੱਠੇ 50 ਬੰਦੇ ਆਏ ਆ, ਇੱਧਰ ਸੁਣੀ ਜਾਇਓ, 50 ਬੰਦੇ ਬਾਹਰ ਇਕੱਠੇ ਹੈ, ਉਹਨਾਂ 50 ਬੰਦਿਆਂ ਦੀ ਰੋਟੀ ਬੀਬੀ ਬਣਾਉਣੀ ਹੈ। ਜਿਹੜੀ ਬੀਬੀ ਦਾ ਤਜਰਬਾ ਹੈ ਉਹਨੇ ਛਾਲ ਮਾਰ ਕੇ ਜਾਣਾ, ਕਹਿੰਦੀ ਮਿੰਟੋ ਮਿੰਟੀ ਮੈਨੂੰ ਪਤਾ ਵੀ ਇੰਨਾ, ਇੰਨੀ ਕੁ ਦਾਲ ਬਣੂ, ਇੰਨਾ ਕੁ ਨਮਕ ਪੈਣਾ, ਇੰਨਾ ਕੁ ਮਿਰਚ ਪੈਣ, ਕੋਈ ਤਜਰਬਾ ਹੈ। ਤੇ ਜਿਹਦਾ ਤਜਰਬਾ ਨਹੀਂ ਉਹਦਾ ਉੱਠਣ ਨੂੰ ਜੀ ਨਹੀਂ ਕਰਨਾ, ਵੀ ਜੇ ਖਰਾਬ ਹੋ ਗਈ ਫਿਰ, ਜੇ ਗਲਤ ਹੋ ਗਿਆ ਫਿਰ। ਤੇ ਜਿਹੜਾ ਉਹਨੇ ਛਾਲ ਮਾਰਨੀ ਹੈ, ਛਾਲ ਬੰਦਾ ਉਦੋਂ ਮਾਰਦਾ ਜਦੋਂ ਤਜਰਬਾ ਹੋਵੇ, ਐਕਸਪੀਰੀਅੰਸ। ਸਮਝਦੇ ਹੋ ਗੱਲ, ਮੈਂ ਸ਼ਬਦ ਗਾਉਣ ਲੱਗਿਆ, ਜੇ ਸ਼ਬਦ ਦਾ ਪਤਾ ਹੈ, ਕੀਬੋਰਡ ਵਾਲੇ ਨੂੰ ਪਤਾ ਹੈ, ਉਹਨੇ ਕੋਡ ਉਦਾਂ ਹੀ ਲਾ ਲੈਣੇ ਨੇ, ਉਹਨੂੰ ਤਜਰਬਾ ਹੈ। ਬੋਲਣ ਵਾਲਿਆਂ ਨੇ ਮਗਰ ਬੋਲ ਲੈਣੇ, ਉਹਨਾਂ ਨੂੰ ਤਜਰਬਾ ਹੈ। ਪਰ ਜੇ ਸ਼ਬਦ ਇੱਕਦਮ ਪੜ੍ਹਦਿਆਂ ਮੈਂ, ਫਿਰ ਡਰ ਜਾਣਾ, ਮਨ ਡਰਦਾ ਕਦੋਂ ਹੈ, ਜਦੋਂ ਤਜਰਬਾ ਨਹੀਂ ਹੁੰਦਾ। ਫਿਰ ਜ਼ਿੰਦਗੀ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਕੇ ਵੇਖਣੇ ਚਾਹੀਦੇ ਹੈ। ਜਿੰਨੇ ਤਜਰਬੇ ਜ਼ਿਆਦਾ ਕਰੀ ਜਾਓਗੇ, ਉਨੀ ਚਮਕ ਆਈ ਜਾਏਗੀ, ਆਪਣਾ ਗਿਆਨ ਹੋਏਗਾ ਸਾਡਾ। ਸੁਣਿਆ ਹੋਇਆ ਨਹੀਂ, ਆਪਣਾ ਜ਼ਿੰਦਗੀ 'ਚ ਲਾਗੂ ਕਰਕੇ ਵੇਖਾਂਗੇ। ਤੇ ਜਿੰਨਾ ਜਿੰਨਾ ਵੀਰੋ ਭਰਾਵੋ ਗਿਆਨ ਵੱਧਦਾ ਜਾਂਦਾ, ਸਮਝ ਆਈ ਜਾਂਦੀ ਹੈ, ਕਮਾ ਕਮਾ ਕੇ ਪ੍ਰੈਕਟਿਸ ਕਰ ਕਰਕੇ ਵੇਖੀ ਜਾਂਦੇ ਹਾਂ, ਉਹਨਾਂ ਮਨ ਜਿਹੜਾ ਹੈ ਸੁਖੀ ਹੋਈ ਜਾਂਦਾ ਹੈ, ਸ਼ਾਂਤ ਹੋਈ ਜਾਂਦਾ। ਪੰਚਮ ਪਾਤਸ਼ਾਹ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਫਿਰ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ।
ਸ਼ਾਂਤ ਪਈ ਸ਼ਾਂਤ ਪਈ ਗੁਰ ਸੋ ਵਿੱਚ
ਮਿਲ ਪਾਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ ਸ਼ਾਂਤ ਪਈ ਸ਼ਾਂਤ ਪਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ ਸ਼ਾਂਤ ਪਈ ਬਿੰਦ ਸੇ ਮੇਰੇ ਭਾਈ
ਪਾਪ ਪਾਪ ਬਿੰਦ ਸੇ ਮੇਰੇ ਭਾਈ
ਪਾਪ ਪਾਪ ਬਿੰਦ ਸੇ ਮੇਰੇ ਭਾਈ
ਪਾਪ ਪਾਪ ਬਿੰਦ ਸੇ ਮੇਰੇ ਭਾਈ
ਸ਼ਾਂਤ ਪਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ
ਸ਼ਾਂਤ ਪਈ
ਅਰਦਾਸ ਤੇਰੀ ਸ਼ਰਨ ਲਈ ਨਾਨਕ ਦਾਸ ਤੇਰੀ ਸ਼ਰਨ
ਗੁਰ ਗੋਬਿੰਦ ਪਾਈ ਗੁਰ ਗੋਬਿੰਦ ਪਾਈ ਗੁਰ ਗੋਬਿੰਦ
ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ ਕਹਿ ਕੇ, ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ, ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ, ਇੱਕ ਰਸ ਵਿਆਪਕ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ, ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ, ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ, ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ। ਮੈਂ ਤਾਂ ਜਿਹੜੀ ਸ਼ੁਰੂ ਵਿੱਚ ਗੱਲ ਕੀਤੀ ਹੈ ਸ਼ੁਰੂ ਵਿੱਚ ਉਹਨੂੰ ਤੁਸੀਂ ਸਮਝਿਓ। ਵੇਖੋ ਆਪਾਂ ਇਹ ਪੰਕਤੀ ਚ ਪੜ੍ਹਦੇ ਹਾਂ ਕਿ ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ। ਹੁਣ ਜਿਵੇਂ ਪਾਣੀ ਦਾ ਜਿਹੜਾ ਘੜਾ ਹੈ ਉਦਾਂ ਤੇ ਨਹੀਂ ਬੱਝਦਾ, ਪਾਣੀ ਉਦਾਂ ਤਾਂ ਬੱਝਦਾ ਨਹੀਂ, ਪਰ ਜੇ ਉਹਨੂੰ ਕਿਸੇ ਗਲਾਸ ਚ ਪਾ ਲਈਏ ਬੱਝ ਜਾਂਦਾ ਕਿ ਨਹੀਂ, ਘੜੇ ਚ ਪਾ ਲਈਏ ਬੱਝ ਜਾਂਦਾ, ਘੜੇ ਚ ਪਾ ਲਈਏ ਪਾਣੀ ਬੱਝਦਾ। ਜਿਹੜਾ ਸਾਡਾ ਮਨ ਹੈ ਇਹ ਨਹੀਂ ਬੱਝਦਾ। ਕਈ ਵਾਰੀ ਅਸੀਂ ਇਹ ਗੱਲ ਕਹਿ ਨਹੀਂ ਦਿੰਦੇ ਬੱਝਿਆ ਨਹੀਂ ਮੇਰਾ ਮਨ, ਮਤਲਬ ਮੈਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨਹੀਂ ਹੋਇਆ, ਮੈਂ ਪੂਰੀ ਤਰ੍ਹਾਂ ਨਾਲ ਨਹੀਂ ਬੱਝਿਆ, ਮੈਂ ਰੱਜਿਆ ਨਹੀਂ। ਇਹ ਸ਼ਬਦ ਵਰਤ ਲਈਏ ਵੀ ਮੈਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨਹੀਂ ਹੋਇਆ, ਮੈਂ ਰੱਜਿਆ ਨਹੀਂ। ਇੱਥੇ ਮਹਾਰਾਜ ਕਹਿੰਦੇ ਆ ਵੀ ਜਿਵੇਂ ਪਾਣੀ ਦੇ ਘੜੇ ਦੇ ਵਿੱਚ ਪਾਣੀ ਬੱਝ ਜਾਂਦਾ ਉਦਾਂ ਨਹੀਂ ਬੱਝਦਾ, ਮਨ ਜਿਹੜਾ ਹੈ ਇਹ ਵੀ ਗਿਆਨ ਨਾਲ ਬੱਝਦਾ, ਗਿਆਨ ਨਾਲ। ਠੀਕ ਹੈ, ਗਿਆਨ ਇਹ ਨਹੀਂ ਜਿਹੜਾ ਇੱਥੇ ਦਿੱਤਾ ਜਾ ਰਿਹਾ, ਇਹ ਗਿਆਨ ਨਹੀਂ, ਇਹ ਗੁਰ ਹੈ, ਇਹ ਨੁਕਤਾ ਹੈ, ਇਹਦੇ ਨਾਲ ਮਨ ਨਹੀਂ ਬੱਝਣਾ। ਮਨ ਪਤਾ ਕਦੋਂ ਬੱਝੂ, ਜਦੋਂ ਗੁਰ ਨੂੰ ਤੁਸੀਂ ਗਿਆਨ ਬਣਾ ਲਿਆ ਆਪਣੀ ਜ਼ਿੰਦਗੀ ਚ, ਜਦੋਂ ਲੈ ਗਏ ਫਿਰ ਮਨ ਖਿੜ ਜਾਣਾ। ਤਾਂ ਹੀ ਤੇ ਅੱਜ ਤੱਕ ਲੋਕੀ ਕਥਾ ਕੀਰਤਨ ਬਹੁਤ ਸੁਣਦੇ ਨੇ ਪਰ ਖਿੜਦੇ ਖੁੜਦੇ ਕੋਈ ਨਹੀਂ, ਖਿੜਨਗੇ ਉਦੋਂ ਜਦੋਂ ਨੁਕਤੇ ਜਿੰਨੇ ਸਮਝੇ ਸੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕਰ ਕਰਕੇ ਵੇਖਿਆ, ਗਿਆਨ ਬਣਿਆ ਤੇ ਉਸ ਗਿਆਨ ਨੇ ਜਦੋਂ ਜ਼ਿੰਦਗੀ ਚ ਸਵਾਦ ਦੇਣਾ ਫਿਰ ਵੱਜਣਾ ਮਨ ਵੀ ਹਾਂ ਹੁਣ ਬੜੀ ਗੱਲ ਲਾਗੂ ਕਰਕੇ। ਮੰਨ ਲਓ ਮੈਂ ਕਹਿਤਾ ਸਾਰੇ ਜਣੇ ਸਿਹਤ ਦਾ ਖਿਆਲ ਰੱਖਿਆ ਕਰੋ, 10-10 ਕਿਲੋ ਵੇਟ ਘਟਾ ਲਓ, ਇਹ ਕੀ ਹੈ, ਇਹ ਗਿਆਨ ਨਹੀਂ, ਇਹ ਸਿਰਫ ਇੱਕ ਨੁਕਤਾ ਹੈ, ਇਹਦੇ ਨਾਲ ਮਨ ਵੱਜ ਜੂ। ਮੇਰੇ ਤੋਂ ਇੰਨੀ ਗੱਲ ਸੁਣ ਲਈ ਵੀ ਹਾਂ ਜੀ ਸਿਹਤ ਦਾ ਧਿਆਨ ਰੱਖਣਾ ਹੈ ਤੇ ਇਹ ਗਿਆਨ ਦਿੱਤਾ ਤੇ ਗਿਆਨ ਮਿਲ ਰਿਹਾ ਜੀ ਪਰਮੇਸ਼ਰ ਦੁਆਰ ਚੋਂ, ਗਿਆਨ ਨਹੀਂ ਮਿਲ ਰਿਹਾ ਨੁਕਤੇ ਮਿਲ ਰਹੇ ਹੈ। ਪਰ ਮਨ ਕਦੋਂ ਵੱਜੂ, ਜਦੋਂ ਅਸੀਂ 10 ਕਿਲੋ ਵੇਟ 15 ਕਿਲੋ ਘਟਾਇਆ ਤੇ ਹੁਣ ਹੌਲਾ ਹੌਲਾ ਜਿਹਾ ਲੱਗਦਾ ਸਰੀਰ ਰਿਲੈਕਸ ਹੋ ਗਿਆ, ਹੌਲੇ ਜਿਹੇ ਹੋ ਗਏ, ਹੁਣ ਹੁਣ ਜਦੋਂ ਗੁਰ ਤੋਂ ਨੁਕਤੇ ਤੋਂ ਗਿਆਨ ਬਣਿਆ ਫਿਰ ਮਨ ਨੇ ਬੱਜ ਜਾਣਾ ਵੀ ਹੁਣ ਬੜੀ ਗੱਲ ਗਿਆਨ ਨਾਲ ਬੱਜ ਗਿਆ। ਆ ਸਟੇਜ ਵਾਲੇ ਗਿਆਨ ਨਾਲ ਨਹੀਂ ਬੱਜਦਾ, ਕਿਸੇ ਕਿਤਾਬ ਚ ਲਿਖ ਪੜ੍ਹੇ ਨਾਲ ਨਹੀਂ ਬੱਜਦਾ, ਜਿਹੜੇ ਮਰਜ਼ੀ ਅਰਥ ਕਰ ਲਓ ਅਰਥਾਂ ਨਾਲ ਨਹੀਂ ਬੱਜਦਾ, ਕਥਾ ਨਾਲ ਨਹੀਂ ਬੱਜਦਾ, ਇਹ ਬੱਜਦਾ ਗਿਆਨ ਨਾਲ। ਤੇ ਗਿਆਨ ਮਿਲਦਾ ਨਹੀਂ, ਗਿਆਨ ਪ੍ਰਗਟ ਕਰਨਾ ਮਿਲਦਾ, ਨੁਕਤਾ ਮਿਲਦੇ ਹੁੰਦੇ ਨੇ ਸਿਰਫ ਗੁਰ ਨੁਕਤੇ, ਜੁਗਤੀ ਮਿਲਦੀ ਹੈ ਗਿਆਨ ਨਹੀਂ ਮਿਲਦਾ, ਗਿਆਨ ਕਮਾਉਣਾ ਪੈਂਦਾ, ਗਿਆਨ ਪ੍ਰੈਕਟਿਸ ਵਿੱਚੋਂ ਆਉਂਦਾ। ਤੇ ਤੁਹਾਡਾ ਭਲਾ ਗੁਰ ਨੇ ਨਹੀਂ, ਕਿਹਨੇ ਕਰਨਾ, ਗਿਆਨ ਨੇ, ਤੇ ਗਿਆਨ ਕਮਾਉਣਾ ਪੈਂਦਾ ਹੈ। ਇੰਨਾ ਸੌਖਾ ਗਿਆਨ ਨਹੀਂ ਮਿਲ ਜਾਂਦਾ ਵੀ ਸਟੇਜ ਤੇ 2 ਘੰਟੇ ਕੋਈ ਕਥਾ ਕਰੇਗਾ ਸਾਨੂੰ ਗਿਆਨ ਮਿਲ ਜੂ, ਗਿਆਨ ਤੇ ਮਿਹਨਤ ਲੱਗਦੀ ਹੈ, ਗਿਆਨ ਤੇ ਕਮਾਉਣਾ ਪੈਂਦਾ। ਜੇ ਤੁਸੀਂ ਕਹੋਗੇ ਵੀ ਸਟੇਜਾਂ ਤੋਂ ਗਿਆਨ ਮਿਲਦਾ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਰੀਸ ਕਰੋਗੇ ਜਿਹੜੇ ਆ ਮੇਰੇ ਅੱਗੇ ਰੋਜ਼ ਬੈਠ ਕੇ ਦੀਵਾਨ ਸੁਣਦੇ ਨੇ,
ਅੱਠ ਮਹੀਨੇ ਤੁਸੀਂ ਘਰਾਂ ਚ ਸੁਣੇ ਆ, ਇਹਨਾਂ ਨੇ ਇੱਥੇ ਬਹਿ ਕੇ ਸੁਣੇ, ਫਿਰ ਤੇ ਗੱਲ ਬਣ ਜਾਣੀ ਸੀ। ਇਦਾਂ ਨਹੀਂ ਹੁੰਦਾ, ਗਿਆਨ ਨਹੀਂ ਮਿਲਦਾ, ਨੁਕਤੇ ਮਿਲਦੇ ਨੇ, ਗੁਰ ਮਿਲਦੇ ਨੇ, ਇਸ਼ਾਰੇ ਮਿਲਦੇ ਨੇ, ਕਮਾਉਣਾ ਪੈਂਦਾ। ਤੇ ਜੇ ਜੇ ਤੁਸੀਂ ਕਹਿੰਦੇ ਆ ਵੀ ਮਨ ਵੱਜ ਜੇ ਬਸ ਇੱਕ ਵਾਰੀ, ਮਤਲਬ ਮੈਂ ਖੁਸ਼ ਰਹਾਂ, ਖਿੜਿਆ ਰਹਾਂ, ਉਹ ਫਿਰ ਤੁਹਾਨੂੰ ਨੁਕਤਾ ਲੈ ਲਿਆ ਕਰੋ, ਪਰਮੇਸ਼ਰ ਦੁਆਰ ਤੋਂ ਮਿਲ ਜੇ ਇੱਥੋਂ ਲੈ ਲਓ, ਤੁਹਾਨੂੰ ਕਿਤੋਂ ਬਾਹਰੋਂ ਕੋਈ ਨੁਕਤਾ ਮਿਲਦਾ ਉੱਥੋਂ ਲੈ ਲਓ, ਕਿਤੇ ਤੁਹਾਨੂੰ ਕੋਈ ਮੈਥਡ ਮਾੜਾ ਜਾਂ ਜੁਗਤ ਮਿਲਦੀ ਹੈ, ਕਿਤੇ ਕੋਈ ਟੈਕਨੀਕ ਮਿਲਦੀ ਹੈ, ਕੋਈ ਨੁਕਤਾ ਮਿਲਦਾ, ਉਹਨੂੰ ਨੁਕਤੇ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਗਿਆਨ ਬਣਾ ਕੇ ਵੇਖੋ, ਉਹ ਫਿਰ ਤਜਰਬੇ 'ਚ ਜਦੋਂ ਆਉਣਾ ਉਹਨੇ ਨਜ਼ਾਰਾ ਦੇ ਜਾਣਾ, ਪ੍ਰੈਕਟਿਸ ਵਿੱਚ ਜਦੋਂ ਆਉਣਾ ਉਹਨੇ ਨਜ਼ਾਰਾ ਦੇ ਜਾਣਾ, ਮਨ ਫਿਰ ਵੱਜਣਾ ਹੈ। ਸਾਡੇ ਵਰਗੇ ਬੰਦਿਆਂ ਦਾ ਵੇਖੋ, ਮੈਂ ਤੁਹਾਨੂੰ ਬੋਲ ਕੇ ਸੁਣਾ ਰਿਹਾ, ਮੇਰਾ ਮਨ ਵੀ ਉਦਾਂ ਹੀ ਵੱਜੂ ਜਿੱਦੇ ਇਹ ਗਿਆਨ ਮੇਰੀ ਜ਼ਿੰਦਗੀ, ਮੇਰਾ ਇਹ ਜਿਹੜੇ ਨੁਕਤੇ ਮੈਨੂੰ ਪਤਾ ਨੇ, ਇਹ ਨੁਕਤੇ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਆਪਣਾ ਗਿਆਨ ਬਣਾਊਂਗਾ। ਇੱਕ ਗੱਲ ਹੋਰ ਚੇਤਾ ਰੱਖਿਓ, ਹਰ ਬੰਦੇ ਦੇ ਐਕਸਪੀਰੀਅੰਸ ਵੱਖਰੇ ਵੱਖਰੇ ਨੇ ਤੇ ਗਿਆਨ ਵੀ ਸਭ ਦਾ ਵੱਖਰਾ ਵੱਖਰਾ ਹੈ, ਇਹ ਆਪੋ ਆਪਣਾ ਹੈ, ਇੱਕੋ ਜਿਹਾ ਨਹੀਂ ਹੋ ਸਕਦਾ। ਆਪਾਂ ਵੱਖਰੇ ਵੱਖਰੇ ਹਾਂ, ਸਾਡੇ ਟੇਸਟ ਵੱਖਰੇ ਨੇ, ਸਾਡੇ ਸੁਭਾਅ ਵੱਖਰੇ ਨੇ, ਸਾਡੀਆਂ ਆਦਤਾਂ ਵੱਖਰੀਆਂ ਨੇ ਤੇ ਸਾਡੇ ਐਕਸਪੀਰੀਅੰਸ ਵੀ ਵੱਖਰੇ ਵੱਖਰੇ ਨੇ। ਤੇ ਸ਼ਾਂਤ ਤੈਨੂੰ ਤੇ ਮੈਨੂੰ, ਆਪਾਂ ਸਾਰਿਆਂ ਨੂੰ ਸ਼ਾਂਤ ਕਰਨਾ ਹੈ ਜਦੋਂ ਸਾਨੂੰ ਇਹ ਪ੍ਰੈਕਟੀਕਲ ਹੋਏਗਾ। ਫਿਰ ਆਉਣਾ ਆਨੰਦ ਪਾਇਆ ਮੇਰੀ ਮਾਏ, ਬੜਾ ਆਨੰਦ ਹੈ ਜੀ, ਕਦੋਂ? ਸਤਿਗੁਰੂ ਮੈਂ ਪਾਇਆ, ਮੈਂ ਸੱਚਾ ਗਿਆਨ ਪਾਇਆ, ਸੱਚਾ ਗਿਆਨ ਮੈਂ ਲਾਗੂ ਕਰਕੇ ਵੇਖਿਆ, ਤਜਰਬਾ ਕੀਤਾ। ਸਾਨੂੰ ਕਿਸੇ ਨੇ ਕਿਹਾ, ਮੰਨ ਲਓ ਕਿਸੇ ਨੇ ਕਿਹਾ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਕੇ ਨਾ ਐ ਧੁੱਪ ਦੇ ਵਿੱਚ ਬੈਠਿਆ ਕਰ, ਇਹ ਅਜੇ ਪਤਾ ਲੱਗ ਜਾਊ, ਕਰਕੇ ਵੇਖਿਆ ਵੀ ਹਾਂ ਯਾਰ ਫਰਕ ਪਿਆ ਸਿਹਤ ਦਾ, ਅੱਗੇ ਨਾਲੋਂ ਫਰਕ ਪਿਆ, ਲਾਗੂ ਕਰਕੇ ਵੇਖਿਆ, ਉਹ ਹੈ ਗਿਆਨ। ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਭਲਾ ਉਦੋਂ ਹੁੰਦਾ ਜਦੋਂ ਉਹ ਸਾਡਾ ਗਿਆਨ ਬਣਦਾ, ਸਾਡੇ ਤਜਰਬੇ 'ਚ ਆਉਂਦਾ, ਸਾਡੇ ਐਕਸਪੀਰੀਅੰਸ ਵਿੱਚ ਆਉਂਦਾ, ਫਿਰ ਸਾਡਾ ਮਨ ਵੱਜ ਜਾਂਦਾ ਵੀ ਹਾਂ ਗੱਲ ਠੀਕ ਹੈ। ਉਹਨਾਂ ਚਿਰ ਤੁਸੀਂ ਇੱਥੇ ਸਿਰ ਮਾਰਦੇ ਹੈ ਵੀ ਹਾਂ ਗੱਲ ਠੀਕ ਹੈ, ਐ ਨਹੀਂ, ਜਦੋਂ ਤੁਸੀਂ ਜਦੋਂ ਤੁਹਾਡੇ ਲਾਗੂ ਕਰਕੇ ਵੇਖਿਆ ਫਿਰ ਉਹ ਤੇ ਅੰਦਰੋਂ ਸਿਰ ਮਾਰਿਓ ਨਾ ਮਾਰਿਓ, ਫਿਰ ਤੇ ਅੰਦਰੋਂ ਆਵਾਜ਼ ਆਉਂਦੀ ਵੀ ਵਾਹ ਜੀ ਵਾਹ, ਗੱਲ ਗੱਲ ਹੁਣ ਆ ਗਿਆ ਨਜ਼ਾਰਾ, ਆਉਂਦੀ ਹੈ ਜੀ ਗੱਲ ਪਕੜ। ਤਾਂ ਕਰਕੇ ਸਦਾ ਦਾ ਸੁੱਖ ਲੈਣਾ ਹੈ, ਸਦਾ ਦਾ, ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਹੈ, ਛੋਟੀਆਂ ਛੋਟੀਆਂ ਚੀਜ਼ਾਂ ਉਹਨੂੰ ਲਾਗੂ ਕਰੀਏ, ਉਹ ਫਿਰ ਬੜੀ ਵੱਡੀ ਬਣ ਜਾਂਦੀ। ਨਿੱਕੀ ਜੇ ਇਸ਼ਾਰਾ ਜਿਹਾ ਮਿਲਣਾ ਬਸ, ਮਾੜਾ ਜਿਹਾ ਉਹ ਇਸ਼ਾਰੇ ਨੂੰ ਸਮਝ ਕੇ ਹਾਂ ਬਈ ਮੈਂ ਲਾਗੂ ਕਰਕੇ ਵੇਖਾਂ ਜ਼ਿੰਦਗੀ 'ਚ, ਫਿਰ ਆਨੰਦ ਬਣ ਜਾਂਦਾ, ਫਿਰ ਰਸ ਬਣ ਜਾਂਦਾ, ਫਿਰ ਹਮੇਸ਼ਾ ਖੁਸ਼ ਰਵਾਂਗੇ, ਖਿੜੇ ਖਿੜੇ ਰਹਾਂਗੇ, ਮਹਿਕਦੇ ਰਹਾਂਗੇ, ਫਿਰ ਸਦਾ ਆਨੰਦ ਰਹੇ ਦਿਨ ਰਾਤ, ਫਿਰ ਦਿਨ ਰਾਤ ਆਨੰਦ ਬਣਿਆ ਰਹਿੰਦਾ। ਪਰ ਮੈਂ ਹੁਣ ਅੱਗੇ ਹਰ ਰੋਜ਼ ਹੀ ਇਹ ਗੱਲ ਕਰਦਾ ਵੀ ਲਾਗੂ ਕਰਨ ਤੇ ਜ਼ੋਰ ਲੱਗਦਾ ਵੀਰੋ, ਗੁਰ ਲੈਣ ਤੇ ਨਹੀਂ ਟਾਈਮ ਲੱਗਦਾ, ਇਹਨੂੰ ਪ੍ਰੈਕਟੀਕਲ ਕਰਨ ਤੇ, ਜ਼ਿੰਦਗੀ 'ਚ ਲਾਗੂ ਕਰਕੇ ਗਿਆਨ ਬਣਾਉਣ ਤੇ ਬੜਾ ਟਾਈਮ ਲੱਗਦਾ, ਗੁਰ ਤੋਂ ਗਿਆਨ ਦਾ ਸਫ਼ਰ ਬੜਾ ਲੰਬਾ ਹੈ, ਗੁਰ ਤੱਕ ਦਾ ਸਫ਼ਰ ਤੇ ਬਹੁਤ ਹੈ, ਨੁਕਤੇ ਹੀ ਨੁਕਤੇ ਜਿੰਨੇ ਮਰਜ਼ੀ ਲੈ ਲਓ, ਮੇਰੇ ਤੋਂ ਤੁਸੀਂ 50 ਨੁਕਤੇ ਪੁੱਛ ਲਓ ਮੈਂ ਬੋਲੀ ਜਾਂਦਾ ਵੀ ਐਂ ਹੁੰਦਾ ਐਂ ਹੁੰਦਾ ਐਂ ਹੁੰਦਾ, ਇਹ ਸਿਰਫ ਨੁਕਤੇ ਹੈ, ਇਦੂ ਅਗਲਾ ਜਿਹੜਾ ਸਫ਼ਰ ਹੈ ਇਹਨਾਂ ਗੁਰ ਨੂੰ ਇਸ ਨੁਕਤਿਆਂ ਨੂੰ ਗਿਆਨ ਵਿੱਚ ਬਦਲਣਾ, ਪ੍ਰੈਕਟਿਸ ਕਰਨੀ, ਤੇ ਜਿਵੇਂ ਜਿਵੇਂ ਗਿਆਨ ਆਈ ਜਾਣਾ ਮਨ ਵੱਜੀ ਜਾਣਾ, ਖਿੜੀ ਜਾਣਾ, ਖੁਸ਼ ਹੋਈ ਜਾਣਾ, ਲਾਗੂ ਕਰ ਕਰਕੇ ਵੇਖਿਓ ਜ਼ਿੰਦਗੀ 'ਚ ਸਵਾਦ ਆ ਜਾਏਗਾ, ਆਨੰਦ ਬਣ ਜਾਏਗਾ। ਹਰ ਰਿਸ਼ਤਾ ਜਿਹੜਾ ਹੈ ਜਦੋਂ ਸਾਰੀ ਗੱਲ ਦੀ ਸਮਝ ਹੁੰਦੀ ਹੈ, ਸਨਾਰੀਓ ਨੂੰ ਬੰਦਾ ਵਿਚਾਰਦਾ ਹੈ, ਜੋੜ ਘਟਾਓ ਕਰਕੇ ਵੇਖਦਾ ਹੈ, ਤਜਰਬਿਆਂ ਦੇ ਵਿੱਚ ਆਉਂਦਾ ਹੈ, ਫਿਰ ਉਹਦਾ ਸਵਾਦ ਹੀ ਕੁਝ ਹੋਰ ਹੁੰਦਾ। ਹੁਣ ਇੱਕ ਵੇਖੋ, ਵਿਆਹ ਹੋਇਆ ਨਹੀਂ, ਹਰ ਬੰਦਾ ਹੀ ਕਹਿੰਦਾ ਜਦੋਂ ਆਪ ਬੱਚੇ ਅੱਜ ਕੱਲ੍ਹ ਗੱਲਾਂ ਕਰਦੇ ਹੈ ਬੜੇ ਖੁਸ਼ ਰਵਾਂਗੇ, ਇੱਦਾਂ ਰਵਾਂਗੇ, ਪਰਸੋਂ ਚੌਥੇ ਵੀ ਇੱਕ ਭੈਣ ਨਾਲ ਗੱਲ ਕਰਦਾ ਸੀ ਇੱਥੇ, ਉਹ ਸਪੈਸ਼ਲ ਅੰਮ੍ਰਿਤਸਰ ਵੱਲੋਂ ਏਡੀ ਦੂਰ ਤੋਂ ਆਏ ਚੱਲ ਕੇ, ਤੇ ਮੇਰੇ ਨਾਲ ਇੱਦਾਂ ਬੈਠੇ ਗੱਲ ਕਰਨ, ਕਹਿੰਦੇ ਜੀ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨੀ। ਮੈਂ ਕਰੋ, ਕਹਿੰਦੇ ਜੀ ਬੜਾ ਸਾਡਾ ਆਪਸ ਵਿੱਚ ਪਿਆਰ ਸੀ, ਵਿਆਹ ਵੀ ਕਰਾ ਲਿਆ, ਲੜਕੇ ਕਰਾਇਆ, ਮਾਂ ਪਿਓ ਨਾਲ ਵੀ ਕਲੇਸ਼ ਪਾ ਕੇ ਕਰਾਇਆ, ਪਰ ਹੁਣ ਹੁਣ ਰਸ ਜਿਹਾ ਰਿਹਾ ਹੀ ਆਪਸ ਚ, ਵੀ ਹੁਣ ਇਹ ਲੱਗਦਾ ਵੀ ਘਟ ਗਿਆ, ਹੁਣ ਫਰਕ ਪੈ ਗਿਆ, ਕੋਈ ਫਰਕ ਫੁਰਕ ਨਹੀਂ ਪੈਂਦਾ, ਹੁੰਦਾ ਇੱਦਾਂ ਹੀ ਹੈ, ਬੰਦਾ ਉਹੀ ਹੁੰਦਾ ਹੈ। ਬਸ ਇੰਨਾ ਹੈ, ਜਦੋਂ ਇੱਕ ਇਮੋਸ਼ਨ ਹਾਵੀ ਹੋਇਆ ਹੁੰਦਾ ਨਾ, ਇੱਕ ਜਜ਼ਬਾਤ, ਚਾਹੇ ਉਹਨੂੰ ਮੋਹ ਕਹਿ ਲਓ ਚਾਹੇ ਕਾਮ ਕਹਿ ਲਓ, ਕੋਈ ਇੱਕ ਇਮੋਸ਼ਨ ਹਾਵੀ ਹੋ ਜਾਂਦਾ ਸਾਡੇ ਦਿਮਾਗ ਤੇ, ਇੰਨਾ ਛਾ ਜਾਂਦਾ ਹੈ ਵੀ ਜਿਹੜੇ ਲੌਜੀਕਲ ਪਾਰਟ ਹੁੰਦਾ ਨਾ, ਜਿਹੜਾ ਬ੍ਰੇਨ ਦਾ ਸਾਡੇ ਦਾ, ਜਿਹਨੇ ਗਲਤ ਠੀਕ ਸੋਚਣਾ ਹੁੰਦਾ, ਉਹ ਬਲੌਕ ਹੀ ਹੋ ਜਾਂਦਾ, ਬਲੌਕ ਕਰ ਦਿੰਦਾ, ਉਹ ਹਿੱਸੇ ਨੂੰ ਬਲੌਕ ਕਰ ਦਿੰਦਾ। ਸਵਾਦ ਵਿੱਚ ਬੰਦਾ ਮੋਹ ਵਿੱਚ ਇੰਨਾ ਫਸਦਾ ਹੈ, ਹੁੰਦਾ ਉਦੋਂ ਵੀ ਉਹੋ ਜਿਹਾ ਹੀ ਆ, ਉਹ ਪਹਿਲਾਂ ਉਹਦੀ ਗੋਗੜ ਦਿਸਦੀ ਨਹੀਂ, ਬਾਅਦ ਚ ਦਿਸਣ ਲੱਗ ਜਾਂਦੀ ਹੈ, ਪਹਿਲਾਂ ਚੰਗਾ ਚੰਗਾ ਹੀ ਦਿਸਦਾ, ਜਿਹੜੀਆਂ ਮਾੜੀਆਂ ਚੀਜ਼ਾਂ ਉਹ ਦਿਸਦੀਆਂ ਨਹੀਂ ਹੁੰਦੀਆਂ, ਉਹਦਾ ਮਾੜਾ ਪੱਖ ਇਹ ਨਹੀਂ ਹੁੰਦਾ ਵੀ ਉਹਦੇ ਚ ਗਲਤੀਆਂ ਨਹੀਂ ਹੁੰਦੀਆਂ, ਸਾਰਾ ਕੁਝ ਪਹਿਲਾਂ ਵੀ ਬੰਦਾ ਉਹੋ ਜਿਹਾ ਹੀ ਹੁੰਦਾ, ਪਹਿਲਾਂ ਉਹਦਾ ਦਿਮਾਗ ਸੋਚਦਾ ਹੀ ਨਹੀਂ ਵੀ ਐਵੇਂ ਹੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਬਸ ਉਹ ਹਿੱਸਾ ਜਿਹੜਾ ਬ੍ਰੇਨ ਦਾ ਬਲੌਕ ਹੁੰਦਾ, ਇਸ ਕਰਕੇ ਫਿਰ ਪ੍ਰੋਬਲਮ ਪੈ ਜਾਂਦੀ ਹੈ ਵੀ ਇਹ ਪਹਿਲਾਂ ਤੇ ਸਾਡਾ ਬੜਾ ਪਿਆਰ ਸੀ, ਹੁਣ ਸਾਡੇ ਪ੍ਰੇਮ ਵਿੱਚ ਫਰਕ ਪੈ ਗਿਆ, ਹੁਣ ਪਤਾ ਨਹੀਂ ਸਾਡੇ ਵਿੱਚ ਕੀ ਹੋ ਗਿਆ। ਇੱਕ ਗੱਲ ਹੋਰ ਵੀ ਤੁਹਾਨੂੰ ਦੱਸਾਂ, ਹਰ ਚੀਜ਼ ਨਾ ਜਿਹੜੀ ਉਹਨੂੰ ਪ੍ਰੈਜੈਂਟ ਵਿੱਚ ਵੇਖਣਾ ਚਾਹੀਦਾ, ਤੁਸੀਂ ਨਾ ਹਿਸਟਰੀ ਦੇ ਹਿਸਾਬ ਨਾਲ ਨਾ ਸੋਚੋ, ਮਤਲਬ ਇੱਕ ਸੋਚ ਕੇ ਵੇਖੋ ਵੀ ਵਿਆਹ ਤੋਂ ਪਹਿਲਾਂ ਇੱਦਾਂ ਗੱਲਾਂ ਕਰਦੇ ਸੀ, ਅੱਜ ਆ ਉਸ ਵੇਲੇ, ਇੱਕ ਹਿਸਟਰੀ ਨੂੰ ਮਾਇੰਡ 'ਚ ਨਾ ਰੱਖੋ, ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਸਾਨੂੰ ਸੋਚਣਾ ਪੈਣਾ। ਮਤਲਬ ਇੱਕ ਘਰ ਵਾਲੀ ਹੈ, ਬੜਾ ਟਾਈਮ ਮਿਲਦਾ ਸੀ ਗੱਲਾਂ ਕਰ, ਹੁਣ ਉਹਦੇ ਕੋਲ ਬੱਚਾ ਵੀ, ਉਹਨੇ ਬੱਚੇ ਨੂੰ ਵੀ ਸਾਂਭਣਾ, ਬੰਦਾ ਸੀ ਪਹਿਲਾਂ ਗੱਲ ਇੱਦਾਂ ਕਰਦਾ ਹੁੰਦਾ ਸੀ, ਪਰ ਅੱਜ ਦੀ ਸਿਚੁਏਸ਼ਨ ਦਾ ਤੇ 4 ਸਾਲ ਪਹਿਲਾਂ ਦੀ ਸਿਚੁਏਸ਼ਨ ਦਾ ਬੜਾ ਫਰਕ ਹੈ, ਚੇਂਜ ਹੋ ਗਈ, ਹਰ ਚੀਜ਼ ਬਦਲਦੀ ਹੈ, ਵੱਖਰੀ ਹੈ। ਮੈਂ ਮੰਨ ਲਓ ਸੋਚਦਾ ਵੀ ਬਾਬਿਆਂ ਵਾਰੀ ਆ ਤੇ ਬੰਦਾ ਹੋਰ ਤਰ੍ਹਾਂ ਆਉਂਦਾ ਹੈ, ਕਿੰਨੀ ਵਾਰੀ ਆਉਂਦਾ, ਉਹ ਤੇ ਇਹ ਆਉਂਦਾ ਚੌਂਕੀਆਂ ਭਰਨ ਵੀ ਮੇਰੀ ਹਾਜ਼ਰੀ ਜੇ ਨਾ ਲੱਗੀ ਤੇ ਅੱਗੋਂ ਮਤਲਬ ਸਾਡੇ ਤੇ ਕਿਰਪਾ ਹੀ ਨਹੀਂ ਹੋਣੀ, ਪਹਿਲਾਂ ਇਹ ਸੋਚਦਾ ਬੰਦਾ। ਹੁਣ ਜੇ ਕੋਈ ਬੰਦਾ ਮਿਲਣ ਆਉਂਦਾ, ਹੁਣ ਕੀ, ਹੁਣ ਇਹ ਥੋੜਾ ਵੀ ਪਾਪ ਲੱਗ ਜਾਣਾ ਜਾਂ ਗਏ ਨੀ ਸਾਡੇ ਪਤਾ ਨੀ ਕੰਮ ਹੀ ਖਰਾਬ ਹੋਣਾ, ਹੁਣ ਆਪਣੇ ਬੰਦੇ ਇਹ ਸੋਚਦੇ ਕਿਤੇ, ਹੁਣ ਕਦੋਂ ਐ, ਹੁਣ ਸੋਚ ਬਦਲਣੀ, ਹਰ ਚੀਜ਼ ਜਿਹੜੀ ਬਦਲਣੀ, ਹੁਣ ਆਉਂਦਾ ਹੈ, ਹੁਣ ਉਹਦੇ ਆਉਣ ਵਿੱਚ ਤੇ ਪਹਿਲਾਂ ਆਉਣ ਵਿੱਚ ਬੜਾ ਫਰਕ ਹੈ, ਹਾਲਾਤ ਬਦਲ ਗਏ, ਸਿਚੁਏਸ਼ਨ ਬਦਲ ਗਈ, ਸਮਾਂ ਬਦਲ ਗਿਆ, ਤੇ ਜਿਹੜੇ ਅੱਗੇ ਵਾਲੇ ਬੰਦੇ ਨੇ ਉਹ ਵੀ ਇੱਦਾਂ ਸੋਚਦੇ ਨੇ। ਕਈ ਹੁਣ ਬੰਦੇ ਮੇਰੇ ਨਾਲ ਗੱਲ, ਭਾਈ ਸਾਹਿਬ ਤੁਸੀਂ ਘੰਟਾ ਘੰਟਾ ਸਾਡੇ ਕੋਲੇ ਬੈਠੇ ਰਹਿਣਾ, ਗੱਪਾਂ ਮਾਰੀ ਜਾਣੀਆਂ, ਗੱਲਾਂ ਮਾਰੀ ਜਾਣੀਆਂ, ਕਹਿੰਦੇ ਹੁਣ ਤੁਸੀਂ ਸਾਨੂੰ ਟਾਈਮ ਵੀ ਨਹੀਂ ਦਿੰਦੇ। ਮੈਂ ਕਿਹਾ ਕੋਈ ਚੱਜ ਦੀ ਗੱਲ ਕਰੇ ਤੇ ਆਪਾਂ ਬਹਿ ਲੈਂਦੇ ਹਾਂ, ਪਰ ਉਹ ਹਾਲਾਤ ਹੋਰ ਸੀ, ਅੱਜ ਸਮਾਂ ਹੋਰ ਹੈ। ਕਈਆਂ ਨਾਲ ਫੋਨ ਤੇ ਗੱਲ ਕਰਨੀ, ਪਹਿਲਾਂ ਮੈਂ ਉਦੋਂ ਪਹਿਲਾਂ ਮਤਲਬ ਫੋਨ ਲੱਗਾ ਰਹਿਣਾ, ਉਹ ਉੱਥੋਂ ਮੁਕਤਸਰ ਤੋਂ ਦੀਵਾਨ ਲਾ ਕੇ ਚੱਲੇ, ਉੱਥੋਂ ਲੈ ਕੇ ਇੱਥੋਂ ਤੱਕ 50 ਨਾਲ ਫੋਨ ਤੇ ਗੱਲ ਕਰ ਲਿਆ, ਕੱਲ ਨੂੰ ਫਿਰ ਫੋਨ ਆ ਜਾਣ, ਅੱਛਾ ਚਲੋ ਆਇਆ ਚੱਕ ਲਓ, ਆ ਗਿਆ ਇਹਦੇ ਨਾਲ ਵੀ ਗੱਲ ਕਰ ਲਓ ਇਹਦੇ ਨਾਲ। ਹੁਣ ਹਾਲਾਤ ਜਿਹੜੇ ਹੈ ਬਦਲ ਗਏ, ਹੁਣ ਐਂ ਲੱਗਦਾ ਵੀ ਜੇ ਕੋਈ ਬੰਦਾ ਸਵਾਲ ਕਰਦਾ, ਕੋਈ ਗੱਲਬਾਤ ਕਰਦਾ ਤੇ ਕਰੇ, ਤੇ ਐਵੇਂ ਟਾਈਮ ਖਰਾਬ ਕਰੀ ਜਾਵਾਂ, ਦੱਸੋ ਜੀ ਗੋਡੇ ਠੀਕ ਹੈ, ਤੁਹਾਡੇ ਮੋਢੇ ਠੀਕ ਹੈ, ਹੁਣ ਬੁਖਾਰ ਠੀਕ ਹੈ, ਮਤਲਬ ਠੀਕ ਹੈ, ਬਸ ਪਤਾ ਹੀ ਅੱਜ ਕੱਲ੍ਹ ਵੀ ਠੀਕ ਹੀ ਹੈ, ਮਤਲਬ ਬਦਲ ਗਿਆ ਨਾ ਹਾਲਾਤ। ਹਰ ਬੰਦਾ ਜਿਸ ਸਿਚੁਏਸ਼ਨ ਨੂੰ ਸਮਝਦਾ ਹੈ, ਹਾਲਾਤਾਂ ਨੂੰ ਸਮਝਦਾ ਹੈ, ਤੇ ਉਹ ਅੱਗੇ 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 ਤੁਰਿਆ ਜਾਂਦਾ, ਸਾਰੀ ਪਿਕਚਰ ਨੂੰ ਸਮਝਦਾ ਜਿਹੜਾ ਬੰਦਾ, ਉਹਨੂੰ ਸਮਝ ਆਉਂਦੀ ਹੈ ਹਰ ਚੀਜ਼ ਜਿਹੜੀ ਹੈ। ਤੇ ਬਾਕੀ ਅਟੈਚ ਹੋਣਾ, ਜੁੜਨਾ ਤੇ ਡਿਟੈਚ ਹੋਣਾ, ਮੈਂ ਅੱਗੇ ਵੀ ਗੱਲ ਕੀਤੀ ਹੈ ਪਹਿਲਾਂ ਵੀ ਇਹ ਅਸੀਂ ਧਿਆਨ ਚ ਰੱਖੀਏ, ਕਿਸੇ ਵੀ ਚੀਜ਼ ਦੇ ਨਾਲ ਜੁੜਦੇ ਹਾਂ, ਦੁੱਖ ਸਾਨੂੰ ਉਹ ਚੀਜ਼ ਦੇ ਜਾਣ ਦਾ, ਘਟਣ ਦਾ, ਟੁੱਟਣ ਦਾ ਨਹੀਂ ਹੁੰਦਾ, ਦੁੱਖ ਹੁੰਦਾ ਜਿਹੜੀ ਸਾਡੀ ਅਟੈਚਮੈਂਟ ਹੁੰਦੀ ਹੈ। ਤੁਸੀਂ ਮੈਨੂੰ ਦੱਸੋ, ਵੇਖੋ ਅਗਲਾ ਕਹਿੰਦਾ ਜੀ ਮੈਨੂੰ ਉਹ ਬੰਦਾ ਛੱਡ ਗਿਆ, ਮੇਰੇ ਨਾਲ ਪਿਆਰ ਹੁਣ ਪਹਿਲਾਂ ਨਾਲੋਂ ਘੱਟ ਗਿਆ, ਪਹਿਲਾਂ ਮੇਰੇ ਨਾਲ ਇੰਨਾ ਪਿਆਰ ਸੀ, ਮੇਰੇ ਪ੍ਰਤੀ ਆਹ ਸੋਚ ਸੀ ਹੁਣ ਆ ਇਦਾਂ ਜੁੜਿਆ ਹੋਇਆ ਹੁਣ ਵੇਖੋ ਆਪਾਂ ਘਰ ਗਏ ਬਾਹਰ ਕਿਤੇ ਗਏ ਹੋਏ ਸੀ ਪਿਓ ਬਾਹਰ ਕਿਤੇ ਗਿਆ ਹੋਇਆ ਸੀ ਜਦੋਂ ਉਹ ਆਇਆ ਧਿਆਨ ਨਾਲ ਸਮਝਿਓ ਜਦੋਂ ਉਹ ਆਇਆ ਆਉਂਦਿਆਂ ਘਰ ਨੂੰ ਅੱਗ ਲੱਗੀ ਪਈ ਹੈ ਤੇ ਬੰਦਾ ਰੋ ਰਿਹਾ ਉੱਚੀ ਉੱਚੀ ਰੋ ਰਿਹਾ ਹਾਏ ਘਰ ਸੜ ਗਿਆ ਹਾਏ ਘਰ ਸੜ ਗਿਆ ਮੇਰਾ ਘਰ ਸੜ ਗਿਆ ਹਾਏ ਉਹ ਮੇਰਾ ਘਰ ਸੜ ਗਿਆ ਉਹਨੂੰ ਕਿਸੇ ਬੰਦੇ ਨੇ ਆਖਿਆ ਕਿਉਂ ਰੋਈ ਜਾਂਦਾ ਆ ਕੇ ਉਹ ਕਹਿੰਦਾ ਯਾਰ ਮੇਰਾ ਘਰ ਸੜ ਗਿਆ ਕਹਿੰਦੇ ਤੇਰੇ ਮੁੰਡੇ ਨੇ ਤੇ ਘਰ ਪਿਛਲੇ ਮਹੀਨੇ ਵੇਚਤਾ ਸੀ ਇਹ ਘਰ ਤੇ ਵੇਚਤਾ ਸਰ ਸੜ ਪਹਿਲਾਂ ਵੀ ਕਰ ਰਿਹਾ ਸੀ ਹੁਣ ਵੀ ਘਰ ਹੀ ਸੜ ਰਿਹਾ ਹੁਣ ਇੱਕਦਮ ਹੀ ਅੱਛਾ ਰੋਣਾ ਉਹਦਾ ਗੁਜ਼ਰੀ ਗਿਆ ਘਰ ਉਹੀ ਹੈ ਪਰ ਹੁਣ ਰੋ ਨਹੀਂ ਰਿਹਾ ਹੁਣ ਕੀ ਸੋਚਦਾ ਵੀ ਇਹ ਤੇ ਵੇਚਤਾ ਘਰ ਆਪਾਂ ਅੱਛਾ ਉਹਨੇ ਨੂੰ ਉਹਦਾ ਮੁੰਡਾ ਆ ਗਿਆ ਕਹਿੰਦਾ ਬਾਪੂ ਕਿਵੇਂ ਆ ਠੀਕ ਹੈ ਹਾਂ ਕਹਿੰਦਾ ਅੱਛਾ ਇਹ ਤੇ ਵੇਚਤਾ ਸੀ ਘਰ ਕਹਿੰਦਾ ਹਾਂ ਬੇਟਾ ਜੀ ਘਰ ਇਹ ਵੇਚਤਾ ਸੀ ਪਰ ਇੱਕ ਗੱਲ ਤੁਹਾਨੂੰ ਦੱਸਾਂ ਕਹਿੰਦਾ ਕੀ ਪੇਮੈਂਟ ਨਹੀਂ ਅਜੇ ਆਈ ਫਿਰ ਰੋਣ ਲੱਗਿਆ ਹੁਣ ਫਿਰ ਰੋਂਦਾ ਵੇਖਿਓ ਘਰ ਛੱਡ ਰਿਹਾ ਸੀ ਪਹਿਲਾਂ ਰੋਣ ਲੱਗ ਗਿਆ ਫਿਰ ਉਹਨੂੰ ਦੱਸਿਆ ਵੀ ਇਹਦੇ ਵਿਕ ਗਿਆ ਫਿਰ ਚੁੱਪ ਕਰ ਗਿਆ ਫਿਰ ਉਹਨੂੰ ਦੱਸਿਆ ਵੀ ਜੇ ਪੈਸੇ ਨਹੀਂ ਆਏ ਫਿਰ ਰੋਣ ਲੱਗ ਗਿਆ ਇਹਨੇ ਨੂੰ ਮਾਲਕ ਆ ਗਿਆ ਜਿਹਨੇ ਖਰੀਦਿਆ ਸੀ ਕਹਿੰਦਾ ਸਰਦਾਰ ਜੀ ਕਿਉਂ ਰੋਂਦੇ ਹੋ ਕਹਿੰਦਾ ਯਾਰ ਘਰ ਸੜ ਗਿਆ ਕਹਿੰਦੇ ਘਰ ਤੇ ਮੈਂ ਖਰੀਦ ਲਿਆ ਸੀ ਕਹਿੰਦਾ ਘਰ ਤੇ ਤੂੰ ਖਰੀਦ ਲਿਆ ਸੀ ਪਰ ਪੇਮੈਂਟ ਨਹੀਂ ਅਜੇ ਆਈ ਕਹਿੰਦਾ ਮੇਰੀ ਗੱਲ ਤੁਹਾਡੇ ਨਾਲ ਵਾਅਦਾ ਹੋਇਆ ਹੋਇਆ ਪੈਸੇ ਮੈਂ ਦਊਂਗਾ ਫਿਰ ਚੁੱਪ ਕਰ ਗਿਆ ਹੁਣ ਤੁਸੀਂ ਦੱਸੋ ਵੀ ਰਵਾ ਤੇ ਹਸਾ ਕੌਣ ਰਿਹਾ ਹੈ ਘਰ ਕਿ ਇਹਦੀ ਆਪਣੀ ਅਟੈਚਮੈਂਟ ਕਦੇ ਅਟੈਚ ਹੋ ਜਾਂਦਾ ਕਦੇ ਡਿਟੈਚ ਹੋ ਜਾਂਦਾ ਕਦੇ ਅਟੈਚ ਕਦੇ ਡਿਟੈਚ ਇਹਨੂੰ ਸੁਖੀ ਤੇ ਦੁਖੀ ਕੌਣ ਕਰਦਾ ਭਲਾ ਘਰ ਕਿ ਆਪ ਇਹਦੀ ਇਹਦੀ ਭਾਵਨਾਵਾਂ ਇਹ ਜੋ ਸੋਚ ਕੇ ਬੈਠਾ ਇਹਦੀ ਸੋਚ ਜੁੜ ਜਾਂਦਾ ਦੁਖੀ ਟੁੱਟ ਜਾਂਦਾ ਸੁਖੀ ਜੁੜ ਜਾਂਦਾ ਫਿਰ ਦੁਖੀ ਫਿਰ ਪਰੇ ਹਟ ਜਾਂਦਾ ਫਿਰ ਸੁਖੀ ਹੁਣ ਦੱਸੋ ਉਹ ਬੰਦਾ ਕਵੇ ਮੈਨੂੰ ਘਰ ਦੁਖੀ ਕਰਦਾ ਹੈ ਨਹੀਂ ਇਹ ਬੰਦੇ ਨੂੰ ਦੁਖੀ ਇਹ ਆਪ ਹੀ ਕਰਦਾ ਹੈ ਆਪਣੇ ਆਪ ਨੂੰ ਦੁਖੀ ਇਹ ਆਪ ਹੀ ਕਰਦਾ ਹੈ ਤੇ ਸੁਖੀ ਵੀ ਇਹ ਆਪ ਹੀ ਕਰਦਾ ਹੈ ਹੁਣ ਆਪਾਂ ਸਾਰੇ ਆ ਜਾਓ ਮੇਰੀ ਘਰ ਵਾਲੀ ਮੇਰਾ ਘਰ ਦੁਖੀ ਮੇਰੇ ਜਦੋਂ ਮੈਂ ਮੇਰਾ ਆ ਮੇਰਾ ਆ ਮੇਰਾ ਅਟੈਚ ਹੋ ਗਏ ਹੁਣ ਮੈਨੂੰ ਛੱਡ ਕੇ ਚੱਲ ਗਿਆ ਮੈਨੂੰ ਘੱਟ ਕਰਦਾ ਹੈ ਪਹਿਲਾਂ ਵੱਧ ਕਰਦਾ ਸੀ ਇਹ ਜੋ ਕੁਝ ਵੀ ਹੈਗਾ ਹੈ ਇਹ ਸਾਡੀਆਂ ਆਪਣੀਆਂ ਹੀ ਭਾਵਨਾਵਾਂ ਜੇ ਅਸੀਂ ਇਹਨਾਂ ਗੱਲਾਂ ਨੂੰ ਸਮਝੀਏ ਵੇਖਿਓ ਅਸੀਂ ਸੋਚ ਕੇ ਰੱਖੀਏ ਵੀ ਅੱਜ ਇਦਾਂ ਕੱਲ ਇਦਾਂ ਵੀ ਹੋ ਸਕਦਾ ਹੈ ਅੱਜ ਸਾਡਾ ਬਹੁਤ ਜ਼ਿਆਦਾ ਕੱਲ ਅੱਜ ਵੱਧ ਹੈ ਕੱਲ ਸਾਡਾ ਘੱਟ ਵੀ ਸਕਦਾ ਹੈ ਅਸੀਂ ਉੱਪਰੋਂ ਥੱਲੇ ਆ ਸਕਦੇ ਹਾਂ ਅੱਜ ਸਾਡਾ ਬਿਜ਼ਨਸ ਐਡਾ ਵੱਡਾ ਬਿਜ਼ਨਸ ਨਾਲ ਅਟੈਚ ਆ ਪਰ ਦਿਮਾਗ 'ਚ ਡਿਟੈਚ ਵੀ ਰਹੀਏ ਵੀ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਕੱਲ ਨੂੰ ਕੰਪੀਟੀਸ਼ਨ ਹੋ ਜਾਏ ਇੱਥੇ ਦੋ ਦੁਕਾਨਾਂ ਨਵੀਆਂ ਪੈ ਜਾਣ ਮੈਂ ਇੱਥੋਂ ਇੱਥੇ ਵੀ ਆ ਸਕਦਾ ਸੋਚ ਕੇ ਰੱਖ ਜਦੋਂ ਅਸੀਂ ਸੋਚ ਕੇ ਰੱਖਾਂਗੇ ਹੁਣ ਮੁੰਡਾ ਸਾਨੂੰ ਛੱਡ ਕੇ ਜਾਂਦਾ ਅਸੀਂ ਪਿੱਟਦੇ ਹਾਂ ਪਰ ਧੀ ਛੱਡ ਕੇ ਜਾਂਦੀ ਨਹੀਂ ਧੀ ਵੀ ਤੇ ਦਿਲ ਦਾ ਟੁਕੜਾ ਹੈ ਪਰ ਉਹਦੇ ਵਾਸਤੇ ਅਸੀਂ ਬਚਪਨ ਤੋਂ ਸੋਚਿਆ ਵੀ ਇਹਨੇ ਕਿਸੇ ਨਾ ਕਿਸੇ ਦਿਨ ਅਗਲੇ ਘਰੇ ਜਾਣਾ ਬਗਾਨੇ ਘਰੇ ਜਾਣਾ ਦਿਮਾਗ 'ਚ ਸੋਚਿਆ ਹੋਇਆ ਰੈਡੀ ਹੋ ਗਿਆ ਤਿਆਰ ਹੋ ਗਿਆ ਧੀ ਵਾਸਤੇ ਅਸੀਂ ਤਿਆਰ ਹਾਂ ਪਰ ਜੇ ਮੁੰਡੇ ਵਾਸਤੇ ਕਹਿਣਾ ਪਵੇ ਤੇ ਉਦੋਂ ਅਸੀਂ ਚੱਲ ਨਹੀਂ ਸਕਦੇ ਕਿਉਂਕਿ ਸਾਡਾ ਮਾਇੰਡ ਸੈੱਟ ਹੋਇਆ ਹੋਇਆ ਹੈ ਜੇ ਦੁਖੀ ਕਰ ਰਿਹਾ ਹੈ ਤੇ ਸਾਡੀਆਂ ਹੀ ਉਹ ਭਾਵਨਾਵਾਂ ਆ ਸਾਡਾ ਸਿਸਟਮ ਤੇ ਜਿਹੜੇ ਬੰਦੇ ਸਨਾਰੀਓ ਵੇਖਦੇ ਆ ਜਿਹੜੇ ਅਵੇਅਰ ਜਿਹਨੂੰ ਅਸੀਂ ਕਹਿੰਦੇ ਨਾ ਜਾਗੇ ਰਹੋ ਜਾਗ ਕੇ ਰਹਿਣਾ ਅਵੇਅਰ ਰਹਿਣਾ ਪ੍ਰੈਜੈਂਟ 'ਚ ਰਹਿਣਾ ਅਵੇਅਰ ਬੰਦੇ ਜਿਹੜੇ ਜਾਗੇ ਬੰਦੇ ਹੈ ਉਹ ਪਿਆਰ ਪਾਉਂਦੇ ਹੈ ਪਰ ਧਿਆਨ 'ਚ ਰੱਖਦੇ ਹੈ ਵੀ ਇਹ ਇੱਦਾਂ ਵੀ ਹੋ ਸਕਦਾ ਹੈ ਇੱਦਾਂ ਵੀ ਹੋ ਸਕਦਾ ਹੈ ਅੱਜ ਬੱਚੇ ਜੀ ਜੀ ਕਰਦੇ ਆ ਹੋ ਸਕਦਾ ਕੱਲ ਨੂੰ ਨਾ ਕਰ ਕੀ ਪਤਾ ਕੱਲ ਮਤਲਬ ਉਹਦਾ ਜਿਹੜਾ ਸਾਰੇ ਪੱਖ ਨੇ ਉਹਨਾਂ ਨੂੰ ਵਿਚਾਰ ਕੇ ਰੱਖਦੇ ਆ ਆਪਣੇ ਦਿਮਾਗ ਵਿੱਚ ਸੋਚ ਕੇ ਰੱਖਦੇ ਆ ਬੰਦੇ ਦਾ ਆਪਣਾ ਆਪਣਾ ਸੁਭਾਅ ਹੈ। ਜ਼ਿੰਦਗੀ ਵਿੱਚ ਹਜ਼ਾਰਾਂ ਲੋਕ ਆਉਂਦੇ ਹੈ ਤੇ ਹਜ਼ਾਰਾਂ ਲੋਕ ਜਾਂਦੇ ਹੈ, ਜੁੜਦੇ ਵੀ ਹੈ ਟੁੱਟਦੇ ਵੀ ਹੈ। ਪਹਿਲਾਂ ਸੋਚ ਕੇ ਰੱਖੋਗੇ ਤੇ ਰੈਡੀ ਰਹੋਗੇ, ਪਰ ਸੋਚ ਕੇ ਇਹ ਬੈਠੇ ਆ ਵੀ ਨਾ ਜੀ ਨਾ ਬਸ ਜੀ ਇਹ ਤੇ ਕਦੇ ਵੀ ਮੇਰੇ ਨਾਲ ਇੱਦਾਂ ਨਹੀਂ ਹੋ ਸਕਦਾ, ਫਿਰ ਜਦੋਂ ਹੁੰਦਾ ਹੈ ਤੇ ਉਹਦੇ ਲਈ ਤਿਆਰੀ ਨਹੀਂ ਹੁੰਦੀ। ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਚੰਗਾ ਕਰੋ ਪਰ ਮਾੜੇ ਤੋਂ ਮਾੜੇ ਦੀ ਤਿਆਰੀ ਵੀ ਰੱਖੋ, ਭੈੜੇ ਤੋਂ ਭੈੜੇ ਦੀ ਤਿਆਰੀ ਰੱਖੀ। ਵੀ ਐ ਨਹੀਂ ਹੋ ਸਕਦਾ ਆਪਾਂ ਚੰਗੇ ਭਲੇ ਤੁਰੇ ਫਿਰਦੇ ਆ ਯਾਰ, ਇੱਕਦਮ ਲੱਤ ਟੁੱਟ ਜਾਏ ਸਾਰੇ ਕੰਮ ਖੜ ਜਾਂਦੇ। ਅਗਲਾ ਕਹਿੰਦਾ 6 ਮਹੀਨੇ ਮੰਜੇ ਤੇ ਪਏਗਾ, ਹੁਣ ਲੈ ਫਸ ਗਿਆ। ਹੁਣ ਇੱਥੇ ਇੱਕਦਮ ਕੀ ਹੋ ਜਾਣਾ ਹੁੰਦਾ ਹੈ, ਫੈਮਿਲੀ ਦੇ ਵਿੱਚ ਕਿਹੜੀ ਕੋਈ ਵਿਪਤਾ ਇੱਕਦਮ ਆ ਜਾਣੀ ਹੁੰਦੀ ਹੈ। ਹਰ ਚੀਜ਼ ਵਾਸਤੇ ਆਪਣੇ ਆਪ ਨੂੰ ਤਿਆਰ ਰੱਖਣਾ ਪੈਣਾ। ਆਫ਼ਤ ਆ ਸਕਦੀ, ਹੁਣ ਕੋਰੋਨਾ ਆਇਆ ਸੀ, ਆਪਾਂ ਸੋਚਿਆ ਹੋਇਆ ਸੀ ਕਿਤੇ ਵੀ ਇੱਦਾਂ ਦਾ ਹੋਇਆ, ਸਾਰਾ ਕੁਝ ਬੰਦ ਹੋ ਗਿਆ, ਸਾਰਾ ਸਟਾਪ ਹੋ ਗਿਆ, ਏਅਰਪੋਰਟ ਬੰਦ ਹੋ ਗਏ, ਆ ਲੋਕਡਾਊਨ ਹੋ ਗਿਆ ਇੰਗਲੈਂਡ 'ਚ ਦੁਬਾਰਾ ਕਰ ਦਿੱਤਾ ਉਹਨਾਂ ਨੇ, ਇੰਗਲੈਂਡ ਵਾਲਿਆਂ ਨੇ ਫਿਰ ਬੰਦ ਕੀਤਾ ਦੁਬਾਰਾ। ਮਤਲਬ ਕਿਹੜੇ ਵੇਲੇ ਕੀ ਹੋ ਜਾਣਾ, ਕਿਹੜੀ ਕੋਈ ਆਫ਼ਤ ਆ ਜਾਣੀ ਹੁੰਦੀ ਹੈ, ਕੋਈ ਕੁਦਰਤੀ ਆਫ਼ਤ ਆ ਜਾਣੀ, ਕਿਹੜੀ ਚੀਜ਼ ਆ ਜਾਣੀ ਹੈ, ਕੋਈ ਪਤਾ ਹੀ ਨਹੀਂ। ਨਰ ਚਾਹਤ ਕਸ਼ ਔਰੇ ਕੀ ਔਰੇ ਪਈ, ਚਿਤਵਤ ਰਹੇ ਉਹ ਠਗੌਰ ਨਾਨਕ ਫਾਸੀ ਗੱਲ, ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀ ਆ। ਕੁਦਰਤੀ ਏਦਾਂ ਦਾ ਸਿਸਟਮ ਹੋ ਜਾਂਦਾ ਜਿਹੜੀ ਚੀਜ਼ ਕਦੀ ਅਸੀਂ ਸੋਚੀ ਵੀ ਨਹੀਂ ਹੁੰਦੀ, ਇਹੋ ਜਿਹਾ ਕੁਝ ਵੀ ਆ ਜਾਂਦਾ। ਪਰ ਜਿਹੜਾ ਬੰਦਾ ਸਾਰੇ ਪੱਖ ਵਿਚਾਰ ਕੇ ਰੱਖਦਾ ਹੈ, ਜੋੜ ਘਟਾਓ ਕਰਕੇ ਰੱਖਦਾ, ਆਪਣੇ ਆਪ ਨੂੰ ਰੈਡੀ ਰੱਖਦਾ, ਤਿਆਰ ਰੱਖਦਾ, ਫਿਰ ਉਹ ਜਦੋਂ ਤੱਕ ਮੁਸ਼ਕਲ ਆਉਂਦੀ ਹੈ ਉਦੋਂ ਤੱਕ ਉਹਦੀ ਤਿਆਰੀ ਹੋ ਚੁੱਕੀ ਹੁੰਦੀ ਹੈ, ਫਿਰ ਨਹੀਂ ਦਿੱਕਤ ਆਉਂਦੀ। ਇਸ ਕਰਕੇ ਅਸੀਂ ਜ਼ਿੰਦਗੀ ਦਾ ਆਨੰਦ ਵੀ ਲੈਣਾ, ਨਵੇਂ ਨਵੇਂ ਤਜਰਬੇ ਕਰਕੇ ਵੇਖਣੇ ਨੇ, ਤੇ ਸਾਰੇ ਪੱਖਾਂ ਨੂੰ ਆਪਣੇ ਅੰਦਰ ਵਿਚਾਰਦੇ ਰਹਿਣਾ ਹੁੰਦਾ ਹੈ, ਫਿਰ ਜਦੋਂ ਕੋਈ ਘਟਨਾ ਵਾਪਰੇਗੀ ਖੁਸ਼ ਰਹਾਂਗੇ। ਇੱਥੇ ਵੇਖੀਦਾ ਜੀ, ਮਿਲਦੇ ਰਹੀਦਾ, ਕਈ ਬੰਦੇ ਮਰਨ ਵਾਲੇ ਹੋ ਜਾਂਦੇ ਹੈ, ਕਈ ਬੰਦੇ ਵੱਡੀਆਂ ਵੱਡੀਆਂ ਦਿੱਕਤਾਂ ਦੇ ਵਿੱਚ ਵੀ ਖੜੇ ਰਹਿੰਦੇ। ਕੋਈ ਨਹੀਂ ਜੀ, ਦੁਨੀਆਂ ਦੇ ਨਾਲ ਹੀ ਹੈ, ਲੋਕਾਂ ਨਾਲ ਹੀ ਹੈ। ਮੈਂ ਜੀ ਸ਼ਾਹਬਾਦ ਤੋਂ ਆਪਣਾ ਪਰਿਵਾਰ ਇੱਥੇ ਮੈਂ ਜਦੋਂ ਸ਼ੁਰੂ 'ਚ ਮਿਲਿਆ, ਮੈਨੂੰ ਮਿਲ ਕੇ ਗਏ ਹੈ, ਉਹਨਾਂ ਦਾ ਬੇਟਾ ਕੈਨੇਡਾ 'ਚ ਡੈਥ ਹੋ ਗਈ ਸੀ, ਪਿੱਛੇ ਜੇ ਗਿਆ ਮੈਨੂੰ ਮਿਲ ਕੇ ਗਿਆ, ਇੰਨਾ ਲਾਇਕ ਬੱਚਾ। ਮਤਲਬ ਜਿੱਦੇ ਮੈਨੂੰ ਪਤਾ ਲੱਗਿਆ ਵੀ ਮੈਂ ਬਹੁਤ ਇੱਕ ਵਾਰੀ ਹਿੱਲ ਗਿਆ ਵੀ ਯਾਰ ਇਹਨਾਂ ਦਾ ਬੇਟਾ ਕਿਵੇਂ ਡੈਥ ਹੋ ਗਈ, ਕੈਨੇਡਾ ਵਿੱਚ ਐਕਸੀਡੈਂਟ ਹੋਇਆ, ਤੇ ਅੱਜ ਵੀ ਮੈਨੂੰ ਮਿਲਣ ਵਾਸਤੇ ਆਏ। ਉਦਣ ਵੀ ਮੈਂ ਫੋਨ ਤੇ ਗੱਲ ਕੀਤੀ ਪਰ ਆਪਣੇ ਆਪ ਨੂੰ ਖੜੇ ਰੱਖ ਲਿਆ, ਨਹੀਂ ਤੇ ਕਿੱਥੇ, ਜਿਹੜਾ ਏਡਾ ਜਵਾਨ ਪੁੱਤ 20-25 ਲੱਖ ਲਾ ਕੇ ਬਾਹਰ ਭੇਜਿਆ, ਮੌਤ ਹੋ ਜਾਣੀ, ਬੰਦਾ ਹਿੱਲ ਜਾਂਦਾ ਪੂਰੀ ਤਰ੍ਹਾਂ। ਪਰ ਜਿਹੜੇ ਬੰਦੇ ਸਾਰੇ ਪੱਖ ਵਿਚਾਰ ਕੇ ਰੱਖਦੇ ਆ, ਜੋੜ ਘਟਾਓ ਉਹ ਉਹਨਾਂ ਦਾ ਮਾਈਂਡ ਕਰ ਲੈਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਾਰੀਆਂ ਤਿਆਰੀਆਂ ਕਰਨੀਆਂ ਸਿਖਾਉਂਦੇ, ਕਹਿੰਦੇ ਫਿਰ ਸਦਾ ਲਈ ਖੁਸ਼ ਰਹੇਗਾ, ਸਦਾ ਆਨੰਦ 'ਚ ਰਹੇਗਾ, ਸਦਾ ਖਿੜਿਆ ਰਹੇਗਾ। ਭਾਈ ਗੁਰਬਾਣੀ ਨੂੰ ਸਮਝ ਕੇ, ਨਿੱਕੇ ਨਿੱਕੇ ਨੁਕਤੇ ਨੇ ਉਹਨੂੰ ਅਸੀਂ ਸਮਝੀਏ ਤੇ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ, ਖੁਸ਼ ਰਹਾਂਗੇ, ਖਿੜੇ ਰਹਾਂਗੇ, ਆਨੰਦ ਬਣਿਆ ਰਹੇਗਾ। ਗੁਰਮਿਲ ਚੱਜ ਅਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ। ਚੱਜ ਸਿੱਖੀਏ, ਆਨੰਦ ਚ ਰਹਿਣ ਦੀ ਜਾਚ ਸਿੱਖੀਏ, ਕਲਾ ਸਿੱਖੀਏ।
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਪਾਣੀ ਤੋਂ ਦੱਸੋ ਕੀ ਸਿੱਖਿਆ। ਚੱਜ ਜ਼ਿੰਦਗੀ ਜਿਉਂਦਾ ਪਾਣੀ ਤੋਂ ਦੱਸੋ ਕੀ ਸਿੱਖਿਆ।
जज
पानी तो दसो की
जज जिंदगी जिओण दा ना आया पानी तो दसो की सिखिया जज जिंदगी जिओण दा ना आया पानी तो दसो की
सिखिया जिंदगी जिओण दा ना आया पानी तो दसो की
पढ़ो की जिओण दा ना आया पानी तो जज जिंदगी आया
पानी तो दसो की
ਆਪਣੀਆਂ ਆਦਤਾਂ ਸੁਧਾਰ ਲਈਏ। ਕਈਆਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਗੁਰਮੁਖੋ, ਕਈ ਬੰਦਿਆਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਉਹਨਾਂ ਦੀਆਂ ਆਦਤਾਂ ਹੀ ਮਾਰ ਦਿੰਦੀਆਂ, ਆਦਤਾਂ ਹੀ ਖਤਮ ਕਰ ਦਿੰਦੀਆਂ, ਐ ਵੀ ਖਤਮ ਕਰ ਦਿੰਦੇ। ਤੇ ਸਿੱਖ ਕੇ ਨੁਕਤੇ ਸਿੱਖ ਸਿੱਖ ਕੇ ਨਵੇਂ ਤੋਂ ਨਵੇਂ ਨੁਕਤੇ ਸਿੱਖ ਸਿੱਖ ਕੇ ਜ਼ਿੰਦਗੀ ਦੇ ਵਿੱਚ ਲਾਗੂ ਕਰਨੇ ਹੁੰਦੇ ਹੈ। ਤੇ ਦੁਨੀਆਂ ਵਿੱਚ ਕੋਈ ਏਦਾਂ ਦਾ ਨਹੀਂ, ਹਰ ਥਾਂ ਤੇ ਬੜੇ ਨੁਕਤੇ ਹੈ ਜਿਹੜੇ ਸਾਡੀ ਸਾਨੂੰ ਸਮਝ ਚ ਆ ਸਕਦੇ ਹੈ। ਬੜੀ ਦੁਨੀਆ, ਬੜਾ ਕੁਛ ਹੈ ਸਿੱਖਣ ਵਾਸਤੇ, ਪਰ ਜੇ ਅਸੀਂ ਸਿੱਖਣਾ ਚਾਹੀਏ, ਜੇ ਸਮਝਣਾ ਚਾਹੀਏ। ਆਓ ਆ ਸ਼ਬਦ ਜਿਹੜਾ ਆਪਾਂ ਪੜ੍ਹਿਆ ਇਹਦੀ ਵਿਚਾਰ ਥੋੜ੍ਹੀ ਜਿਹੀ ਕਰਦੇ ਹਾਂ। ਇੱਥੇ ਪੰਚਮ ਪਾਤਸ਼ਾਹ ਕਹਿੰਦੇ ਸ਼ਾਂਤ ਭਈ ਗੁਰੂ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ। ਪੜੋ
ਸ਼ਾਂਤ ਪਈ ਗੁਰੂ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ।
ਸ਼ਾਂਤ ਸ਼ਾਂਤ ਹੋ ਗਏ। ਸ਼ਾਂਤ ਹੋਣ ਦਾ ਮਤਲਬ, ਸ਼ਾਂਤ ਕਈ ਵਾਰੀ ਆਪਾਂ ਇੱਦਾਂ ਸਮਝਦੇ ਵੀ ਬੜਾ ਬੰਦਾ ਸ਼ਾਂਤ ਹੈ, ਬਸ ਇੱਦਾਂ ਬੈਠਾ ਰਹਿੰਦਾ ਹੈ ਜਾਂ ਸ਼ਾਂਤੀ ਨਾਲ ਬੋਲਦਾ ਹੈ। ਸ਼ਾਂਤ ਦਾ ਮਤਲਬ ਇਹ ਨਹੀਂ, ਸ਼ਾਂਤ ਦਾ ਮਤਲਬ ਹੁੰਦਾ ਹੈ ਖਿੜੇ ਰਹਿਣਾ, ਇੱਕ ਰਸ ਰਹਿਣਾ, ਸਹਿਜ ਵਿੱਚ ਰਹਿਣਾ, ਆਪਣੇ ਆਨੰਦ ਚ ਰਹਿਣਾ ਉਹਦੇ ਵਿੱਚ। ਹੁਣ ਕਈ ਬੰਦੇ ਬੜੀ ਤੇਜ਼ੀ ਨਾਲ ਕੰਮ ਕਰਦੇ ਆ, ਤੇਜ਼ ਤੇਜ਼ ਕੰਮ ਕਰਦੇ ਆ, ਐਕਟਿਵ ਐਕਟਿਵ ਰਹਿੰਦੇ ਆ, ਉੱਚੀ ਉੱਚੀ ਬੋਲਦੇ ਆ। ਕੰਮਾਂ ਤੇ ਵੇਖੋਗੇ, ਠੇਕੇਦਾਰਾਂ ਨੂੰ ਵੇਖੋਗੇ, ਭੱਜ ਭੱਜ ਕੇ ਕੰਮ ਕਰਦੇ ਆ। ਆਪਾਂ ਕਹਾਂਗੇ ਬੰਦਾ ਬੜਾ ਭੜਕਿਆ ਫਿਰਦਾ, ਕੋਈ ਸ਼ਾਂਤੀ ਨਹੀਂ। ਐ ਨਹੀਂ ਹੁੰਦਾ। ਜਿਹੜੇ ਬੰਦੇ ਨੇ ਕੰਮ ਕਰਨਾ, ਤੇਜ਼ ਤੇਜ਼ ਕੰਮ ਲੈਣਾ, ਹਾਂ ਬਈ ਐ ਕਰੋ ਆਹ ਕਰੋ ਆਹ ਕਰੋ। ਹੁਣ ਰੈਸਟੋਰੈਂਟਾਂ 'ਚ ਵੇਖੋ ਜਾ ਕੇ, ਸੁਪਰਵਾਈਜ਼ਰ ਹੋਵੇ, ਜਿਹੜੇ ਬੰਦੇ ਸੁਪਰਵਾਈਜ਼ਰ ਹੁੰਦੇ ਨੇ ਵੱਡੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਆ, ਹਾਂ ਬਈ ਐ ਕਰਨਾ ਉਹ ਕਰਨਾ ਐ ਕਰਦਾ ਹੁੰਦਾ, ਅਗਲਾ ਕਹਿੰਦਾ ਯਾਰ ਇਹ ਬੜਾ ਭੜਕਦਾ। ਇਹਨੂੰ ਭਟਕਣਾ ਨਹੀਂ ਕਹਿੰਦੇ, ਇਹ ਕੋਈ ਭਟਕਣਾ ਥੋੜਾ ਹੈ। ਉਹ ਤੇ ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਜਿਹੜੀ ਹੈ ਉਹ ਤੇ ਇੱਕ ਅਵਸਥਾ ਹੈ, ਉਹ ਤੇ ਇੱਕ ਥਾਂ ਹੈ ਜਦੋਂ ਬੰਦਾ ਆਪਣੇ ਰੰਗ ਵਿੱਚ ਹੈ। ਪਰ ਡਿਊਟੀ ਕਰਨੀ, ਤੇਜ਼ ਹੋਣਾ, ਤਿੱਖੇ ਹੋਣਾ, ਉਹ ਨਹੀਂ ਇਹਨੂੰ ਭਟਕਣਾ ਕਹਿੰਦੇ। ਵੀ ਇਹ ਤਾਂ ਬੜਾ ਬੰਦਾ ਭਟਕਦਾ ਫਿਰਦਾ, ਇਹ ਤਾਂ ਬੜਾ ਬੋਲਦਾ, ਬੜਾ ਤੇਜ਼ ਹੈ, ਐ ਕਰਦਾ ਐ ਕਰਦਾ, ਉਹ ਸ਼ਾਂਤੀ ਨਹੀਂ। ਬਸ ਐ ਸ਼ਾਂਤ ਹੈ, ਕੋਈ ਫਰਕ ਨਹੀਂ ਪੈਂਦਾ। ਅੱਜ ਜੀ ਐ ਹੋ ਗਿਆ, ਕੋਈ ਨਹੀਂ, ਹੁਣ ਇਹ ਬਣ ਗਿਆ, ਕੋਈ ਗੱਲ ਨਹੀਂ। ਆਪਣੇ ਆਪ ਨੂੰ ਰਿਲੈਕਸ ਰੱਖਣਾ, ਰਿਲੈਕਸ ਰਹਿਣਾ ਆਉਂਦਾ ਜੀ। ਹਰ ਸਿਚੁਏਸ਼ਨ ਵਿੱਚ, ਹਰ ਹਾਲਾਤ ਵਿੱਚ ਆਪਣੇ ਆਪ ਨੂੰ ਰਿਲੈਕਸ ਰੱਖਣਾ ਜਿਹਨੂੰ ਆਉਂਦਾ ਹੈ, ਉਹ ਹੈ ਸ਼ਾਂਤ। ਰਿਲੈਕਸ ਰਹਿ ਲੈਂਦਾ ਵੀ ਕੋਈ ਗੱਲ ਨਹੀਂ, ਅਗਲਾ ਤਪਿਆ ਪਿਆ ਕੋਈ ਨਹੀਂ, ਫਿਰ ਕੀ ਹੋ ਗਿਆ ਯਾਰ, ਮੈਨੂੰ ਨੌਕਰੀ ਕੱਢਤਾ ਅੱਜ, ਆਪਾਂ ਦੋਨਾਂ ਨੂੰ ਕੱਢਤਾ ਨੌਕਰੀ ਓਲੇ ਦੱਸ, ਕੋਈ ਨੀ ਠਹਿਰ ਜਾ, ਕੱਲ ਕਰਾਂਗੇ, ਗੱਲ ਕਰਦੇ ਹਾਂ, ਕੋਈ ਨੀ ਪਏ ਅੱਜ ਆਰਾਮ ਕਰ, ਸਵੇਰੇ ਕਰਾਂਗੇ।
ਕੋਈ ਮਤਲਬ ਐ ਰਹਿੰਦਾ ਭਟਕਦਾ ਰਹਿੰਦਾ ਸ਼ਾਂਤ ਰਹਿੰਦਾ ਰਿਲੈਕਸ ਰਹਿੰਦਾ ਇਹ ਸ਼ਾਂਤੀ ਇੱਕ ਰਸ ਰਹਿਣਾ ਸਹਿਜ ਚ ਰਹਿਣਾ ਸਹਿਜੇ ਹੀ ਹੋਈ ਜਾਂਦਾ ਸਾਰਾ ਕੁਛ ਕਰਨਾ ਨਹੀਂ ਪੈਂਦਾ ਸਹਿਜੇ ਹੀ ਰਿਲੈਕਸ ਰਹਿੰਦਾ ਸ਼ਾਂਤ ਭਈ ਗੁਰ ਗੋਬਿੰਦ ਪਾਈ ਗਿਆਨ ਦੁਆਰਾ ਇਹ ਕਹਿੰਦੇ ਮਨ ਸ਼ਾਂਤ ਹੋ ਗਿਆ ਤਾਪ ਪਾਪ ਬਿਨਸੇ ਮੇਰੇ ਭਾਈ ਸਾਰੇ ਜਿਹੜੇ ਦੁੱਖ ਕਲੇਸ਼ ਮਨ ਦੇ ਕਲੇਸ਼ ਜਿਹੜੇ ਸੀ ਉਹ ਨਿਕਲ ਗਏ ਬਾਹਰਲੇ ਕਲੇਸ਼ ਤੇ ਕਈ ਵਾਰੀ ਚੱਲਦੇ ਰਹਿੰਦੇ ਆ ਕਈ ਬੰਦੇ ਵੇਖੇ ਆ ਬੜੇ ਸ਼ਾਂਤ ਹੈ ਬੜੇ ਕੂਲ ਘਰ ਚ ਲੜਾਈ ਰਹਿੰਦੀ ਹੈ ਝਗੜਾ ਰਹਿੰਦਾ ਹੈ ਇੱਦਾਂ ਲੱਗਦਾ ਵੀ ਬਸ ਪਰ ਉਹ ਨਜਿੱਠੀ ਜਾਂਦਾ 20 ਸਾਲ ਹੋ ਗਏ ਪਤਾ ਉਹਨੂੰ ਜੇ ਗੱਲ ਕਰ ਲਓ ਵੀ ਕਿਵੇਂ ਐਡਜਸਟ ਕਰਦਾ ਹੈ ਉਹ ਤੁਸੀਂ ਤਾਂ ਰੋਜ਼ ਹੀ ਕਲੇਸ਼ ਪਿਆ ਰਹਿੰਦਾ ਇਹਦਾ ਇਹ ਤੇ 20 ਸਾਲ ਹੋ ਗਏ ਹੀ ਚੱਲੀ ਜਾਂਦਾ ਆਪਾਂ ਕੋਈ ਨਹੀਂ ਮਸਤ ਰਹੀਦਾ ਇਹ ਤੇ ਹੀ ਚੱਲਦਾ ਕੋਈ ਪਰਵਾਹ ਨਹੀਂ ਮਾੜੀ ਮੋਟੀ ਸਾਡੇ ਚ ਹੁੰਦੀ ਰਹਿੰਦੀ ਹੈ ਕੋਈ ਨਹੀਂ ਉਹ ਰਿਲੈਕਸ ਹੈ ਤਾਪ ਪਾਪ ਬਿਨਸੇ ਮੇਰੇ ਭਾਈ ਅਗਲੀ ਪੰਕਤੀ
ਰਾਮ ਨਾਮ ਨਿਤ ਰਸਮ ਬਖਾਨ ਬਿਨਸੇ ਰੋਗ ਪਏ ਕਲਿਆਣ
ਕਹਿੰਦੇ ਰਮੇ ਦੇ ਨਾਮ ਦੀ ਗੱਲ ਕਰਦਾ ਜਵਾਨ ਨਾਲ ਜੀਵ ਨਾਲ ਜਿਹੜੀ ਨਾ ਆ ਰਮੇ ਆ ਕੁਦਰਤ ਦੀਆਂ ਗੱਲਾਂ ਕਰਦਾ ਇਹਦੇ ਵਿਧਾਨ ਦੀ ਗੱਲ ਕਰਦਾ ਇਹਦੇ ਸਿਸਟਮ ਦੀ ਗੱਲ ਕਰਦਾ ਜਦ ਮਰ ਗਿਆ ਕੋਈ ਤੈਨੂੰ ਦੁੱਖ ਨਹੀਂ ਕਹਿੰਦਾ ਯਾਰ ਜੰਮਣ ਮਰਨਾ ਤਾਂ ਇਹਦੇ ਵਿੱਚ ਹੀ ਹੈ ਫਿਰ ਦੁੱਖ ਕਿਹੜੀ ਗੱਲ ਦਾ ਐਡਾ ਵੱਡਾ ਆ ਹੋ ਗਿਆ ਇਹ ਹੋ ਗਿਆ ਕਹਿੰਦਾ ਇਹਦੇ ਵਿੱਚ ਨਹੀਂ ਇੱਕ ਦੇ ਵਿੱਚ ਆ ਰਮਿਆ ਜਿਹੜਾ ਇਹਦੇ ਵਿੱਚ ਦੁੱਖ ਵੀ ਹੈ ਸੁੱਖ ਵੀ ਹੈ ਆਉਣਾ ਵੀ ਹੈ ਜਾਣਾ ਵੀ ਹੈ ਹਰ ਵੇਲੇ ਨਿੱਤ ਇਹਦੀ ਗੱਲ ਕਰਦਾ ਹੈ ਜੀਵ ਨਾਲ ਹਮੇਸ਼ਾ ਕੁਦਰਤ ਦੇ ਕਾਨੂੰਨ ਦੀ ਲਾਅ ਆਫ ਨੇਚਰ ਦੀ ਗੱਲ ਕਰਦਾ ਵਿਧਾਨ ਦੀ ਗੱਲ ਕਰਦਾ ਹੁਕਮ ਦੀ ਗੱਲ ਕਰਦਾ ਉਹਦੇ ਵਿੱਚ ਸਾਰਾ ਕੁਛ ਹੀ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਦੁੱਖ ਸੁੱਖ ਚੱਲਦਾ ਹੀ ਹੁੰਦਾ ਪਤਾ ਹੀ ਹੈ ਇਹ 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 ਤੇ ਇਹਦੇ ਵਿੱਚ ਹੀ ਹੈ ਸਾਰਾ ਕੁਛ ਹਾਂਜੀ
ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ
ਕਹਿੰਦੇ ਵਿਚਾਰ ਜਿਹੜੀ ਹੈ ਪਾਰ ਬ੍ਰਹਮ ਦੇ ਗੁਣਾਂ ਦੀ ਕਰਦਾ ਪਾਰ ਬ੍ਰਹਮ ਦੇ ਗੁਣਾਂ ਦੀ ਮਤਲਬ ਇੱਥੇ ਨਾ ਦੇਖੋ ਇੱਥੇ ਚੰਗਿਆਈਆਂ ਵੀ ਹੈ ਗੁਣ ਵੀ ਹੈ ਤੇ ਔਗਣ ਵੀ ਹੈ ਪਰ ਜਿਹੜੀ ਵਿਚਾਰ ਕਰਦਾ ਹਰ ਵੇਲੇ ਜਿਹੜੀ ਗੱਲ ਸੋਚਣੀ ਹੈ ਜਿਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਹੈ ਉਹ ਹੈਗੇ ਹੈ ਗੁਣ ਤੇ ਆਪਾਂ ਇਹ ਗੱਲ ਕਿੰਨੀ ਵਾਰੀ ਦੀਵਾਨ 'ਚ ਕਰਦੇ ਹਾਂ ਕਿ ਗੁਣਾਂ ਨਾਲ ਬੰਦੇ ਦੀ ਫੱਬ ਹੈ ਗੁਣਾਂ ਕਰਕੇ ਬੰਦਾ ਸੋਹਣਾ ਲੱਗਦਾ ਪਿਆਰਾ ਲੱਗਦਾ ਹੈ ਗੁਣਾਂ ਕਰਕੇ ਜਿੰਨੇ ਅਸੀਂ ਗੁਣ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗੇ ਹੌਲੀ ਹੌਲੀ ਪ੍ਰੈਕਟੀਕਲ ਕਰਦੇ ਰਵਾਂਗੇ ਚੰਗਿਆਈ ਜਿਹੜੀ ਹੈ ਜਿੰਨੇ ਚੰਗੀਆਂ ਚੰਗੀਆਂ ਆਦਤਾਂ ਆਪਣੀ ਜ਼ਿੰਦਗੀ 'ਚ ਲਾਗੂ ਕਰੀ ਜਾਂਗੇ ਉਹਨੇ ਅਸੀਂ ਸੋਹਣੇ ਲੱਗਣ ਲੱਗ ਜਾਂਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨ ਬਹਿਣਗੇ ਚੰਗਾ ਗਿਆਨ ਲਵਾਂਗੇ ਅਕਲ ਲਵਾਂਗੇ ਸਮਝ ਲਵਾਂਗੇ ਤੇ ਜ਼ਿੰਦਗੀ ਜਿਹੜੀ ਹੈ ਸੋਹਣੀ ਸੋਹਣੀ ਬਣ ਜਾਣੀ ਪਿਆਰੀ ਲੱਗਣ ਲੱਗ ਜਾਏਗੀ ਗੁਣ ਕਿੱਥੇ ਕੁਆਲਿਟੀ ਬਣਾਈਏ ਆਪਣੇ ਅੰਦਰ ਆਦਤ ਬਣਾਈਏ ਆਪਣੀ ਕੁਆਲਿਟੀ ਬਣਾਈਏ ਤੇ ਚੰਗੇ ਬੰਦੇ ਜਿਹੜੇ ਹੈ ਇਮਾਨਦਾਰ ਬੰਦੇ ਜਿਹੜੇ ਹੈ ਕੁਆਲਿਟੀ ਵਾਲੇ ਬੰਦੇ ਹੈ ਜਿਹੜੇ ਟਾਈਮ ਦੇ ਪਾਬੰਦ ਬੰਦੇ ਹੈ ਉਹ ਆਪਣੇ ਆਪ ਹੀ ਸਾਨੂੰ ਸੋਹਣੇ ਲੱਗਣ ਲੱਗ ਜਾਂਦੇ ਹੈ ਉਹਨਾਂ ਦੀ ਕਦਰ ਪੈ ਜਾਂਦੀ ਹੈ ਕੀਮਤ ਪੈ ਜਾਂਦੀ ਹੈ ਮੈਂ ਇੱਥੇ ਹਜ਼ਾਰਾਂ ਬੰਦਿਆਂ ਨੂੰ ਮਿਲਦਾ ਸੈਂਕੜੇ ਬੰਦਿਆਂ ਨੂੰ ਮਿਲਦਾ ਜਿਹੜੇ ਮੈਨੂੰ ਆ ਕੇ ਕਹਿੰਦੇ ਆ ਜੀ ਜ਼ਿੰਦਗੀ ਸੋਹਣੀ ਬਣ ਗਈ ਤੇ ਜਦੋਂ ਉਹਨੂੰ ਪੁੱਛੀ ਵੀ ਤੇਰੀ ਜ਼ਿੰਦਗੀ ਸੋਹਣੀ ਕਿਵੇਂ ਬਣ ਗਈ ਬਸ ਉਹਦਾ ਮਤਲਬ ਇਹ ਹੁੰਦਾ ਹੈ ਮੈਂ ਆਪਣੇ ਕੰਮ ਤੇ ਸਹੀ ਟਾਈਮ ਤੇ ਜਾਣ ਲੱਗ ਗਿਆ ਅੱਗੇ ਔਖੇ ਜਿਹੇ ਹੋ ਕੇ ਜਾਈਦਾ ਸੀ ਹੁਣ ਖੁਸ਼ ਖੁਸ਼ ਜਾਂਦੇ ਹਾਂ ਤੈਨੂੰ ਸ਼ਾਂਤੀ ਉਦਣ ਹੀ ਆਉਣ ਲੱਗ ਜਾਣੀ ਹੈ ਜਿੱਦਣ ਕੰਮ ਤੇ ਚਾਅ ਨਾਲ ਜਾਣ ਲੱਗ ਗਿਆ ਖੁਸ਼ੀ ਖੁਸ਼ੀ ਕੰਮ ਕਰਨ ਲੱਗ ਗਿਆ ਉਦਣ ਹੀ ਜ਼ਿੰਦਗੀ ਸੋਹਣੀ ਲੱਗਣ ਲੱਗ ਜਾਣੀ ਤਜਰਬਾ ਕਰਕੇ ਵੇਖੀਏ ਖੁਸ਼ੀ ਖੁਸ਼ੀ ਆਪਣੇ ਕਾਰੋਬਾਰਾਂ ਵਿੱਚ ਆਪਣੇ ਕੰਮਾਂ ਵਿੱਚ ਧਿਆਨ ਲਾਉਣਾ ਸ਼ੁਰੂ ਕਰ ਦਈਏ ਖੁਸ਼ ਰਹਿਣ ਲੱਗ ਜਾਂਦੇ ਜ਼ਿੰਦਗੀ ਸੋਹਣੀ ਬਣੀ ਲੱਗ ਜਾਂਦੀ ਉਹੀ ਥਾਂ ਹੈ ਉਹੀ ਜ਼ਮੀਨ ਆ ਸਨੌਰ ਵਾਲੇ ਵੀਰ ਗੱਲ ਕਰਦੇ ਸੀ ਕਹਿੰਦਾ 3 ਵਜੇ ਉੱਠ ਕੇ ਮੇਰਾ ਪਿਤਾ ਮੇਰਾ ਕਹਿੰਦਾ 3 ਵਜੇ ਚਲੇ ਜਾਂਦਾ ਕੰਮ ਖੇਤਾਂ ਦੇ ਵਿੱਚ ਗੇੜਾ ਮਾਰ ਕੇ 6 ਵਜਦੇ ਨੂੰ ਮੁੜ 3 ਵਜੇ ਉੱਠ ਕੇ ਜਿਹੜਾ ਬੰਦਾ ਕੰਮ ਤੇ ਜਾਂਦਾ ਭੁੱਖਾ ਕਿਵੇਂ ਮਰੂਗਾ ਖੇਤਾਂ 'ਚ ਗੇੜਾ ਮਾਰਨ ਜਾਂਦਾ ਜਿਹੜਾ ਤੇ ਸਾਡੇ ਏਰੀਏ ਦੇ ਵਿੱਚ ਹੀ ਆ ਮੈਨੂੰ ਲੱਗਦਾ ਸਨੌਰ ਵਾਲੇ ਸਨੌਰ ਵੀ ਸਾਡੇ ਏਰੀਏ 'ਚ ਤੇ ਬਾਕੀ ਵੀ ਆਪਾਂ ਇੱਥੇ ਹੀ ਰਹਿੰਦੇ ਹਾਂ ਤੇ ਸਨੌਰ ਵਾਲੇ ਇਹ ਜਿੰਨੇ ਕੰਬੋਜ ਨੇ ਜਿਹੜੇ ਉਸ ਬਰਾਦਰੀ 'ਚ ਸੰਬੰਧਿਤ ਨੇ ਇਹ ਸਾਰੇ ਬੰਦੇ ਹੀ ਸਬਜ਼ੀਆਂ ਬੀਜਦੇ ਤੇ ਸਬਜ਼ੀਆਂ ਬੀਜ ਕੇ ਕੰਮ ਕਰਕੇ ਕੋਈ ਟਮਾਟਰ ਲਾਉਂਦਾ ਕੋਈ ਕੁਛ ਲਾਉਂਦਾ ਕੋਈ ਕੁਛ ਲਾਉਂਦਾ ਤੇ ਇਹ ਸੱਚਾਈ ਹੈ ਇਹ ਰਿਐਲਿਟੀ ਹੈ ਕਿ ਜੀਰੀ ਤੇ ਕਣਕ ਨਾਲੋਂ ਡਬਲ ਪੈਸਾ ਕਮਾਉਂਦੇ ਆ
ਕਿੱਲੇ ਕਿੱਲੇ ਵਾਲਾ ਬੰਦਾ ਵੀ ਰੋਟੀ ਖਾਈ ਜਾਂਦਾ, ਇੱਕ ਏਕੜ ਜਿਹੜੇ ਜਿਹੜੇ ਇੱਕ ਏਕੜ ਵਾਲਾ ਵੀ ਰੋਟੀ ਖਾਈ ਜਾਂਦਾ, ਤੇ ਦੂਜੇ ਪਾਸੇ ਚਾਰ ਚਾਰ ਪੰਜ ਪੰਜ ਕਿੱਲਿਆਂ ਵਾਲਾ ਵੀ ਭੁੱਖਾ ਮਰਦਾ। ਮੈਂ ਮਲੇਰਕੋਟਲੇ ਕਈ ਸਾਲ ਪਹਿਲਾਂ ਮੈਂ ਉੱਥੇ ਗਿਆ, ਉਹ ਕਹਿਣ ਜੀ ਸਾਡੇ ਕਿੱਲੇ ਕਿੱਲੇ ਵਾਲਾ ਬੰਦਾ ਦਸ ਦਸ ਕਿੱਲਿਆਂ ਚ ਨਹੀਂ ਕਮਾਉਂਦੇ ਆ। ਮੈਂ ਕਿਹਾ ਕਾਰਨ ਕੀ ਹੈ? ਕਹਿੰਦੇ ਜੀ ਫੁੱਲ ਲਾਉਂਦੇ ਆ ਨਿੱਕੇ ਨਿੱਕੇ, ਬੀਜ ਬੀਜਦੇ ਆ, ਪੌਦੇ ਬੀਜਦੇ ਆ, ਸਬਜ਼ੀਆਂ ਬੀਜਦੇ ਆ, ਅਸੀਂ ਲੈਂਦੇ ਆ ਅੱਠ ਅੱਠ ਫਸਲਾਂ ਇੱਕ ਕਿੱਲੇ ਚੋਂ, ਤੇ ਤਜਰਬਾ ਹੋ ਗਿਆ, ਸਮਝ ਆ ਗਈ। ਜਿਵੇਂ ਜਿਵੇਂ ਤਜਰਬਾ ਆ ਰਿਹਾ, ਕੰਮ ਕਰਨਾ, ਮਿਹਨਤ ਕਰਨੀ ਹੈ, ਉਹ ਫਿਰ ਸਾਰਾ। ਪਰ ਇੱਕ ਗੱਲ ਚੇਤਾ ਰੱਖਿਓ, ਇਹ ਚੀਜ਼ਾਂ ਸਾਰਾ ਦਿਨ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਮਿਲਦੀਆਂ। ਹੁਣ ਜੇ ਜੀਰੀ ਲਾਈ ਹੈ ਤੇ ਲਾਤੀ, ਬਸ ਮਾੜੀ ਮੋਟੀ ਰੇਹ ਸਪਰੇ ਪਾਣੀ, ਚਾਰ 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 ਦਿਨ ਨਾ ਵੀ ਗੇੜਾ ਮਾਰਿਆ ਤਾਂ ਵੀ ਸਰ, ਫਿਰ ਰੇਹ ਪਾਈ ਮਾੜੀ ਮੋਟੀ ਸਪਰੇ ਕਰ ਲਈ, ਫਿਰ ਦਸ ਦਿਨ ਆਪਾਂ ਨੂੰ ਟਾਈਮ ਮਿਲ ਗਿਆ, ਲਓ ਜੀ ਹੁਣ ਦਸ ਦਿਨ ਨਹੀਂ ਲੋੜ ਜਾਣ। ਫਿਰ ਗਏ ਤਿੰਨ ਚਾਰ ਦਿਨ ਲੱਗ ਗਏ, ਹੁਣ ਫਿਰ ਨਹੀਂ ਲੋੜ। ਪਰ ਜੇ ਸਬਜ਼ੀਆਂ ਦਾ ਕੰਮ ਕਰਨਾ ਪਵੇ ਫਿਰ ਐਂ ਸਰ ਜੂ ਵੀ ਦਸ ਦਿਨ ਖੇਤ ਗਏ ਹੀ ਹੋ ਜੂ, ਕਿਤੇ ਫਿਰ ਤੇ ਰੋਜ਼ ਜਾਣਾ ਹੀ ਪੈਣਾ। ਨਵੀਂ ਚੀਜ਼ ਦਾ ਸਾਨੂੰ ਤਜਰਬਾ ਵੀ ਘੱਟ, ਅਸੀਂ ਕਰਨਾ ਵੀ ਘੱਟ ਹੀ ਚਾਹੁੰਦੇ ਹਾਂ ਵੀ ਸਬਜ਼ੀਆਂ ਬੀਜ ਲਈਏ, ਆਪਾਂ ਹੋਰ ਆਹ ਕੰਮ ਕਰਕੇ ਵੇਖੀਏ, ਆਹ ਵੀ ਕਰਕੇ ਵੇਖੀਏ, ਆਹ ਵੀ ਕਰਕੇ ਵੇਖੀਏ। ਬੰਦਾ ਕਰਕੇ ਸਾਡੇ ਬੰਦੇ ਬਹੁਤੇ ਰਾਜੀ ਵੀ ਨਹੀਂ, ਅਸੀਂ ਡਰਦੇ ਹਾਂ ਨਵਾਂ ਨਵਾਂ ਕੰਮ ਕਰਨ ਤੋਂ, ਨਵਾਂ ਪੰਗਾ ਲੈਣ ਤੋਂ, ਨਵਾਂ ਛੇੜਨ ਤੋਂ। ਪਰ ਜਿਹੜੇ ਬੰਦੇ ਮਿਹਨਤ ਕਰਨ ਵਾਲੇ ਹੈ ਉਹ ਥੋੜੇ ਜਿਹੇ ਥਾਂ ਦੇ ਵਿੱਚੋਂ ਵੀ, ਥੋੜੀ ਜਿਹੀ ਜਗ੍ਹਾ ਦੇ ਵਿੱਚੋਂ ਵੀ ਬਹੁਤ ਕੁਛ ਬਣਾ ਲੈਂਦੇ ਆ। ਲੋਕਾਂ ਨੇ ਕਿੱਲੇ ਕਿੱਲੇ ਜ਼ਮੀਨ ਵਾਲਿਆਂ ਨੇ ਕੋਠੀਆਂ ਪਾਈਆਂ, ਮਿਹਨਤ ਕੀਤੀ ਹੈ। ਤਾਂ ਕਰਕੇ ਭਰਾਵੋ ਭੈਣੋ ਸਦਾ ਖੁਸ਼ ਰਹਿਣਾ, ਜਿਹੜਾ ਜਿਹੜਾ ਕੰਮ ਕਰਦੇ ਹਾਂ ਅਸੀਂ ਆਪਣੇ ਕੰਮ ਨਾਲ ਪਿਆਰ ਕਰਨਾ ਸ਼ੁਰੂ ਕਰ ਦਈਏ, ਖੁਸ਼ ਰਹਾਂਗੇ, ਰਿਲੈਕਸ ਚਾਹ ਪੈਦਾ ਕਰੀਏ, ਉਤਸ਼ਾਹ ਬਣਿਆ ਰਹਿੰਦਾ ਨਾ। ਬੰਦਾ ਕੰਮ ਕਰਦਾ ਤੇ ਉਤਸ਼ਾਹ ਬਣਿਆ ਰਹਿੰਦਾ। ਕਹਿੰਦੇ ਬਿਮਾਰ ਉਹੀ ਹੁੰਦੇ ਆ ਜਿਹਨਾਂ ਕੋਲ ਬਿਮਾਰ ਹੋਣ ਦਾ ਟਾਈਮ ਹੁੰਦਾ ਹੈ, ਜਿਹਨਾਂ ਕੋਲ ਸਮਾਂ ਹੁੰਦਾ ਬਿਮਾਰ ਹੋਣ ਦਾ। ਨਹੀਂ ਤੇ ਨਾ, ਮੈਂ ਪਿਛਲੇ ਦਿਨਾਂ ਚ ਮੈਂ ਨੋਟ ਕਰਦਾ ਸੀ ਗੱਲ ਵੀ ਬੁਖਾਰ ਅੱਜ ਕੱਲ ਹੋ ਨਹੀਂ ਰਿਹਾ, ਫਲੂ ਹੋ ਰਿਹਾ, ਕਈਆਂ ਨੂੰ ਸੈੱਲ ਨਹੀਂ ਘਟਦੇ ਕਈਆਂ ਦੇ। ਮੇਰੇ ਤਜਰਬੇ ਵਿੱਚ ਹੈ, ਸਾਡੇ ਇੱਥੇ ਗੁਆਂਢ 'ਚ ਦੋ ਮੌਤਾਂ ਹੋਈਆਂ, ਸਮਾਣੇ ਮੈਂ ਨੋਟ ਕੀਤਾ ਤਿੰਨ ਚਾਰ ਮੌਤਾਂ ਹੋਈਆਂ, 60-65 ਮੌਤਾਂ ਕੱਲ੍ਹ ਦਿੱਲੀ 'ਚ ਹੋਈਆਂ, ਇੱਕ ਇੱਕ ਸ਼ਹਿਰ 'ਚ ਮੌਤਾਂ ਕਾਹਦੇ ਨਾਲ ਹੋ ਰਹੀਆਂ? ਸੈੱਲ ਘਟਣ ਨਾਲ। ਅੱਜ ਕੱਲ੍ਹ ਡੇਂਗੂ ਹੋ ਗਿਆ, ਸੈੱਲ ਘਟਦੇ ਆ। ਤੇ ਜਿਹੜਾ ਬੰਦਾ ਮੰਜੇ 'ਤੇ ਪੈ ਜਾਂਦਾ, ਸਾਡੇ ਆ ਤਿੰਨ ਚਾਰ ਅਜੇ ਵੀ ਪਏ ਆ, ਦੋ ਤਿੰਨ ਪਏ ਹਟੇ, ਤੇ ਜਿਹੜਾ ਪੈਂਦਾ 10 ਦਿਨ ਮੰਜੇ 'ਤੇ ਪੈਂਦਾ, ਤੇ ਸਰੀਰ ਇੰਨਾ ਦੁਖਦਾ, ਲੱਕ ਟੁੱਟਦਾ, ਸਰੀਰ ਇੰਨਾ ਜ਼ਿਆਦਾ ਤਕਲੀਫ 'ਚ ਜਾਂਦਾ, ਕੋਰੋਨਾ ਨਾਲੋਂ ਵੱਧ ਤੰਗ ਹੋ ਜਾਂਦਾ, ਵਿੱਚ ਹੀ ਬੁਖਾਰ ਚੜ੍ਹੀ ਜਾਂਦਾ, ਨਾ ਮਰਦਿਆਂ 'ਚ ਨਾ ਜਿਉਂਦਿਆਂ 'ਚ ਇਹ ਲਟਕਿਆ ਰਹਿੰਦਾ, ਨਾ ਬਾਹਲਾ ਜ਼ਿਆਦਾ ਬੁਖਾਰ ਚੜ੍ਹਦਾ, ਜ਼ਿਆਦਾ ਨਾ ਘੱਟ, ਬਹੁਤ ਔਖੇ ਹੁੰਦੇ ਆ। ਤੇ ਹੁਣ ਇਹਨਾਂ ਦਿਨਾਂ 'ਚ ਮੈਂ ਨੋਟ ਕਰਦਾ ਸੀ, ਮੈਨੂੰ ਵੀ ਪਿਛਲੇ ਹਫ਼ਤੇ ਹੋਇਆ ਮੈਂ ਤੰਗ ਰਿਹਾ ਥੋੜ੍ਹਾ ਜਿਹਾ, ਤੇ ਮੈਂ ਨੋਟ ਇਹ ਕਰਾਂ ਵੀ ਜੇ ਤੇ ਤੁਸੀਂ ਪੈ ਜਾਓ ਵੀ ਮੰਨ ਲਓ ਵੀ ਪਏ ਆ ਬਿਮਾਰ ਆ, ਫਿਰ ਤੇ ਪਿਆ ਹੀ ਰਹਿੰਦਾ ਬੰਦਾ ਵੀ ਹਾਂ, ਜਦੋਂ ਬੰਦਾ ਚਾਹ ਬਿਮਾਰ ਆ ਯਾਰ, ਰੋਟੀ ਬਿਮਾਰ, ਮਤਲਬ ਐਂ ਹੋ ਜਾਂਦਾ। ਜੇ ਤੁਸੀਂ ਇਹ ਮੰਨ ਕੇ ਚੱਲੋ ਵੀ ਆਹ ਕੰਮ ਕਰਨਾ ਜਾਂ ਆਪਾਂ ਮਿਲਣਾ ਹੈ ਜਾਂ ਆਹ ਕਰਨਾ ਹੈ, ਮਤਲਬ ਟਾਈਮ ਦੇ ਦਿਓ। ਮੈਂ ਫੋਨ ਕੀਤਾ, ਮੈਂ ਕਿਹਾ ਦੇ ਦੇ ਟਾਈਮ, ਅੱਜ ਔਖਾ ਸੀ ਮੈਂ, ਪਰ ਮੈਂ ਦੇ ਦਿੱਤੇ ਟਾਈਮ। 6-7 ਜਣਿਆਂ ਨੂੰ 6-7 ਅਲੱਗ ਅਲੱਗ ਥਾਵਾਂ ਦੇ ਬੁਲਾਏ, 3-4 ਘੰਟੇ ਮੈਂ ਬਾਹਰ ਆਇਆ, ਮਿਲ ਗਿਆ, ਉਹ ਐਂ ਲੱਗੇ ਵੀ ਹੈ ਹੀ ਨਹੀਂ। ਮਤਲਬ ਜੇ ਸੋਚ ਰਹੇ ਹੋ ਤੁਸੀਂ ਦਿਮਾਗ 'ਚ ਹੈ ਤੇ ਬਿਮਾਰ, ਜੇ ਕੱਢ ਦਿਓ ਦਿਮਾਗ 'ਚੋਂ ਫਿਰ ਨਹੀਂ ਬਿਮਾਰ, ਤੁਸੀਂ ਛੱਡੋ। ਸੋਚੋ ਕੈਂਸਰ ਹੈ, ਕੈਂਸਰ ਤਾਂ ਜੇ ਕੈਂਸਰ ਸੁਰਤ 'ਚ ਹੈ, ਇੱਕ ਗੱਲ ਦੱਸੋ, ਮੌਤ ਸਾਰਿਆਂ ਨੂੰ ਹੈ ਕਿ ਨਹੀਂ ਹੈ, ਬੋਲੋ। ਕੀ ਆਪਾਂ ਸਾਰਿਆਂ ਨੂੰ ਮੌਤ ਰੂਪ ਰੋਗ ਹੈਗਾ ਕਿ ਨਹੀਂ ਹੈਗਾ? ਹੈਗਾ ਨਾ। ਚਲੋ ਜਿਹੜੇ ਜਵਾਨ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਐਂ ਲੱਗਦਾ ਵੀ ਚੱਲ ਠੀਕ ਹੈ, ਜਿਹੜੇ ਬਜ਼ੁਰਗ ਦੇ ਵਿੱਚ ਬੈਠੇ 70 ਦਾ 65 ਦਾ ਆਪਣੇ 'ਚ ਬੈਠੇ, ਜਿਹੜੇ 65-60-65-70 ਉਹਨਾਂ ਦੇ ਤੇ ਮੌਤ ਨੇੜੇ ਤੇੜੇ ਹੀ ਹੈ, 10 ਸਾਲ ਨੂੰ, 15 ਨੂੰ, 20 ਨੂੰ, ਏਦਾਂ ਹੀ ਹੈ। ਪਰ ਕੀ ਉਹ ਦੁਖੀ ਨੇ? ਪਤਾ ਕਿਉਂ ਨਹੀਂ? ਉਹਨਾਂ ਦੇ ਮੌਤ ਚੇਤਾ ਨਹੀਂ ਹੈਗੀ, ਚੇਤੇ 'ਚ ਨਹੀਂ, ਸੁਰਤ 'ਚ ਨਹੀਂ। ਮੌਤ ਉਦੋਂ ਪਰੇਸ਼ਾਨ ਕਰੂ ਜਦੋਂ ਸੁਰਤ 'ਚ ਆ ਗਈ ਵੀ ਮੈਂ ਮਰਨਾ ਹੈ। ਹਾਲਾਂਕਿ ਇਹ ਰੋਗ ਤੇ ਹੈਗਾ ਹਰ ਬੰਦੇ ਨੂੰ, ਜਦੋਂ ਤੁਹਾਡੇ ਚੇਤੇ ਚ ਆਉਂਦੀ ਹੈ ਨਾ ਬਿਮਾਰੀ, ਬਿਮਾਰੀ ਅਸਲ ਤੰਗ ਉਦੋਂ ਕਰਦੀ ਹੈ ਵੀ ਮੈਨੂੰ ਚੇਤਾ ਜਦੋਂ ਆਉਂਦਾ ਵੀ ਮੈਂ ਬਿਮਾਰ, ਅੱਛਾ ਮੈਂ, ਮੇਰੇ ਤੇ ਸੈੱਲ ਘਟੇ ਆ, ਫਿਰ ਬੰਦਾ ਮਰਦਾ। ਜੇ ਉਹਨੂੰ ਐ ਚੇਤਾ ਹੀ ਉਹਨੂੰ ਦੱਸੋ ਹੀ ਨਾ ਵੀ ਤੈਨੂੰ ਕਰੋਨਾ ਜਾਂ ਤੇਰੇ ਸੈੱਲ ਘਟੇ ਆ ਜਾਂ ਕਰੋਨਾ, ਉਹਨੂੰ ਦੱਸੋ ਹੀ ਨਾ, ਉਹ ਚੰਗਾ ਭਲਾ ਤੁਰਿਆ ਫਿਰਦਾ ਵੀ ਠੀਕ ਹੈ। ਜਦੋਂ ਉਹਨੂੰ ਦੱਸ ਦੋਗੇ ਵੀ ਸੈੱਲ ਘਟੇ ਵਾਲਾ ਬੰਦਾ ਤੈਨੂੰ ਬਚਦਾ, ਬਸ ਭਾਈ ਇੰਨਾ ਕਹਿ ਦੋ ਉਹਦੀ ਡਿੱਗ ਜਾਂਦਾ ਥੱਲੇ ਵੀ ਅੱਛਾ ਮੇਰੇ ਵੀ ਸੈੱਲ ਘਟ ਗਏ, ਮੈਨੂੰ ਵੀ ਕਰੋਨਾ ਹੋ ਗਿਆ, ਮੈਂ ਵੀ ਗਿਆ ਬਸ। ਪਰ ਇਹ ਚੇਤਾ ਰੱਖੀਏ ਜੇ ਅਸੀਂ ਵੀ ਜੇ ਸੁਰਤ ਚ ਨਾ ਲਿਆਈਏ ਫਿਰ ਕੋਈ ਬਿਮਾਰੀ ਨਹੀਂ। ਅਸੀਂ ਅਸੀਂ ਆਪਣੇ ਆਪ ਨੂੰ ਬਿਜੀ ਰੱਖੀਏ। ਵੇਖੋ ਜੇ ਤੇ ਜ਼ਿਆਦਾ ਹੀ ਬੰਦਾ ਮਰੀ ਗਿਆ ਮਤਲਬ ਵੀ ਡਿੱਗ ਹੀ ਗਿਆ ਫਿਰ ਤੇ ਕੀ ਕਹਿਣਾ ਹੈ, ਨਹੀਂ ਤੇ ਆਪਣੀਆਂ ਡਿਊਟੀਆਂ ਪਲੈਨਿੰਗ ਜਿਹੜੀ ਹੈ ਛੱਡੋ ਨਾ, ਕਰੀ ਜਾਓ। ਮਾੜਾ ਮੋਟਾ ਬੁਖਾਰ ਹੈ ਪਰ ਆਪਣਾ ਤਿਆਰ ਫਿਰ ਹੋਵੋ, ਕੰਮ ਕਰਨ ਵਾਲਾ ਜਿਹੜਾ ਹੈ ਉਹ ਕਰ ਲਓ। ਮਾੜੀ ਮੋਟੀ ਸਿਰ ਦਰਦ ਹੋ ਰਿਹਾ, ਤਕਲੀਫ ਹੋ ਰਹੀ ਹੈ, ਲੱਕ ਦੁਖਦਾ, ਅੱਜ ਕੋਈ ਨੀ ਘੱਟ ਕਰ ਲਓ, ਪਰ ਪਲੈਨਿੰਗ ਜ਼ਰੂਰ ਕਰੋ। ਤੁਰਦੇ ਰਹੋਗੇ ਤੁਰੀ ਜਾਓਗੇ, ਡਿੱਗ ਗਏ ਡਿੱਗ ਗਏ। ਜੇ ਮੌਤ ਨੂੰ ਭੁਲਾਈ ਫਿਰਦੇ ਆ ਤੇ ਬਿਮਾਰੀ ਨੂੰ ਵੀ ਭੁਲਾਇਆ ਜਾ ਸਕਦਾ। ਇਹ ਸੁਰਤ ਚ ਤਾਂ ਬੜਨ ਲਈ ਹੈ, ਚੇਤਾ ਕਰ ਕਰਕੇ ਸੋਚ ਸੋਚ ਕੇ ਵੀ ਹਾਂ ਮੈਂ ਤੇ ਬਿਮਾਰ ਹਾਂ, ਮੈਂ ਤੇ ਰੋਗੀ ਹਾਂ, ਫਿਰ ਬੰਦਾ ਜ਼ਿਆਦਾ ਰੋਗੀ ਹੁੰਦਾ, ਜ਼ਿਆਦਾ ਪਰੇਸ਼ਾਨ ਹੁੰਦਾ। ਆਪਣੇ ਆਪ ਨੂੰ ਆਰੇ ਲਾਈ ਰੱਖੋ, ਬਿਜੀ ਰੱਖੋ, ਨਹੀਂ ਤੇ ਬੰਦਾ ਡਿੱਗਿਆ ਰਹਿੰਦਾ। ਮੈਂ ਆਪਣੀ ਮਾਤਾ ਨੂੰ ਵੇਖਦਾ ਹੁੰਦਾ ਸੀ, ਉਹਨਾਂ ਨੂੰ ਅਸਥਮਾ ਹੈ, ਅਸਥਮਾ ਮਤਲਬ ਸਾਹ ਨਹੀਂ ਹੁੰਦਾ ਜਿੱਦਾਂ ਸਾਹ ਦਾ ਰੋਗ, ਤੇ ਮੈਂ ਵੇਖਦਾ ਹੁੰਦਾ ਸੀ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਉਹ ਸਾਹ ਸਵੇਰੇ ਉੱਠਣਾ, ਕਈ ਵਾਰੀ ਅੱਜ ਕੱਲ੍ਹ ਜਦੋਂ ਧੂੰਆਂ ਹੁੰਦਾ ਮੌਸਮ ਬਦਲਦਾ ਇੰਨਾ ਜ਼ਿਆਦਾ ਆਵਾਜ਼ ਆਇਆ ਕਰੇ ਛਾਤੀ ਚੋਂ, ਤੇ ਮਸਾਂ ਰੋਟੀ ਪਕਾਉਣੀ, ਹੁਣ ਕੰਮ ਕਰਨ ਵਾਲਾ ਘਰ ਕੋਈ ਹੋਰ ਹੈ ਨਹੀਂ ਸੀ, ਰੋਟੀ ਵੀ ਪਕਾਉਣੀ ਪੈਣੀ ਹੈ, ਕੰਮ ਵੀ ਕਰਨਾ ਪੈਣਾ ਹੈ, ਸਕੂਲੇ ਵੀ ਭੇਜਣਾ ਪੈਣਾ ਹੈ। ਉਹ ਜਿਹੜੇ ਮੁੰਡੇ ਕੰਮ ਕਰਦੇ ਸੀ ਸਾਡੇ, ਸੀਰੀ ਕਹਿ ਲਓ ਜਿਹਨਾਂ ਨੂੰ ਕਹਿੰਦੇ ਨੇ ਅਸੀਂ, ਉਹਨਾਂ ਦੀ ਰੋਟੀ ਵੀ ਅਸੀਂ ਬਣਾ ਕੇ ਦੇਣੀ ਪੈਣੀ ਹੈ, ਘਰ ਦਾ ਵੀ ਸਾਰਾ ਕਰਨਾ ਪੈਣਾ, ਬਸ ਫਿਰ ਪਤਾ ਵੀ ਹੋਰ ਕੋਈ ਹੈ ਹੀ ਨਹੀਂ, ਕਰਨਾ ਹੀ ਪੈਣਾ, ਕਰੀ ਜਾਣਾ ਕਰੀ ਜਾਣਾ, ਭਾਵੇਂ ਜਿੰਨਾ ਮਰਜ਼ੀ ਸਾਹ ਚੜਿਆ ਹੋਵੇ, ਇੰਨਾ ਬੁਰਾ ਹਾਲ ਹੋਵੇ, ਰਾਤ ਨੂੰ ਖੜਿਆ ਨਹੀਂ ਜਾਂਦਾ, ਪਰ ਸਵੇਰੇ ਉੱਠ ਕੇ 4 ਵਜੇ ਮਧਾਣੀ ਪਾ ਲੈਣੀ, ਚੱਕ ਲੈਣਾ ਝਾੜੂ, ਆਹ ਕਰ ਲੈ ਆਹ ਕਰ ਲੈ, ਖਿੱਚ ਬਹਿ 5 ਮਿੰਟ ਤੇ। ਮੈਂ ਕਈ ਵਾਰੀ ਮੈਨੂੰ ਚੇਤਾ ਹੈ ਵੀ ਮੈਂ ਫੜ ਕੇ ਬਹਾ ਕੇ ਕਹਿਣਾ ਵੀ ਤੂੰ ਬਹਿ ਕੇ ਚਾਹ ਪੀ ਲੈ ਆਰਾਮ ਨਾਲ, ਬਹਿ ਕੇ ਲੈ 5 ਮਿੰਟ ਤੇ ਬਹਿ ਜਾ, ਕਹਿਣਾ ਨਹੀਂ ਮੈਂ ਹੀ ਕਰਨਾ, ਹੋਰ ਕਿੰਨੇ ਕਰਨਾ, ਕਰਨਾ ਹੀ ਪੈਣਾ। ਉਹ ਕਰਦਿਆਂ 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 ਤੇ ਮੈਂ ਹੁਣ ਨੋਟ ਕਰਦਾ ਹੁੰਦਾ ਵੀ 60 ਸਾਲ ਦੀ ਉਮਰ ਹੋ ਗਈ, ਅਜੇ ਵੀ ਕਰੀ ਜਾਂਦੀ, ਅਜੇ ਵੀ ਤੁਰੀ ਜਾਂਦੀ। ਤੇ ਜੇ ਹੋਰ ਹੋਰ ਕੋਈ ਹੁੰਦਾ, ਕਈ ਵਾਰੀ ਕਈਆਂ ਨੂੰ ਵੇਖੀਦਾ ਵੀ ਬਸ ਮਾੜਾ ਜਿਹਾ ਬਿਮਾਰੀ ਹੈ ਜੇ ਉਹ ਉੱਥੇ ਹੀ ਹੁੰਦੀ, ਪਹਿਲਾਂ ਹੀ ਲੰਮੇ ਪੈ ਜਾਂਦੇ ਵੀ ਮੈਂ ਮਰਨ ਲੱਗਾ, ਮੈਂ ਬਿਮਾਰ ਹੋਣ ਲੱਗਾ, ਹਜੇ ਮੈਨੂੰ ਰੋਗ ਆਉਣ ਲੱਗਾ, ਅਜੇ ਕਿਸੇ ਦੂਰ ਹੀ ਹੁੰਦਾ ਬਿਮਾਰ, ਰੋਗ ਅਜੇ ਕਿਤੇ ਦੂਰ ਹੀ ਹੁੰਦਾ, ਉਹ ਪਹਿਲਾਂ ਹੀ ਪੈ ਜਾਂਦੇ। ਇਹ ਤੁਹਾਨੂੰ ਢਾਊ ਉਦੋਂ ਜਦੋਂ ਤੁਸੀਂ ਇਹਨੂੰ ਟਾਈਮ ਦੇ ਦੋਗੇ ਵੀ ਹਾਂ ਢਾਲਾ ਆ ਕੇ। ਪਰ ਜੇ ਮਨ ਕਾਇਮ ਰੱਖੀਏ, ਹੌਸਲੇ ਚ ਰੱਖੀਏ, ਕਹਿੰਦੇ ਡਰ ਆਪ ਹੀ ਇੰਨਾ ਡਰੋਕਲ ਹੁੰਦਾ ਹੈ, ਡਰ ਇੰਨਾ ਡਰੋਕਲ ਹੁੰਦਾ, ਤੁਸੀਂ ਇਹਦੇ ਅੱਗੇ ਖੜ ਜਾਓ, ਡਰ ਕੇ ਭੱਜ ਜਾਂਦਾ। ਬਿਮਾਰੀਆਂ, ਰੋਗ, ਪਰੇਸ਼ਾਨੀਆਂ, ਇਹ ਸਾਰਾ ਕੁਛ ਹੈ ਨਾ ਜਿਹੜਾ, ਇਹ ਸਾਡੇ ਮਾਈਂਡ ਤੇ ਸਾਡੇ ਸਾਡੇ ਨਾ ਮਨ ਦੀ ਪ੍ਰੋਬਲਮ ਹੈ, ਅਸੀਂ ਸੋਚਦੇ ਹਾਂ, ਸਾਡੇ ਕੋਲ ਟਾਈਮ ਹੈ, ਮੈਂ ਵਿਹਲਾ ਮੈਨੂੰ ਘਰ ਆ ਕੇ। ਪਰ ਜੇ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖੀਏ, ਆਰੇ ਲਾਈ ਰੱਖੀਏ, ਕੁਛ ਨਾ ਕੁਛ ਕਰੀ ਚੱਲੀਏ, ਤੇ ਫਿਰ ਕੁਛ ਨਹੀਂ ਹੁੰਦਾ, ਆਪਣੇ ਆਪ ਨੂੰ ਖਿਆਲ ਰੱਖਣਾ, ਡਿੱਗਦੇ ਢਹਿੰਦੇ ਵੀ ਕਰੀ ਜਾਣਾ, ਜਿੰਨਾ ਚਿਰ ਜਿਉਂਦੇ ਆ ਲੋੜ ਨਾ ਪਵੇ ਸਾਨੂੰ, ਆਪਣੇ ਜੋਗਾ ਅਸੀਂ ਕਰਦੇ ਰਹੀਏ, ਕਦੇ ਨਾ ਲੋੜ ਪਵੇ, ਆਪਣਾ ਹੱਥ ਪੈਰ ਹਿਲਾਉਂਦੇ ਰਹੀਏ, ਥੋੜਾ ਬਹੁਤਾ ਜਿੰਨਾ ਕੁ ਬਣੇ ਓਨਾ ਕੁ ਕਰੀ ਚੱਲੀਏ, ਕਰੀ ਚੱਲੀਏ, ਆਰੇ ਲੱਗੇ ਰਹੀਏ, ਬੜਾ ਸਵਾਦ ਆਉਂਦਾ। ਤੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਜਦੋਂ ਬੰਦਿਆਂ ਨੂੰ ਮਿਲਦਾ ਨਾ ਕੰਮ ਕਰਦੇ ਆ ਜੀ, ਹੁਣ ਸਾਨੂੰ ਬੜਾ ਨਜ਼ਾਰਾ ਆਉਂਦਾ, ਜ਼ਿੰਮੇਵਾਰੀਆਂ ਪਛਾਣ, ਕਰਮ ਸਾਡਾ ਧਰਮ ਬਣ ਗਿਆ। ਮੈਂ 20 ਵਾਰ ਇਹ ਗੱਲ ਕਹਿ ਚੁੱਕਿਆ ਸਟੇਜ ਤੇ, ਆਪਾਂ ਸਟੇਟਮੈਂਟ ਵਿੱਚ ਤੇ ਮੈਂ ਰੋਜ਼ ਹੀ ਬੋਲਦਾ ਵੀ ਅਸੀਂ ਕਰਮ ਨੂੰ ਹੀ ਧਰਮ ਮੰਨਦੇ, ਸਾਡੇ ਧਰਮ ਬਣਾ ਲਿਆ, ਮੈਂ ਕਿਰਪਾਨ ਪਾਈ ਹੈ ਇਹ ਧਰਮ ਹੈ, ਮੈਂ ਦਾੜੀ ਰੱਖੀ ਹੈ ਇਹ ਧਰਮ ਹੈ, ਮੈਂ ਪੱਗ ਬੰਨੀ ਹੈ ਇਹ ਧਰਮ ਹੈ, ਹਿੰਦੂ ਕਹਿੰਦਾ ਮੈਂ ਜਨੇਊ ਪਾਇਆ ਮੈਂ ਤਾਂ ਇਹ ਧਰਮ ਹੈ, ਮੁਸਲਮਾਨ ਕਹਿੰਦਾ ਮੈਂ ਨਮਾਜ਼ਾਂ ਪੜ੍ਹਦਾ ਇਹ ਧਰਮ ਹੈ, ਪਰ ਗੁਰੂ ਨਾਨਕ ਬਾਬਾ ਕਹਿੰਦਾ ਮੈਂ ਕੰਮ ਕਰਦਾ ਇਹ ਮੇਰਾ ਧਰਮ ਹੈ, ਮੈਂ ਜ਼ਿੰਮੇਵਾਰੀ ਨਿਭਾਉਂਦਾ ਇਹ ਮੇਰਾ ਧਰਮ ਹੈ। ਮੈਂ ਫਰਜ਼ ਨਿਭਾਉਣਾ ਆਪਣਾ, ਇਹ ਮੇਰਾ ਧਰਮ ਹੈ। ਗੁਰੂ ਨਾਨਕ ਕਹਿੰਦੇ ਜੇ ਮੈਂ ਚੈੱਕ ਕਰਾਉਣਾ ਹੋਇਆ ਤੇ ਮੈਂ ਗਾਤਰੇ ਕਰਵਾਉਣਾ ਨਹੀਂ, ਮੈਂ ਚੈੱਕ ਕਰਾਊਂ, ਮੇਰੀ ਡਿਊਟੀ ਵੇਖਿਓ, ਮੇਰੇ ਕੰਮ ਵੇਖਿਓ, ਮੇਰੇ ਫਰਜ਼ ਵੇਖਿਓ। ਕਥਾ ਵਾਚਕਾਂ ਨੇ ਜੇ ਸਾਡੇ ਵਰਗਿਆਂ ਨੇ ਚੈੱਕ ਕਰਾਉਣਾ ਨਾ, ਸਾਡੇ ਵਰਗਿਆਂ ਨੇ ਲੱਛੇਦਾਰ ਭਾਸ਼ਣ ਚੈੱਕ ਨਹੀਂ ਕਰਾਉਣਾ, ਸੱਚ ਕੀ ਬੋਲਿਆ ਸੀ, ਅਸੀਂ ਗੱਲ ਕੀਤੀ ਕੀ, ਠੀਕ ਗੱਲ ਕਿਹੜੀ ਕੀਤੀ, ਉਹ ਚੈੱਕ ਹੋਣੀ ਹੈ ਵੀ ਜਿਹੜੀ ਤੇਰੀ ਡਿਊਟੀ ਸੀ ਉਹ ਕੀਤੀ। ਹੁਣ ਅਸੀਂ ਕਥਾ ਕਰੀਏ ਵੀ ਮੈਂ ਮੰਜੀ ਸਾਹਿਬ ਕਥਾ ਕਰਦਾ ਜੀ, ਤੇ ਉੱਥੇ ਚੈੱਕ ਕਰਨਗੇ ਵੀ ਬੜੀਆਂ ਹੇਕਾਂ ਲਾ ਲਾ ਬੜੀ ਸੋਹਣੀ ਕਥਾ ਕਰਨਾ, ਉੱਥੇ ਪੁੱਛਣਗੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਇੱਥੇ ਕਥਾ ਕਰਦਾ ਇਹਨਾਂ ਨੂੰ ਮਾੜਾ ਜਿਹਾ ਪੁੱਛ ਲੈਂਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਹੈ, ਇਹਨਾਂ ਨੂੰ ਪੁੱਛਿਆ ਉਹਨਾਂ ਦੀ ਅਸੀਂ ਸਿਫਤ ਕਰਾਂਗੇ ਜਿਨ੍ਹਾਂ ਦੀ ਹਜ਼ੂਰੀ ਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ, ਇੱਕ ਵਾਰ ਵੀ ਅਸੀਂ ਨਹੀਂ ਪੁੱਛਾਂਗੇ, ਕਦੀ ਵੀ ਨਹੀਂ ਗੱਲ ਕਰਦੇ। ਇੰਨੀਆਂ ਬੇਅਦਬੀਆਂ ਹੁੰਦੀਆਂ, ਬੇਅਦਬੀ ਕਰਨ ਵਾਲੇ ਨਾਲੋਂ ਵੱਡਾ ਦੋਸ਼ੀ ਉਹ ਹੈ ਜਿਹੜੇ ਸਰੂਪ ਦਿੰਦੇ ਹੈ। ਕੀ ਸ਼੍ਰੋਮਣੀ ਕਮੇਟੀ ਹਿਸਾਬ ਕਿਤਾਬ ਨਹੀਂ ਰੱਖ ਸਕਦੀ? ਆਪਾਂ ਇਹ ਕਹਿ ਦੇਣ ਵੀ ਕਿਤੇ ਵੀ ਬੇਅਦਬੀ ਹੋ ਗਈ ਉਹਦੀ ਜ਼ਿੰਮੇਵਾਰੀ ਪਿੰਡ ਦੀ ਹੋ, ਪੰਚਾਇਤ ਦੀ ਹੋ, ਆਪੇ ਬੰਦਾ ਰੱਖੋ ਉੱਥੇ, ਆਪੇ ਆਪੇ ਧਿਆਨ ਰੱਖੋ। ਗੁਰਦੁਆਰੇ ਦੇ ਵਿੱਚ ਪਹਿਰੇਦਾਰ ਜਾਗਦਾ ਰਹਿਣਾ ਚਾਹੀਦਾ, ਗ੍ਰੰਥੀ ਨਹੀਂ, ਇੱਕ ਬੰਦਾ ਪੰਚਾਇਤ ਰੱਖੂਗੀ। ਸਾਰੇ ਪਿੰਡ ਲਈ 10,000 ਰੁਪਈਆ ਮਹੀਨੇ ਦਾ ਕੱਢਣਾ ਔਖਾ, ਹਰ ਗੁਰਦੁਆਰੇ 'ਚ ਪਹਿਰਾ ਨਹੀਂ ਲੱਗ ਸਕਦਾ। ਅਕਾਲ ਤਖ਼ਤ ਸਾਹਿਬ ਵਾਲਾ ਜਥੇਦਾਰ ਕਹਿ ਦੇਵੇ ਠੋਕ ਕੇ ਕਿਹੜੇ ਪਿੰਡ 'ਚ ਕਿੰਨੇ ਸਰੂਪ ਨੇ, ਗਿਣਤੀ ਕਰਾ ਲੈਣ, ਸਰੂਪ ਦੇਣ ਤੋਂ ਪਹਿਲਾਂ ਲਿਖ ਲਿਖਾ ਕੀਤਾ ਜਾਵੇ। ਪਰ ਕੋਈ ਕਹਿੰਦਾ ਕਿਸੇ ਨੂੰ ਕੁਛ, ਸਿਰਫ ਇੰਨਾ ਹੀ ਹੈ ਬੇਅਦਬੀ ਹੋ ਗਈ ਜੀ ਜੇ ਕੋਈ ਬੰਦਾ ਉਹਨੂੰ ਕੁੱਟ ਦਿਓ, ਇਹਨੂੰ ਮਾਰ ਦਿਓ, ਇਹਨੂੰ ਕਰ ਦਿਓ, ਪਰ ਜਿਹੜੇ ਵੱਡੇ ਵੱਡੇ ਨੇ ਉਹਨਾਂ ਦੇ ਹੱਥ, ਉਹਨਾਂ ਵੱਲ ਕੋਈ ਵੀ ਹੱਥ ਨਹੀਂ, ਉਹਨਾਂ ਨੂੰ ਨਹੀਂ ਹੱਥ ਪਾਉਂਦਾ ਕੋਈ। ਇੱਕ ਬੰਦਾ ਕਰਦਾ ਉਹਨੂੰ ਫੜਦੇ, ਜਿਹੜਾ 365 ਗੁਰੂ ਕਿਤੇ ਅਲੋਪ ਹੀ ਕਰ ਦੇਵੇ ਉਹਨੂੰ ਕੁਛ ਨਹੀਂ ਕਹਿੰਦੇ। ਸੋ ਤਾਂ ਕਰਕੇ ਸਾਡਾ ਕਰਮ ਸਾਡਾ ਧਰਮ ਹੈ, ਸਾਡੀ ਡਿਊਟੀ ਕੀ ਹੈ, ਸਾਡਾ ਫਰਜ਼ ਕੀ ਹੈ, ਤੇ ਹਰ ਬੰਦਾ ਆਪਣਾ ਫਰਜ਼ ਵਧੀਆ ਪਛਾਣਦਾ ਹੁੰਦਾ, ਅੱਜ ਸਾਡਾ ਸਮਾਜ ਸੋਹਣਾ ਬਣ ਜਾਣਾ ਸੀ। ਸਮਾਜ ਉਦੋਂ ਹੀ ਸੋਹਣਾ ਬਣਦਾ ਨਾ, ਵੇਖੋ ਆਪਾਂ ਇੱਥੇ ਬੈਠੇ ਹਾਂ, ਧਿਆਨ ਨਾਲ ਸੁਣਿਓ, ਮੈਂ ਆਪਣੀ ਫਰਜ਼ ਨਿਭਾਵਾਂ, ਸਾਜੀ ਆਪਣਾ ਫਰਜ਼ ਨਿਭਾਉਣ, ਢੋਲਕ ਵਜਾਉਣ ਵਾਲਾ ਆਪਣਾ ਨਿਭਾਵੇ, ਜੋੜੀ ਵਾਲਾ ਆਪਣਾ ਨਿਭਾਵੇ, ਆ ਕੀਬੋਰਡ ਵਾਲਾ ਆਪਣਾ ਨਿਭਾਵੇ, ਬੋਲਣ ਵਾਲਾ ਆਪਣਾ ਫਰਜ਼ ਨਿਭਾਵੇ, ਫਿਰ ਆਪੇ ਦੀਵਾਨ ਦਾ ਆਨੰਦ ਆਏਗਾ ਕਿ ਨਹੀਂ? ਲੰਗਰ 'ਚ ਤੁਸੀਂ ਜਾਣਾ ਹੈ, ਸਬਜ਼ੀ ਬਣਾਉਣ ਵਾਲਾ ਆਪਣਾ ਫਰਜ਼ ਨਿਭਾਵੇ, ਤੇ ਪ੍ਰਸ਼ਾਦੇ ਬਣਾਉਣ ਵਾਲੀਆਂ ਬੀਬੀਆਂ ਆਪਣਾ ਫਰਜ਼ ਨਿਭਾਉਣ ਵੀ ਅਸੀਂ ਰੀਝ ਨਾਲ ਪ੍ਰਸ਼ਾਦੇ ਪਕਾਉਣੇ ਨੇ। ਸਬਜ਼ੀ ਵਾਲਾ ਵੀ ਰੀਝ ਨਾਲ ਬਣਾਵੇ, ਚਾਹ ਨਾਲ ਬਣਾਵੇ, ਤੇ ਫਿਰ ਦੱਸੋ ਪ੍ਰਸ਼ਾਦਾ ਵੀ ਸਵਾਦ ਲੱਗੂ, ਦੀਵਾਨ ਵੀ ਸਵਾਦ ਲੱਗੂ, ਕਿਉਂਕਿ ਹਰ ਬੰਦੇ ਨੇ ਆਪਣੀ ਆਪਣੀ ਡਿਊਟੀ ਸਹੀ ਕੀਤੀ ਹੈ। ਹੁਣ ਜਿਹੜੀ ਪ੍ਰਸ਼ਾਦੇ ਪਕਾਉਣ ਵਾਲੀਆਂ ਉਹ ਸਾੜ ਦੇਣ, ਤੇ ਸਬਜ਼ੀ ਬਣਾਉਣ ਵਾਲਾ ਬੰਦਾ ਕਾਹਲ ਵਿੱਚ ਸੀ, ਉਹ ਕੱਚੀ ਛੱਡ ਗਿਆ, ਉਹਨੇ ਚੰਗੀ ਤਰ੍ਹਾਂ ਉਹਨੂੰ ਉਬਾਲਾ ਨਹੀਂ ਦਵਾਇਆ, ਕੋਈ ਸੀਟੀ ਚੱਜ ਤਰ੍ਹਾਂ ਜੇ ਹੋਰ ਪਕਾਉਣਾ ਸੀ ਉਹ ਵੀ ਸਬਜ਼ੀ ਕੱਚੀ ਛੱਡ ਗਿਆ, ਰੋਟੀਆਂ ਵਾਲੀਆਂ ਨੇ ਸਾੜਤੀ। ਜਿਹੜੇ ਜਿਹੜੇ ਬੰਦੇ ਡਿਊਟੀ ਕਰ, ਸਾਰੇ ਕੱਚਾ ਕੰਮ ਹੋ ਗਿਆ, ਡਿਊਟੀਆਂ ਤੋਂ ਭਗੌੜਿਆਂ ਨੇ ਸੱਤਿਆ ਨਾਸ਼ ਕਰਤਾ। ਪਰ ਜਿਵੇਂ ਜਿਵੇਂ ਫਰਜ਼ ਸਹੀ ਨਿਭਾਈ ਜਾਂਦੇ ਆ ਤੇ ਰਸ ਆ ਜਾਂਦਾ। ਫੈਮਿਲੀ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਘਰ ਵਾਲੀ ਨੇ ਜੇ ਘਰ ਦਾ ਸਾਂਭਿਆ ਤੇ ਉਹਨੂੰ ਘਰ ਵਾਲੇ ਨੂੰ ਕਹੇ ਫਿਕਰ ਨਾ ਕਰ, ਮੈਂ ਹੈਗੀ ਆ ਘਰੇ, ਮੈਂ ਘਰ ਹਾਂ, ਇੱਕ ਇੱਕ ਚੀਜ਼ ਦਾ ਮੈਂ ਆਪੇ ਧਿਆਨ ਰੱਖੂ। ਕੰਮ ਤੇ ਗਿਆ ਉਹ ਆਪਣਾ ਡਿਊਟੀ ਫਰਜ਼ ਪੂਰਾ ਨਿਭਾਵੇ, ਸਾਰਾ ਟੱਬਰ ਆਪਣੇ ਆਪਣੇ ਫਰਜ਼ ਨਿਭਾਵੇ, ਘਰ ਸਵਰਗ ਬਣ ਜਾਂਦਾ। ਆਪਣੀ ਆਪਣੀ ਡਿਊਟੀ ਨਿਭਾਈਏ, ਸਵਰਗ ਬਣ ਜਾਂਦਾ। ਕਰਮ ਜਿਹੜਾ ਹੈ ਉਹ ਧਰਮ ਹੁੰਦਾ, ਗੁਰੂ ਨਾਨਕ ਪਾਤਸ਼ਾਹ ਨੇ ਕਰਮ ਨੂੰ ਧਰਮ ਬਣਾਇਆ। ਕਿੰਨਾ ਨਜ਼ਾਰਾ ਆਵੇ ਜੇ ਕਿਤੇ ਆਪਣੀਆਂ ਆਪਣੀਆਂ ਡਿਊਟੀਆਂ ਆਪਣੇ ਆਪਣੇ ਫਰਜ਼ਾਂ ਤੇ ਕੰਸੈਂਟਰੇਟ ਕਰੀਏ, ਧਿਆਨ ਦੇਈਏ, ਰਸ ਆ ਜਾਏ, ਆਨੰਦ ਆ ਜਾਏ। ਜਿਸ ਕੀ ਬਾਕੀ ਸਾਰਾ ਸੰਸਾਰ ਨਹੀਂ ਇੱਦਾਂ ਕਰਦਾ, ਅਸੀਂ ਤੇ ਕਰੀਏ। ਜਿਵੇਂ ਜਿਵੇਂ ਫਰਜ਼ ਨਿਭਾਵਾਂਗੇ ਸੌਖੇ ਹੋ ਜਾਏ। ਜਿਵੇਂ ਹੁਣ ਵੇਖੋ ਸਿਹਤ ਹੈ ਆਪਣੀ, ਇਹਦੇ ਪ੍ਰਤੀ ਸਾਡਾ ਕੋਈ ਫਰਜ਼ ਨਿਭਾਓ ਸੌਖੇ ਹੋ ਜਾਂਦੇ, ਫਰਜ਼ਾਂ ਤੋਂ ਭਗਾਉਣੇ ਆ, ਡਿਊਟੀ ਨਹੀਂ ਸਹੀ ਕਰਦੇ। ਜਿੰਨੇ ਆਪਾਂ ਪਿਛਲੇ ਦਿਨਾਂ 'ਚ ਵੀ ਵੇਖਿਆ, ਹੁਣ ਮੰਨ ਲਓ ਵੇਟ ਤੰਗ ਕਰਦਾ ਹੈ, ਘਟਾ ਲਓ, ਸਿਹਤ ਆਪਣੀ ਨੂੰ ਠੀਕ ਰੱਖ ਲਓ, ਵੇਟ ਘਟਾ ਕੇ ਰੱਖ, ਵੇਖੋ ਮਾੜਾ ਜਿਹਾ ਤਜਰਬਾ ਕਰੋ ਵੀ ਜ਼ਿਆਦਾ ਹੈ ਆ ਸਿਹਤ, ਭੱਜਣਾ ਨੱਠਣਾ ਹੈ, ਤੁਰਨਾ ਹੈ। ਮੈਂ ਹੁਣ ਵੇਖਦਾ ਹੁੰਦਾ 26-26 ਕਿਲੋਮੀਟਰ, 30-30 ਕਿਲੋਮੀਟਰ ਤੁਰ ਜਾਂਦੇ ਇੱਕ ਦਿਨ 'ਚ, ਸਾਰਾ ਸਾਰਾ ਦਿਨ ਤੁਰੀ ਜਾਂਦੇ, ਗੇੜੇ ਕੱਢਦੇ, ਕੰਮ ਕਰਦੇ, ਆ ਆ ਇੱਦਾਂ। ਤੇ ਸਾਡੇ ਇੱਥੇ ਕਈ ਇਹੋ ਜਿਹੇ ਵੀ ਨੇ ਇਸ ਖੂੰਜੇ ਚੋਂ ਉਸ ਖੂੰਜੇ ਜਾਣਾ ਹੁੰਦਾ ਮੋਟਰਸਾਈਕਲ ਤੇ ਜਾਣ ਦਾ। ਸਰਾਂ ਤੋਂ ਲੰਗਰ ਤੱਕ ਸਾਡਾ ਬੰਦਾ ਗੱਡੀ ਜਾਇਆ ਇੱਕ ਕਿੱਲਾ, ਇੱਦਾਂ ਵੀ ਹੁੰਦਾ ਹੈ, ਮਤਲਬ ਇੰਨਾ ਵੀ ਸਾਡਾ ਸਾਡੇ ਚ ਹਿੰਮਤ ਨਹੀਂ। ਕਈ ਵਾਰੀ ਅਸੀਂ ਇੱਦਾਂ ਵੀ ਕਰਦੇ ਆ ਨਾਲ ਹੈ ਬਿਲਕੁਲ, ਤੇ ਕਈ ਐ ਭੱਜਦੇ ਨੇ ਨੱਠਦੇ ਨੇ ਮਿਹਨਤ ਕਰਦੇ ਨੇ ਲੱਗੇ ਰਹਿੰਦੇ ਨੇ ਸਾਰਾ ਸਾਰਾ ਦਿਨ। ਇਹ ਅਗਲਾ ਕਹਿੰਦਾ ਵੇਟ ਘਟਾ ਕੇ, ਬਿਮਾਰ ਡਾਕਟਰ ਨੇ ਕਹਿ ਤਾ ਬਿਮਾਰ, ਭੱਜ ਭੱਜ ਕੇ ਬਿਨਾਂ ਦਵਾਈਆਂ ਤੋਂ ਠੀਕ ਹੋ ਜਾਂਦੇ, ਐਕਸਰਸਾਈਜ਼ ਕਰ ਮਿਹਨਤ ਕਰ ਲੱਗਾ ਹੀ ਰਹਿੰਦਾ, ਤੇ ਫਰਜ਼ ਨਿਭਾਇਆ ਜਦੋਂ ਤੇ ਸਵਾਦ ਆ ਗਿਆ, ਤੇ ਨਹੀਂ ਜੇ ਫਰਜ਼ ਨਿਭਾਉਣਾ ਵੀ ਸਿਹਤ ਹੈ ਜਲ ਸਿਹਤ ਪ੍ਰਤੀ ਸਾਡਾ ਫਰਜ਼ ਹੈ। ਹੋਰ ਕੋਈ ਆਪਾਂ ਕਹਿ ਦਿੰਦੇ ਹਾਂ ਫਲਾਣਾ ਮੈਨੂੰ ਛੱਡ ਗਿਆ, ਫਲਾਣਾ ਮੈਨੂੰ ਜਿਵੇਂ ਘਰ ਵਾਲੀ ਉਹ ਮੈਨੂੰ ਹੁਣ ਪਿਆਰ ਨਹੀਂ ਕਰਦਾ, ਫਲਾਣਾ ਮੈਨੂੰ ਪਿਆਰ ਨਹੀਂ ਕਰਦਾ, ਉਹ ਮੈਨੂੰ ਛੱਡ ਗਿਆ, ਸਾਡਾ ਜਨਮਾਂ ਜਨਮਾਂ ਦਾ ਸਾਥ। ਇੱਕ ਗੱਲ ਤੁਹਾਨੂੰ ਦੱਸਦਾ, ਇੱਕੋ ਚੀਜ਼ ਦਾ ਸੰਬੰਧ ਹੈ ਨਾ ਜਿਹੜਾ ਸਾਡੇ ਨਾਲ ਹੈ ਇਸ ਜੀਵਨ ਚ, ਤੇ ਉਹ ਸੰਬੰਧ ਹੈ ਸਾਡੇ ਸਰੀਰ ਦਾ। ਜੰਮੇ ਆ ਇਹ ਹੈਗਾ ਸੀ ਸਾਡੇ, ਤੇ ਅੱਜ ਜੇ ਹੈਗੇ ਆ ਤੇ ਅੱਜ ਵੀ ਸਾਡੇ ਕੋਲ ਇਹ ਹੈਗਾ ਆਸ਼ੀਰ। 37 ਸਾਲ ਮੇਰੀ ਉਮਰ ਹੈ, 37 ਸਾਲ ਦਾ ਮੈਂ ਨੋਟ ਕੀਤਾ ਹੈ ਵੀ 37 ਸਾਲ ਦਾ ਮੇਰੇ ਨਾਲ ਹੀ ਹੈ। ਠੀਕ ਹੈ, ਤੁਸੀਂ ਆਪਣੇ ਆਪਣੇ ਵੇਖ ਲਓ ਕਿੰਨੇ ਸਾਲਾਂ ਦੇ, ਹਰ ਕਦੇ ਨਾਲ ਹੈ ਆ ਹੈ ਨਾਲ ਆ, ਬਾਕੀ ਸਾਰਾ ਕੁਝ ਜਿਹੜਾ ਬਾਅਦ ਵਿੱਚ ਹੈ, ਬਾਅਦ ਵਾਲਿਆਂ ਕਰਕੇ ਦੂਜਿਆਂ ਕਰਕੇ ਮੈਂ ਪਰੇਸ਼ਾਨ ਹੋ ਜਾਂਦਾ। ਪਰੇਸ਼ਾਨ ਜਦੋਂ ਹੁੰਦਾ ਰੋਗੀ ਆ ਹੋ ਜਾਂਦਾ, ਜਿਹੜਾ ਮੇਰਾ ਅਸਲ ਸਾਥੀ ਹੈ ਉਹ ਵਿਗੜੀ ਜਾਂਦਾ, ਦੂਜਿਆਂ ਕਰਕੇ ਇਹਦਾ ਸੱਤਿਆਨਾਸ ਹੋਇਆ ਪਿਆ, ਹੁਣ ਮੈਨੂੰ ਉਹ ਤੰਗ ਕਰਦਾ, ਹੁਣ ਮੈਨੂੰ ਉਹ ਛੱਡ ਗਿਆ ਮੇਰਾ ਸਾਥੀ, ਹੁਣ ਮੇਰਾ ਸਾਥੀ ਉਹ ਛੱਡ ਗਿਆ, ਹੁਣ ਮੇਰਾ ਸਾਥੀ ਉਹ ਛੱਡ ਗਿਆ, ਉਹਨਾਂ ਕਰਕੇ ਅਸਲੀ ਸਾਥੀ ਗਲਦਾ ਜਾਂਦਾ, ਰੁੜਦਾ ਜਾਂਦਾ, ਖਰਾਬ ਹੋ ਜਾਂਦਾ, ਸਟ੍ਰੈਸ ਪੈ ਪੈ ਦਿਮਾਗ ਤੇ ਲੋਡ ਪੈ ਜਾਂਦਾ, ਮੇਰੇ ਨਾਲ ਐਂ ਕਰ ਗਿਆ, ਫਲਾਣੇ ਨੇ ਐਂ ਕੀਤਾ, ਫਲਾਣੇ ਨੇ ਐਂ ਕੀਤਾ, ਫਲਾਣੇ ਨੇ ਐਂ ਕੀਤਾ। ਨਹੀਂ, ਤੇਰਾ ਜਿਹੜਾ ਸੱਚਾ ਸਾਥੀ ਹੈ, ਤਨ ਤੇ ਮਨ ਇੱਕੋ ਹੀ ਨੇ, ਮਨ ਇਸੇ ਦਾ ਨਿਰਗੁਣ ਪਾਠ ਹੈ ਤੇ ਸਰੀਰ ਹੈ ਜਿਹੜਾ ਤਨ ਇਹ ਸਰਗੁਣ ਪਾਠ ਹੈ। ਜਿਵੇਂ ਦੋ ਹਿੱਸੇ ਨੇ ਨਾ ਆਪਾਂ ਕਹਿੰਦੇ, ਪਰਮਾਤਮਾ ਇੱਕ ਨਿਰਗੁਣ ਇੱਕ ਸਰਗੁਣ, ਸਾਡਾ ਸਰੀਰ ਸਰਗੁਣ ਇਸੇ ਦੀਆਂ ਲਹਿਰਾਂ ਨੇ ਜਿਹੜੀਆਂ ਉਹ ਨਿਰਗੁਣ ਨੇ ਉਹ ਮਨ ਹੈ, ਤੇ ਇਹਨਾਂ ਦਾ ਗਹਿਰਾ ਸੰਬੰਧ ਹੈ, ਇੱਕ ਨੇ ਇਹ ਦੋਨੇ। ਜੇ ਤਨ ਰੋਗੀ ਹੁੰਦਾ ਹੈ ਤੇ ਮਨ ਰੋਗੀ ਹੋ ਜਾਂਦਾ, ਜੇ ਮਨ ਰੋਗੀ ਹੁੰਦਾ ਹੈ ਤੇ ਤਨ ਰੋਗੀ ਹੋ ਜਾਂਦਾ, ਮਨ ਪਰੇਸ਼ਾਨ ਹੋਵੇ ਸਰੀਰ ਦੁਖੀ ਹੋ ਜਾਂਦਾ, ਤੇ ਜੇ ਸਰੀਰ ਦੁਖੀ ਹੋਵੇ ਤੇ ਮਨ ਪਰੇਸ਼ਾਨ, ਇਕੱਠੇ ਤੇ ਹੈਗੇ ਆ ਦੋਨੇ, ਤੇ ਦੂਜੇ ਕਿਹੜੇ ਕਰਕੇ ਤੁਸੀਂ ਸਰੀਰ ਵਿਗਾੜੀ ਜਾਂਦੇ ਆ, ਕਿਹਦੇ ਕਰਕੇ? ਮੈਨੂੰ ਭੁੱਖ ਨਹੀਂ, ਮੈਂ ਨੀ ਰੋਟੀ ਖਾਣੀ, ਮੇਲੇ ਜਾ ਪਰੇ ਮੈਂ ਨੀ ਰੋਟੀ ਖਾਣੀ, ਕਿਉਂ? ਮੈਨੂੰ ਫਲਾਣਾ ਛੱਡ ਗਿਆ, ਮੈਂ ਫਲਾਣੇ ਨੇ ਮੈਨੂੰ ਐ ਕਹਿਤਾ, ਫਲਾਣੇ ਨੇ ਮੈਨੂੰ ਦੁਖੀ ਕਰਤਾ, ਉਹ ਮੇਰਾ ਯਾਰ ਸੀ ਮੈਨੂੰ ਛੱਡ ਗਿਆ। ਤੂੰ ਭੁੱਖਾ ਮਰਦਾ ਹੈ, ਸਰੀਰ ਨੂੰ ਗਾਲ ਰਿਹਾ, ਚੰਗੀ ਤਰ੍ਹਾਂ ਸੁੱਤਾ ਨਹੀਂ, ਇਹਨੂੰ ਤੂੰ ਨੀਂਦ ਨਹੀਂ ਦਿੱਤੀ, ਇਹਨੂੰ ਰੋਟੀ ਨਹੀਂ ਦਿੱਤੀ, ਇਹਨੂੰ ਪ੍ਰਸ਼ਾਦਾ ਨਹੀਂ ਦਿੱਤਾ, ਇਹਨੂੰ ਪਾਣੀ ਨਹੀਂ ਦਿੱਤਾ, ਇਹਨੂੰ ਸਵੇਰੇ ਐਕਸਰਸਾਈਜ਼ ਨਹੀਂ ਦਿੱਤੀ, ਇਹਨੂੰ ਹਿਲਾਇਆ ਨਹੀਂ, ਇਹਨੂੰ ਦੌੜਾਇਆ ਨਹੀਂ, ਇਹਦਾ ਕੀ ਕਸੂਰ ਸੀ? ਜਿਹੜਾ ਤੇਰਾ ਸਾਥੀ ਸੀ, ਜਿਹੜਾ ਤੇਰੇ ਨਾਲ ਸੀ। ਬੜੀ ਲੋੜ ਹੈ, ਆ ਸਮੈਲ ਚਲੇ ਜਾਂਦੀ ਹੈ ਨਾ, ਮੈਨੂੰ ਆ ਅੱਜ ਹੀ ਹਰਜਿੰਦਰ ਕਹਿੰਦਾ, ਕਹਿੰਦਾ ਹੁਣ ਪਤਾ ਲੱਗਾ ਵੀ ਨੱਕ ਦਾ ਕਿੰਨਾ ਫਾਇਦਾ ਹੈ, ਹੁਣ ਸਵਾਦ ਨਹੀਂ ਨਾ ਉਹਦਾ, ਸੁੰਘਿਆ ਪਤਾ ਹੀ ਨਹੀਂ ਲੱਗਦਾ ਵੀ ਸੁੰਘਿਆ ਕਿ ਕੁਛ ਕਿ ਨਹੀਂ, ਮਤਲਬ ਸਵਾਦ ਨਹੀਂ ਆਉਂਦਾ, ਟੇਸਟ ਨਹੀਂ ਆਉਂਦਾ। ਤੇ ਜੇ ਨੱਕ ਪੂਰੀ ਤਰ੍ਹਾਂ ਬੰਦ ਹੋਵੇ ਤੇ ਜੋ ਮਰਜ਼ੀ ਜੀਭ ਨੂੰ ਖਵਾਈ, ਜੋ ਜੀਭ ਨਹੀਂ ਸਮੈਲ, ਉਧਰੋਂ ਜੀਭ ਤੇ ਰੱਖੀਦਾ ਉਧਰੋਂ ਸਮੈਲ ਜਾਂਦੀ ਹੈ, ਫਿਰ ਬ੍ਰੇਨ ਨੂੰ ਸਵਾਦ ਆਉਂਦਾ ਰਲਾ ਕੇ, ਤੇ ਨੱਕ ਪੂਰੀ ਤਰ੍ਹਾਂ ਬੰਦ ਹੋਵੇ ਤੇ ਜੋ ਮਰਜ਼ੀ ਜੀਭ ਤੇ ਰੱਖੀ ਜੇ ਉਹਨੂੰ ਕੱਖ ਨਹੀਂ ਪਤਾ ਲੱਗਦਾ, ਕੋਈ ਸਵਾਦ ਨਹੀਂ। ਐ ਤਾਂ ਪਤਾ ਲੱਗਦਾ ਵੀ ਤੱਤਾ ਠੰਡਾ ਹੈ, ਨਮਕ ਵਾਲਾ ਹੈ ਤੇ ਆ ਮਿੱਠਾ ਹੈ, ਪਰ ਟੇਸਟ ਨਹੀਂ ਆਉਂਦਾ। ਆ ਨੱਕ ਹੈ ਜਦੋਂ ਸੁੰਘਦਾ ਹੈ ਨਾ ਨਾਲ, ਉਸ ਮਹਿਕ ਨੂੰ, ਉਸ ਮਸਾਲੇ ਨੂੰ, ਉਸ ਚੀਜ਼ ਨੂੰ ਜੀਭ ਤੇ ਪੈਂ ਰੱਖਦੇ ਆ ਤੇ ਨਾਲ ਇਹ ਸੁੰਘਦਾ ਹੈ ਜਦੋਂ, ਫਿਰ ਉਹਦਾ ਸਵਾਦ ਨਹੀਂ। ਤੇ ਆ ਮਾੜਾ ਜਿਹਾ ਇੱਕ ਬੰਦ ਹੋ ਜਾਏ ਫਿਰ ਵੇਖੋ ਕਿੰਨੀ ਮਹਿੰਗੀ ਕੀ ਸਵਾਦ ਹੀ ਗੱਲ ਕਰਦਾ ਫਿਰ ਅੱਖਾਂ ਵੀ ਵੇਖਦੀਆਂ ਨੇ ਨਾ ਉਹਨੂੰ ਖਾਣੇ ਨੂੰ ਤਾਂ ਹੀ ਤੇ ਅਗਲਾ ਕਹਿੰਦਾ ਵੀ ਬਣਿਆ ਖਾਣਾ ਜੇ ਸਬਜ਼ੀ ਬਣੀ ਤੇ ਡੋਰਾ ਵੀ ਹੋਵੇ ਉੱਤੇ ਉਹ ਧਨੀਆ ਪਾਇਆ ਉੱਤੇ ਇੱਦਾਂ ਸਾਰੀਆਂ ਚੀਜ਼ਾਂ ਉਹ ਜੇ ਡੋਰਾ ਨਾ ਬਣੇ ਤੇ ਗੱਲ ਨਹੀਂ ਨਾ ਬਣਦੀ ਅੱਖਾਂ ਵੇਖਦੀਆਂ ਫਿਰ ਨੱਕ ਸੁੰਘਦਾ ਫਿਰ ਜੀਭ ਉਹ ਸਾਰਾ ਕੁਛ ਜਿਹੜਾ ਇਕੱਠਾ ਹੀ ਹੈ ਕਿ ਨਹੀਂ ਇਕੱਠਾ ਹੈ ਸਾਰਾ ਫਿਰ ਸਵਾਦ ਆਉਂਦਾ ਤੇ ਇੱਕ ਚੀਜ਼ ਵੀ ਖਰਾਬ ਹੋ ਜਾਵੇ ਵੇਖੋ ਕਿੰਨਾ ਫੇਰ ਤੇ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਨੱਕ ਦੀ ਵੀ ਕੋਈ ਲੋੜ ਹੈ ਇਹਨੂੰ ਧਿਆਨ 'ਚ ਰੱਖੀਏ ਵੀ ਸਵੇਰੇ ਉੱਠਦੇ ਹਾਂ ਜਦੋਂ ਵੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਕਰੀਏ ਕੰਨਾਂ ਨੂੰ ਸਾਫ਼ ਰੱਖੀਏ ਅੱਖਾਂ ਦਾ ਧਿਆਨ ਰੱਖੀਏ ਮੈਂ ਧੁੱਪ 'ਚ ਚੱਲਿਆ ਕੋਈ ਕਾਲੀ ਐਨਕ ਲਾ ਲਵਾਂ ਭਾਵੇਂ ਤੁਸੀਂ 50 ਰੁਪਈਆਂ ਦੀ ਵੀ ਲਿਆ ਕੇ ਅੱਖਾਂ 'ਤੇ ਲਾਓ ਵੀ ਬਾਹਰ ਨਿਕਲਣਾ 10 ਸਾਲ ਹੋਰ ਕੱਢ ਜਾਣਗੀਆਂ 5-4 ਸਾਲ ਮੇਰੀ ਨਜ਼ਰ ਘੱਟ ਰਹੀ ਸੀ ਮੈਨੂੰ ਲੱਗਦਾ ਮੈਂ ਜੇ ਮੈਨੂੰ 6 ਸ਼ਾਇਦ 5 ਤੋਂ ਮੈਂ ਐਨਕ ਲਾਉਂਦਾ ਹੋ ਤੇ ਮੈਨੂੰ ਡਾਕਟਰ ਨੇ ਕਿਹਾ ਵੀ ਪੌਣਾ ਕੁ ਨੰਬਰ ਇੱਕ ਪਾਸੇ ਹਜੇ ਬਹੁਤੀ ਨਹੀਂ ਸੀ ਗੱਡੀ ਥੋੜ੍ਹੀ ਸੀ ਤੇ ਸਫ਼ਰ ਕਰਦਾ ਸੀ ਅੱਗੇ ਗੱਡੀ 'ਚ ਬਹਿ ਕੇ ਜਾਣਾ ਤੇ ਅੱਗੋਂ ਲਾਈਟਾਂ ਪਈ ਜਾਣੀਆਂ ਤੇ ਪਤਾ ਉਹ ਹੁਣ ਪੜ੍ਹਦੇ ਵੀ ਪੜ੍ਹਨਾ ਵੀ ਪੈਂਦਾ ਸੀ ਚਲੋ ਪੜ੍ਹਨਾ ਵੀ ਤੇ ਨਾਲ ਲਾਈਟਾਂ ਪੈਣੀਆਂ ਨਜ਼ਰ ਘੱਟਦੀ ਡਾਕਟਰ ਨੇ ਕਿਹਾ ਕਹਿੰਦੇ ਜੀ ਜੇ ਤੁਸੀਂ ਹੁਣ ਐਨਕ ਲਾ ਲਓ ਫਿਰ ਨਹੀਂ ਘੱਟਦੀ ਪਰ ਮੈਨੂੰ ਉਦੋਂ ਔਖਾ ਲੱਗਾ ਪਹਿਲਾਂ ਪਰ ਮੈਨੂੰ ਲੱਗਦਾ ਹੁਣ ਕਿੰਨੇ ਸਾਲ ਹੋ ਗਏ ਲੱਗੀ ਪਰ ਜਿੱਥੇ ਖੜੀ ਹੈ ਉੱਥੇ ਹੀ ਖੜੀ ਮੈਂ ਹਰ ਸਾਲ ਚੈੱਕ ਕਰਾਉਂਦਾ ਕਦੇ ਨਹੀਂ ਘੱਟੀ ਉੱਥੇ ਹੀ ਖੜੀ ਪਰ ਮਾੜੀ ਜਿਹੀ ਗੌਰ ਕਰ ਲਈ ਤੇ ਬਚ ਗਈ ਹੈ ਹੁਣ ਅੱਗੇ ਤੇ ਚਲੋ ਘਟਣੀ ਤੇ ਉਮਰ ਦੇ ਹਿਸਾਬ ਨਾਲ ਸਭ ਦੀ ਹੁੰਦੀ ਹੈ ਪਰ ਫਰਕ ਪਹਿਲਾਂ ਧਿਆਨ ਦੇ ਲਿਆ ਤੇ ਠੀਕ ਹੈ ਕਈਆਂ ਨੂੰ ਕਿਹਾ ਵੀ ਹੁੰਦਾ ਵੀ ਤੂੰ ਬਚਾ ਕੇ ਰੱਖ ਧਿਆਨ ਰੱਖ ਉਹ ਚੱਲ ਵੇਖੀ ਜਾਊਗੀ ਕਰਦਾ ਕਰਦਾ ਅੱਖਾਂ ਗਲ ਗਈਆਂ ਫਿਰ ਚੱਬਣ ਦੰਦ ਚੱਲਣ ਪੈਰ ਰਤਨ ਅੱਖਾਂ ਸੇ ਸੁਣੀਅਰ ਬਹਿ ਗਏ ਹੇੜੇ ਮੁੱਦੀ ਧਾ ਸੇ ਜਾਨੀ ਚੱਲ ਇਹ ਜਾਨੀ ਹੈ ਕਹਿੰਦੇ ਸਾਡੇ ਸਾਥੀ ਸਾਡੇ ਜਾਨੀ ਦੇਹੀ ਸਰੀਰ ਇਹਨੂੰ ਧਿਆਨ 'ਚ ਰੱਖਣਾ ਸੀ ਇਹਨੂੰ ਸਾਂਭਣਾ ਸੀ ਇਹਨੂੰ ਵੇਖਣਾ ਸੀ ਇਹਦੀ ਗੌਰ ਕਰਨਾ ਸੀ ਸਾਰੇ ਫਰਜ਼ਾਂ ਤੋਂ ਪਹਿਲਾ ਫਰਜ਼ ਸਿਹਤ ਦਾ ਧਿਆਨ ਰੱਖਣਾ ਪਹਿਲਾ ਫਰਜ਼ ਤੇਰੀ ਸਿਹਤ ਹੈ ਤਾਂ ਨਿਆਣਿਆਂ ਨੂੰ ਧਿਆਨ ਰੱਖੇਗਾ ਬੱਚਿਆਂ ਦਾ ਖਿਆਲ ਰੱਖੇਗਾ ਹਰ ਚੀਜ਼ ਤਾਂ ਧਿਆਨ ਰੱਖ ਸਕਦਾ ਇਹਦਾ ਧਿਆਨ ਰੱਖ ਇਹਦੀ ਜ਼ਿੰਮੇਵਾਰੀ ਸਮਝ ਪਰ ਨੇੜੇ ਤੇੜੇ ਵੀ ਨਹੀਂ ਸਾਡੇ ਬੰਦਿਆਂ ਦੇ ਵਿਰਲੇ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੁੱਤੇ ਪਏ ਜਿਹਨੂੰ ਆਪਾਂ ਕਹਿੰਦੇ ਨੇ ਅਵੇਅਰ ਹੋਣਾ ਜਾਗਣਾ ਸੁੱਤੇ ਨਹੀਂ ਰਹਿਣਾ ਜਾਗਣਾ ਜਾਗੋ ਇਹਦਾ ਖਿਆਲ ਰੱਖੋ ਇਹ ਕਾਇਆ ਇਹ ਸਰੀਰ ਬਹੁਤ ਵੱਡਾ ਸਾਡਾ ਸਾਥੀ ਹੈ ਜਿੱਥੇ ਜੰਮੇ ਸੀ ਉਹਦੇ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਹੈ ਤੇ ਮਰਨ ਤੱਕ ਇਹਨੇ ਸਾਡੇ ਨਾਲ ਰਹਿਣਾ ਇਹਦਾ ਖਿਆਲ ਕਿਸੇ ਦੂਜੇ ਕਰਕੇ ਇਹਨੂੰ ਗਾਲੋ ਨਾ ਚਾਹੇ ਇਹਦੇ ਤੋਂ ਪੈਦਾ ਹੋਏ ਵੀ ਨੇ ਉਹਨਾਂ ਕਰਕੇ ਵੀ ਨਾ ਇਹਨੂੰ ਗਾਲੋ ਇਹ ਸਾਡਾ ਸਭ ਤੋਂ ਵਧੀਆ ਸਾਥੀ ਹੈ ਜਿੰਨਾ ਸੰਭਾਲ ਕੇ ਰੱਖ ਹੁੰਦਾ ਜਿੰਨਾ ਇਹਦਾ ਧਿਆਨ ਰੱਖਿਆ ਜਾਂਦਾ ਧਿਆਨ ਰੱਖਿਆ ਅੱਛਾ ਹੁਣ ਆਪਾਂ ਗੱਲ ਕਰਦੇ ਸੀ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਇਹਨਾਂ ਨੂੰ ਵਿਚਾਰੋ ਉਹਦੇ ਗੁਣਾਂ ਨੂੰ ਵਿਚਾਰੋ ਕੁਦਰਤ ਦੇ ਗੁਣਾਂ ਨੂੰ ਵਿਚਾਰੋ ਚੰਗੀਆਂ ਚੀਜ਼ਾਂ ਨੂੰ ਵਿਚਾਰੋ ਸਾਧੂ ਸੰਗਮ ਹੈ ਨਿਸਤਾਰ ਕਹਿੰਦੇ ਗੁਣੀ ਲੋਕਾਂ ਦੀ ਸੰਗਤ ਵਿੱਚ ਸਾਡਾ ਨਿਸਤਾਰ ਹੈ ਭਲਾ ਹੁੰਦਾ ਚੰਗੀਆਂ ਗੱਲਾਂ ਜ਼ਿੰਦਗੀ 'ਚ ਸਿੱਖੀਏ ਅੱਛਾ
ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਗ ਉਭਰੇ ਜਨਮੀਤ
ਕਹਿੰਦੇ ਉਹਦੇ ਨਿਰਮਲ ਗੁਣ ਗਾਵੋ ਗੁਣ ਗਾਉਣ ਦਾ ਮਤਲਬ ਜ਼ਿੰਦਗੀ ਦੇ ਵਿੱਚ ਜਿਉਂ ਜ਼ਿੰਦਗੀ 'ਚ ਲੈ ਕੇ ਆਓ ਚੰਗੇ ਚੰਗੇ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਮਿਹਨਤ ਕਰੋ ਗਈ ਵਿਆਗ ਉਭਰੇ ਜਨਮੀਤ ਭਾਈ ਉਭਰ ਜਾਓਗੇ ਮਤਲਬ ਨਿਕਲ ਜਾਓਗੇ ਭਲਾ ਹੋ ਜਾਏਗਾ ਉੱਚੇ ਉੱਠ ਜਾਓਗੇ ਹੇ ਮਿੱਤਰ ਉੱਚਾ ਉੱਠ ਜਾਏਗਾ ਗੁਣਾ ਕਰਕੇ ਬੰਦਾ ਉੱਚਾ ਹੋਏਗਾ ਕੱਪੜਿਆਂ ਕਰਕੇ ਉੱਚਾ ਨਹੀਂ ਉੱਚਾ ਕੁਆਲਿਟੀ ਕਰਕੇ ਹੁੰਦਾ ਬੰਦਾ ਸੋਹਣਾ ਲੱਗਦਾ ਆਪਣੇ ਗੁਣਾ ਕਰਕੇ ਫੱਬਦਾ ਬੰਦਾ ਆਪਣੇ ਗੁਣਾ ਕਰਕੇ ਹਾਂਜੀ
ਮਨ ਬਚ ਕਰਮ ਪ੍ਰਭ ਆਪਣਾ ਤੇਈ ਨਾਨਕ ਦਾਸ ਤੇਰੀ ਸ਼ਰਨਾਈ।
ਨਾਨਕ ਦਾਸ ਤੇਰੀ ਸ਼ਰਨਾਈ, ਕਹਿੰਦੇ ਤੇਰੀ ਸ਼ਰਨ ਵਿੱਚ ਆਇਆ, ਮਨ ਕਰਕੇ, ਬਚਨ ਕਰਕੇ ਤੇ ਕਰਮਾਂ ਕਰਕੇ ਤੈਨੂੰ ਧਿਆਵਾਂ, ਤੈਨੂੰ ਮੈਂ ਚੇਤਾ ਰੱਖਾਂ, ਮੇਰੇ ਕੰਮਾਂ ਵਿੱਚੋਂ ਵੀ ਧਿਆਨ ਚ ਰਵੇ ਮਨ ਵੀ ਤੇ ਬਚਨ ਜੀਭ ਤੋਂ ਵੀ ਤੇ ਕੰਮਾਂ ਕਰਕੇ ਵੀ, ਮੈਂ ਹਰ ਵੇਲੇ ਤੈਨੂੰ ਧਿਆਨ ਵਿੱਚ ਰੱਖਾਂ, ਉਹ ਕੰਮ ਕਰਾਂ ਜਿਹੜੇ ਠੀਕ ਨੇ, ਉਸ ਤਰ੍ਹਾਂ ਦੀ ਸੋਚ ਸੋਚਾਂ ਜਿਹੜੀ ਠੀਕ ਹੈ, ਉਹ ਬੋਲ ਬੋਲਾਂ ਜਿਹੜੇ ਠੀਕ ਨੇ, ਉਹ ਕੰਮ ਕਰਾਂ ਜਿਹੜੇ ਠੀਕ ਨੇ, ਤੈਨੂੰ ਪਾਉਂਦੇ ਨੇ, ਮਤਲਬ ਕੁਦਰਤੀ ਨਿਯਮ ਦੇ ਮੁਤਾਬਕ ਜਿਹੜੇ ਕੰਮ ਠੀਕ ਨੇ ਉਹ ਕਰੀਏ, ਜ਼ਿੰਦਗੀ 'ਚ ਸਵਾਦ ਆ ਜਾਏਗਾ, ਰਸ ਆ ਜਾਏਗਾ। ਤਾਂ ਕਰਕੇ ਭਰਾਵੋ ਭੈਣੋ, ਗੁਰਬਾਣੀ ਨੂੰ ਸਮਝਣਾ ਤੇ ਜ਼ਿੰਦਗੀ 'ਚ ਲਾਗੂ ਕਰਨਾ, ਕਰਕੇ ਵਿਖਾਵਾਂਗੇ ਤੇ ਆਨੰਦ ਆਉਣਾ। ਕਈ ਵਾਰੀ ਨਾ ਆਪਾਂ ਰੈਸਟੋਰੈਂਟ 'ਤੇ ਖਾਣਾ ਖਾਣ ਜਾਈਏ, ਤੁਸੀਂ ਕਿਤੇ ਬਾਹਰ ਖਾਣਾ ਖਾਣ ਜਾਂਦੇ ਹੈ ਰੈਸਟੋਰੈਂਟ 'ਤੇ ਢਾਬੇ 'ਤੇ, ਤੇ ਸਾਨੂੰ ਮੀਨੂ ਨਹੀਂ ਰੱਖ ਦਿੰਦੇ ਅੱਗੇ ਆਪਾਂ, ਵੀ ਲਓ ਜੀ ਕੀ ਖਾਣਾ ਆ ਚੱਕੋ, ਏਦਾਂ ਉਹਨੂੰ ਰੱਖਿਆ ਹੁੰਦਾ ਉਹਨਾਂ ਨੇ ਬਣਾ ਕੇ ਵਧੀਆ ਸੋਹਣੇ ਤਰੀਕੇ ਸਿਰ। ਕਈਆਂ ਦੇ ਜਿਹੜੇ ਵੱਡੇ 5-star ਹੋਟਲ ਹੁੰਦੇ ਹੈ, ਰੈਸਟੋਰੈਂਟ ਹੁੰਦੇ ਹੈ, ਉਹਨਾਂ ਦੇ ਵਿੱਚ ਤੇ ਪੂਰਾ ਐ ਪੈਕ ਕਰਕੇ ਫਾਈਲ ਬਣਾ ਕੇ ਲੈ ਕੇ ਆਉਂਦੇ ਆ, ਬੜੇ ਵਧੀਆ ਵਧੀਆ ਸੋਹਣੇ ਤਰੀਕੇ ਨਾਲ ਏਦਾਂ ਰੱਖਦੇ, ਲਓ ਜੀ ਦੱਸੋ ਕੀ ਤੁਸੀਂ ਖਾਣਾ ਕੀ ਨਹੀਂ ਖਾਣਾ, ਵਧੀਆ ਤੋਂ ਵਧੀਆ ਵੀ ਲਿਖਿਆ ਹੋਇਆ ਹੋਵੇ, ਉਹਨੂੰ ਵੇਖ ਕੇ ਬੰਦਾ ਨਹੀਂ ਰੱਜ ਜਾਂਦਾ। ਜੇ ਅਗਲਾ ਕਹੇ ਵੀ ਇਹਨੂੰ ਖਾ ਕੇ ਵੇਖ ਲੈ ਇਹਦੇ ਨਾਲ ਰੱਜ ਹੋ ਜਾਏ, ਹੋ ਸਕਦਾ ਕਦੇ ਰੱਜ, ਇਹਦੇ ਨਾਲ ਨਹੀਂ ਰੱਜ ਹੋ ਜਾਣਾ, ਰੱਜ ਤੇ ਹੋਣਾ ਜੋੜਾ ਉਹਦੇ ਵਿੱਚ ਲਿਖਿਆ, ਉਹਨੂੰ ਅਸੀਂ ਬਣਾਵਾਂਗੇ, ਮੰਗਵਾਵਾਂਗੇ, ਉਹਨੂੰ ਖਾਵਾਂ, ਛਕਣਾ ਤੇ ਫਿਰ ਭੁੱਖ ਮਿਟਣੀ ਹੈ ਸਾਡੀ। ਬਸ ਜਿਹੜੇ ਜਿੰਨੇ ਵੀ ਮੀਨੂ ਚੱਕੀ ਫਿਰਦੇ ਆ ਵੀ ਮੈਨੂੰ ਆਹ ਪਤਾ, ਮੈਨੂੰ ਆਹ ਪਤਾ, ਮੈਨੂੰ ਆਹ ਪਤਾ, ਉਹਦੇ ਨਾਲ ਨਹੀਂ, ਉਹ ਤੇ ਨਾ ਤੁਹਾਨੂੰ ਬਣਾ ਕੇ ਜੀਭ ਤੋਂ ਜਿੰਨਾ ਮਰਜ਼ੀ ਕਹੀ ਜੋ ਨਾਲ ਲੈਣ ਨਾਲ ਥੋੜਾ ਖੁਸ਼ ਹੋ ਜਾਣਾ। ਖਾਂਡ ਖਾਂਡ ਕਹੇ ਜੀਭਾ ਮਿੱਠੋ ਨਾ ਸਵਾਦ ਆ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬ ਹੈ ਨਾ ਬਿਲਾਸ ਹੈ। ਇਹ ਵੈਦ ਵੈਦ ਕਹਿਣ ਨਾਲ ਭੁੱਖ ਨਹੀਂ ਮਿਟ ਜਾਂਦੀ ਹੁੰਦੀ, ਉਹ ਕੱਲਾ ਮੀਨੂ ਨੂੰ ਖਾਈ ਜਾਓ ਵੇਖ ਵੇਖ ਕੇ, ਉਹਦੇ ਨਾਲ ਥੋੜਾ ਬੰਦਾ ਰੱਜ ਜਾਣਾ, ਉਹਦੇ ਵਿੱਚ ਜੋ ਲਿਖਿਆ ਉਹ ਬਣਾਉਣਾ ਪੈਣਾ, ਸਮਝਣਾ ਪੈਣਾ, ਗੁਰਬਾਣੀ ਦੇ ਵਿੱਚ ਜੋ ਸਾਨੂੰ ਸਮਝਾਇਆ ਉਹਨੂੰ ਸਮਝੀਏ, ਆਪਣੀ ਜ਼ਿੰਦਗੀ 'ਚ ਲਾਗੂ ਕਰੀਏ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ, ਆਨੰਦ ਆ ਜਾਏਗਾ। ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਜਦੋਂ ਵੀ ਸਹਿਜ ਪਾਠ ਕਰਦੇ ਹਾਂ ਘਰਾਂ ਵਿੱਚ, ਹੌਲੀ ਹੌਲੀ ਧਿਆਨ ਨਾਲ ਕਰਿਆ ਕਰੋ, ਜਿੰਨੇ ਅਰਥ ਕੀਤੇ ਗਏ ਹੈ ਜ਼ਿਆਦਾਤਰ ਅਰਥ ਉਸੇ ਪਾਸੇ ਲੈ ਜਾਂਦੇ ਆ, ਜਿਹੜੇ ਮਰਜ਼ੀ ਤੁਸੀਂ ਅਰਥ ਪੜ੍ਹ ਲਈਏ ਆਪਾਂ ਉੱਧਰ ਨੂੰ ਤੁਰ ਜਾਂਦਾ ਬੰਦਾ, ਪਰ ਉਹਨੂੰ ਹੌਲੀ ਹੌਲੀ ਆਪਣੇ ਤਰੀਕੇ ਨਾਲ, ਆਪਣੀ ਕੋਮਨ ਸੈਂਸ ਨਾਲ, ਆਪਣੀ ਪ੍ਰੈਕਟੀਕਲਿਟੀ ਨਾਲ ਵੇਖ ਕੇ ਹੌਲੀ ਹੌਲੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਥੋੜ੍ਹੀ ਥੋੜ੍ਹੀ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਆਪਣੇ ਆਪ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਜਾਂਦੀ, ਥੋੜ੍ਹੇ ਥੋੜ੍ਹੇ ਨੁਕਤਿਆਂ ਨੂੰ ਸਮਝਣ ਲੱਗਾਂਗੇ ਸਾਰੇ ਘੁੰਡੀਆਂ ਜਿਹੜੀਆਂ ਨੇ ਫਿਰ ਖੁੱਲਦੀਆਂ ਜਾਣਗੀਆਂ, ਕੋਸ਼ਿਸ਼ ਕਰਦੇ ਰਹੀਏ। ਸੋ ਆਪ ਸਾਰਿਆਂ ਦਾ ਚੂਨੀ ਵਾਲੇ ਵੀਰ ਆਏ ਹੈ ਦਲ, ਚੂਨੀ ਜਿਹੜਾ ਸਾਡਾ ਦਲ ਬਣਿਆ ਉਹਨਾਂ ਵੀਰਾਂ ਦਾ ਧੰਨਵਾਦ। ਦੇਵੀਗੜ੍ਹ ਵਾਲੇ ਸਿੰਘ ਆਏ ਆ ਸਾਰੇ ਆਪਣੇ, ਬੜੇ ਪੁਰਾਣੇ ਸਾਲਾਂ ਦੇ ਲੱਗੇ ਆ, ਕਿੰਨੇ ਹੀ ਸਾਲ ਹੋ ਗਏ, ਵੇਖੋ ਤੁਹਾਡਾ ਵੀ ਧੰਨਵਾਦ ਵੀਰਾਂ ਸਾਰਿਆਂ ਦਾ, ਭੈਣਾਂ ਦਾ ਵੀ। ਇਸੇ ਤਰ੍ਹਾਂ ਸਨੌਰ ਵਾਲੇ ਆਪਣੇ ਵੀਰ ਕੁਛ ਆਏ ਆ, ਤੇ ਜਿਹੜੇ ਜਿਹੜੇ ਜਿੱਥੋਂ ਜਿੱਥੋਂ ਵੀ ਅੱਜ ਆਏ ਆ ਤੁਸੀਂ ਸਭ ਦਾ ਧੰਨਵਾਦ। ਤੇ ਇਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੋ, ਡੇਢ ਦੋ ਮਹੀਨਿਆਂ ਬਾਅਦ ਟਾਈਮ ਬਣਾ ਲਿਆ, ਨਾਲੇ ਮਿਲ ਜਿਆ ਕਰੋ ਤੇ ਨਾਲੇ ਏਦਾਂ ਹੀ ਵੀਕਐਂਡ ਦੇ ਉੱਤੇ ਆ ਕੇ ਦੁਆਨ ਸੁਣ ਲਿਆ, ਸ਼ੁੱਕਰਵਾਰ ਹੋਇਆ ਜਾਂ ਸ਼ਨੀਵਾਰ ਜਾਂ ਫਿਰ ਐਤਵਾਰ ਮਿਲਿਆ ਵੀ ਜਾ ਸਕਦਾ। ਤੇ ਆਪਾਂ ਹੁਣ ਵੇਖੋ ਤਕਰੀਬਨ ਪੌਣੇ ਦੋ ਘੰਟੇ ਹੋ ਗਏ ਜਦੋਂ ਰਲ ਮਿਲ ਕੇ ਏਦਾਂ ਬੈਠੇ ਹੋਈਏ, ਫਿਰ ਨਾ ਸਮੇਂ ਦਾ ਪਤਾ ਲੱਗਦਾ ਕਦੋਂ ਟਾਈਮ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ। ਸੋ ਜਿੰਨਾ ਕੋਲ ਟਾਈਮ ਹੁੰਦਾ ਹੈ ਘਰਾਂ ਵਿੱਚ ਤੇ ਆਪਾਂ ਲਾਈਵ ਸੁਣਦੇ ਹੀ ਹਾਂ, ਤੇ ਉਹ ਜਦੋਂ ਏਦਾਂ ਆ ਕੇ ਪ੍ਰੋਗਰਾਮ ਸੁਣਿਆ, ਜਦੋਂ ਜਿਵੇਂ ਜਿਵੇਂ ਸਮਾਂ ਲੱਗੇ ਵਾਰੀ ਵਾਰੀ ਸਿਰ ਆ ਸਕਦੇ ਹਾਂ ਬੈਠ ਸਕਦੇ ਹਾਂ। ਸੋ ਆਓ, ਮੈਂ ਕੋਸ਼ਿਸ਼ ਕੀਤੀ ਹੈ, ਮੇਰਾ ਜਿਹੜਾ ਅਜੇ ਪੂਰੀ ਤਰ੍ਹਾਂ ਨਾਲ ਸਿਹਤ ਸੈੱਟ ਨਹੀਂ ਹੋਈ, ਜਿਵੇਂ ਰੇਂਜ ਨਹੀਂ ਆਉਂਦੀ ਹੁੰਦੀ ਵੀ ਕਦੇ ਕਦੇ ਆ ਜਾਂਦੀ ਹੈ, ਕਦੇ ਕਦੇ ਫੜ ਲੈਂਦਾ, ਕਦੇ ਕਦੇ ਉਹ ਉੱਡ ਜਾਂਦੇ ਨੇ ਡੰਡੇ ਜੇ, ਕਦੇ ਕਦੇ ਫੇਰ ਆ ਜਾਂਦੇ। ਮੇਰਾ ਬ੍ਰੇਨ ਜਿਹੜਾ ਇੱਦਾਂ ਚੱਲ ਰਿਹਾ 3-4 ਦਿਨ ਤੋਂ, ਕਦੇ ਕਦੇ ਤੇ ਇੱਕਦਮ ਚੱਲ ਪੈਂਦਾ ਸਾਰਾ ਕੁਛ, ਫਿਰ ਭੁੱਲ ਜਾਂਦਾ ਸਾਰਾ ਕੁਛ, ਇੱਦਾਂ ਡੈਡ ਹੋ ਜਾਂਦਾ, ਕਦੇ ਆ ਚੱਲ ਪੈਂਦਾ, ਕਦੇ ਇੱਦਾਂ ਚੱਲ ਪੈਂਦਾ। ਪਰ ਚਲੋ ਕੋਈ ਨਹੀਂ, ਤੁਸੀਂ ਬੜੇ ਪਿਆਰ ਨਾਲ ਅੱਜ ਆ ਕੇ ਹਾਜ਼ਰੀ ਭਰੀ ਹੈ, ਤੇ ਕੱਲ੍ਹ ਨੂੰ ਆਪਾਂ ਫੇਰ ਇਸੇ ਤਰ੍ਹਾਂ ਕੱਲ ਨੂੰ ਰਾਜਸਥਾਨ ਤੋਂ ਸਿੰਘਾਂ ਨੇ ਆਉਣਾ, ਹੋਰ ਵੀ ਕਈ ਦਲਾਂ ਦੇ ਵੀਰਾਂ ਨੇ ਆਉਣਾ ਕੱਲ ਦਾ ਪ੍ਰੋਗਰਾਮ ਜਿਹੜਾ, ਪਰਸੋਂ ਫਿਰ ਐਤਵਾਰ ਵੀ ਹੈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਵੀਕਐਂਡ ਤੇ ਸਗੋਂ ਮੁਸ਼ਕਲ ਹੋ ਜਾਣੀ ਹੈ, ਸ਼ਾਇਦ ਦੀਵਾਲੀ ਆ ਜਾਣੀ ਸ਼ਨੀਵਾਰ ਦੀ, ਇੱਕ ਦਿਨ ਪਹਿਲਾਂ ਵੀ ਸਾਰੇ ਬਿਜ਼ੀ ਹੁੰਦੇ ਆ, ਉਹ ਹੁਣ ਆਪਾਂ ਸੋਚਾਂਗੇ ਵੀ ਪ੍ਰੋਗਰਾਮ ਕਿੱਦਾਂ ਕਰਨਾ, ਵੀ ਆਪਾਂ ਲਾਣਾ ਇਹਨੇ ਦੀਵਾਨ ਕੇ ਨਹੀਂ ਕਰਨੇ, ਜਾਂ ਫਿਰ ਐਤਵਾਰ ਦਾ ਹੀ ਕਰ ਸਕਦੇ ਹਾਂ, ਕਿਉਂਕਿ ਸਾਰੇ ਹੀ ਘਰਾਂ ਦੇ ਵਿੱਚ ਬਿਜ਼ੀ ਹੁੰਦੇ ਆ, ਰੌਣਕ ਮੇਲਾ ਹੁੰਦਾ ਘਰਾਂ ਦੇ ਵਿੱਚ, ਜਿੱਦਾਂ ਅੱਜ ਕੱਲ੍ਹ ਦੀਵਾਲੀ ਦੀਆਂ ਤਿਆਰੀਆਂ, ਸਾਰੇ ਪਾਸੇ ਲੋਕ ਬਿਜ਼ੀ ਹੁੰਦੇ ਆ, ਸ਼ਹਿਰਾਂ ਦੇ ਵਿੱਚ ਰੌਣਕ ਹੁੰਦੀ ਹੈ, ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਦੀਵਾਲੀ ਦਾ ਤਿਉਹਾਰ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ, ਤੇ ਸਿੱਖ ਮਨਾਉਂਦੇ ਦੀਵਾਲੀ ਨੇ ਪਰ ਨਾ ਉਹਦਾ ਬੰਦੀ ਛੋੜ ਰੱਖ ਕੇ ਮਨਾ ਲੈਂਦੇ ਆ, ਕਰਦੇ ਉਹੀ ਕੰਮ ਹੈ ਸਾਰਾ, ਪਰ ਨਾ ਉਹਦਾ ਬੰਦੀ ਛੋੜ ਰੱਖ ਲੈਂਦੇ ਆ, ਕਰਨਾ ਤਾਂ ਸੇਮ ਹੀ ਹੁੰਦਾ ਅਸੀਂ, ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ, ਉਹੀ ਸਾਡਾ ਢਾਂਚਾ ਬਣਿਆ ਹੋਇਆ, ਉਹੀ ਸਾਡੀ ਸੋਚ ਬਣੀ ਹੈ। ਇਸ ਵਿਸ਼ੇ ਤੇ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਕੱਲ੍ਹ ਨੂੰ ਜੇ ਸਮਾਂ ਬਣਿਆ। ਕੱਲ੍ਹ ਨੂੰ ਇੱਕ ਕਵਿਤਾ ਵੀ ਦੀਵਾਲੀ ਤੇ ਨਰਵੈਰ ਸਿੰਘ ਨੇ ਲਿਖੀ, ਮੈਨੂੰ ਅੱਜ ਸ਼ਾਮ ਨੂੰ ਮੈਸੇਜ ਉਹਨੂੰ ਮੈਂ ਕੀਤਾ, ਮੈਂ ਕਿਹਾ ਵੀ ਦੀਵਾਲੀ ਆ ਰਹੀ ਹੈ ਤੇ ਕੋਈ ਕਵਿਤਾ ਹੀ ਲਿਖ ਦੇ, ਉਹਨੇ 10 ਮਿੰਟਾਂ 'ਚ ਹੀ ਬਣਾ ਕੇ ਭੇਜਤੀ, ਏਦਾਂ ਦਿਮਾਗ ਤੇਜ਼ ਮੈਂ ਹੈਰਾਨ ਹੋ ਗਿਆ, 10 ਮਿੰਟਾਂ 'ਚ ਉਹਨੇ ਬਣਾ ਕੇ ਭੇਜਤੀ, ਕਹਿੰਦਾ ਲਓ ਜੀ ਤੁਹਾਨੂੰ ਠੀਕ ਲੱਗਦੀ ਹੈ, ਮੈਂ ਕਿਹਾ ਤੇ ਹੱਥ ਹੋ ਗਈ ਏਡੀ ਛੇਤੀ, ਇੰਨੀ ਸਪੀਡ, ਮਤਲਬ ਕਈਆਂ ਬੰਦਿਆਂ ਦਾ ਕਈ ਪਾਸੇ ਦਿਮਾਗ ਬੜਾ ਤੇਜ਼ ਚੱਲਦਾ ਹੁੰਦਾ। ਬਹੁਤ ਸੋਹਣੀ ਕਵਿਤਾ ਲਿਖੀ, ਕੱਲ੍ਹ ਆਪਾਂ ਕੋਸ਼ਿਸ਼ ਕਰਾਂਗੇ, ਕੱਲ ਆਪਾਂ ਸ਼ਨੀਵਾਰ ਦੇ ਪ੍ਰੋਗਰਾਮ ਤੇ ਗਾਵਾਂਗੇ, ਸਾਰੀ ਸੰਗਤ ਦਾ, ਸਾਰੇ ਵੀਰਾਂ ਭਰਾਵਾਂ ਦਾ ਜਿਹਨਾਂ ਨੇ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ, ਸਭ ਦਾ ਧੰਨਵਾਦ। ਤੁਸੀਂ ਹੁਣ ਚਾਹ ਆ ਕੇ ਛੱਕ ਕੇ ਬੈਠੇ ਆ, ਪ੍ਰਸ਼ਾਦਾ ਲੰਗਰ ਦੇ ਵਿੱਚ ਰੈਡੀ ਹੈ, ਤਿਆਰ ਹੈ, ਸਾਰਿਆਂ ਨੇ ਲੰਗਰ ਚ ਬਹਿ ਕੇ ਆਰਾਮ ਨਾਲ ਪ੍ਰਸ਼ਾਦਾ ਛੱਕ ਕੇ ਜਾਣਾ, ਬਹੁਤ ਰੀਝ ਨਾਲ ਹਮੇਸ਼ਾ ਹੀ ਤੁਸੀਂ ਲੰਗਰ ਜਦੋਂ ਵੀ ਆ ਕੇ ਵੇਖਦੇ ਆ। ਮੈਂ ਬੈਠ ਤੇ ਕਈ ਵਾਰੀ ਲੰਗਰ ਚ ਨਹੀਂ ਹੁੰਦਾ, ਪ੍ਰਸ਼ਾਦਾ ਤੋਂ ਉੱਧਰ ਹੀ ਛੱਕ ਲਈਦਾ, ਪਰ ਮੈਂ ਲੰਗਰ ਚੋਂ ਪ੍ਰਸ਼ਾਦਾ ਮੰਗਾਉਂਦਾ ਜ਼ਰੂਰ ਹੁੰਦਾ, ਵੀ ਮੈਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਦਾਲ ਕਿੱਦਾਂ ਦੀ ਬਣੀ ਹੈ, ਸਬਜ਼ੀ ਕਿੱਦਾਂ ਦੀ ਬਣੀ ਹੈ, ਕਿਹੜੀ ਚੀਜ਼ ਕਿੱਦਾਂ ਦੀ ਬਣਦੀ ਹੈ, ਬਹੁਤ ਰੀਝ ਨਾਲ ਪ੍ਰਸ਼ਾਦਾ ਬਣਾਉਂਦੇ ਆ। ਮੈਨੂੰ ਜਦੋਂ ਤੁਸੀਂ ਕਈ ਵਾਰੀ ਸਿੰਘ ਕਹਿੰਦੇ ਵੀ ਹੈ ਕਿ ਭਾਈ ਸਾਹਿਬ ਬੜਾ ਵਧੀਆ ਸਬਜ਼ੀ ਬੜੀ ਵਧੀਆ ਬਣੀ ਸੀ, ਅੱਜ ਦਾਲ ਬੜੀ ਵਧੀਆ ਬਣੀ ਸੀ, ਅੱਜ ਕੜੀ ਬਹੁਤ ਵਧੀਆ, ਐਤਵਾਰ ਕੜੀ ਬਣਾਉਂਦੇ ਹੁੰਦੇ, ਅਸੀਂ ਹਰ ਐਤਵਾਰ ਵੇਖਿਆ। ਮੈਂ ਉਹਨਾਂ ਨੂੰ ਕਿਹਾ ਹੋਇਆ, ਮੈਂ ਕਿਹਾ ਵੀ ਚਟਨੀ ਜ਼ਰੂਰ ਹੋਵੇ, ਅਚਾਰ ਜ਼ਰੂਰ ਹੋਵੇ, ਚੌਲ ਮਿੱਠੇ ਜ਼ਰੂਰ ਹੋਣ, ਫਿੱਕੇ ਜ਼ਰੂਰ ਹੋਣ, ਤੇ ਸਬਜ਼ੀ ਇੱਕ ਤਰੀ ਵਾਲੀ ਹੋਵੇ, ਇੱਕ ਸੁੱਕੀ ਹੋਵੇ, ਇੱਕ ਲੱਸੀ ਜ਼ਰੂਰ ਦਿਆ ਕਰੋ। ਮੈਂ ਸਪੈਸ਼ਲ ਦਿਨੇ ਜਦੋਂ ਐਤਵਾਰ ਹੁੰਦਾ ਹੈ ਜਾਂ ਸ਼ੁੱਕਰ ਸ਼ਨੀਵਾਰ ਹੁੰਦਾ ਹੈ ਤਾਂ ਮੈਂ ਧਿਆਨ ਰੱਖਦਾ ਵੀ ਕਿਹੜੀ ਕਿਹੜੀ ਸਾਰਾ ਕੁਛ ਪ੍ਰੋਪਰ ਡਿਊਟੀ ਲਾ ਕੇ ਵੀ ਗੌਰ ਨਾਲ ਸਾਰਾ ਕੁਛ ਕਰਿਆ ਕਰੋ। ਕੋਸ਼ਿਸ਼ ਕਰਦੇ ਹਾਂ ਜਿੰਨਾ ਆਪਣੇ ਕੋਲੋਂ ਸਾਡਾ ਬਜਟ ਹੁੰਦਾ ਜਿਹੜੇ ਹਿਸਾਬ ਨਾਲ ਚਲਾ ਸਕਦੇ ਹਾਂ ਚੱਲਦੇ ਹਾਂ। ਲਸਣ ਵੈਸੇ ਗੁਰਦੁਆਰਿਆਂ 'ਚ ਲਸਣ ਵਰਤਦੇ ਨੇ, ਇਹਦੀ ਇੱਕ ਥਿਊਰੀ ਬਣਾਈ, ਕਹਿੰਦੇ ਲਸਣ ਉੱਤੇ ਜਦੋਂ ਮਾਰਿਆ ਪਤਾ ਨਹੀਂ ਕੀ ਉੱਤੇ ਜਾ ਰਿਹਾ ਸੀ, ਉਹਦੇ ਤੀਰ ਮਾਰਿਆ, ਕਹਿੰਦੇ ਉਹਦੇ 'ਚੋਂ ਫਿਰ ਦੋ ਬੂਟੀਆਂ ਪੈਦਾ ਹੋ ਗਈਆਂ, ਇੱਕ ਤੰਬਾਕੂ ਦੀ ਇੱਕ ਲਸਣ ਦੀ, ਲਸਣ ਵਰਤਦੇ ਨਹੀਂ। ਮੈਂ ਉਹਦਾ ਕਹਿੰਦਾ ਹੁੰਦਾ ਵੀ ਉੱਦਾਂ ਕਹਿ ਦਿਓ ਵੀ ਗਰਮ ਹੈ ਅਸੀਂ ਨਹੀਂ ਵਰਤਣਾ, ਇਹ ਨਾ ਕਹੋ ਵੀ ਖੁਰ 'ਚੋਂ ਪੈਦਾ ਹੋਇਆ ਤੇ ਇੱਥੋਂ ਪੈਦਾ ਹੋਇਆ, ਇਹ ਤਾਂ ਪਤਾ ਹੀ ਆ ਵੀ ਲਸਣ ਹੈ ਤੇ ਤੁਸੀਂ ਨਹੀਂ ਖਾਣਾ ਨਾ ਖਾਓ, ਜਿਹੜੇ ਖਾਣਾ ਚਾਹੁੰਦੇ ਨੇ ਉਹ ਖਾ ਲੈਣ, ਜਿਹੜੀ ਸਾਡੇ ਇੱਦਾਂ ਦੀਆਂ ਗੱਲਾਂ ਬਹੁਤ ਉਡਾਈਆਂ ਹੋਈਆਂ ਵੀ ਲਸਣ ਨਹੀਂ ਜੀ ਪਾਉਣਾ, ਆਹ ਨਹੀਂ ਜੀ ਕਰਨਾ। ਮੈਂ ਸ਼ੁਰੂ ਤੋਂ ਭਾਵੇਂ ਮੈਂ ਬਾਬਿਆਂ ਵਿੱਚ ਹੀ ਰਿਹਾ ਕਿੰਨੇ ਸਾਲ, ਰਾੜਾ ਸਾਹਿਬ ਪਾਉਂਦੇ ਨਹੀਂ ਸੀ ਲਸਣ, ਪਰ ਜਦੋਂ ਮੈਂ ਇੱਥੇ ਆਇਆ 20 ਸਾਲ ਪਹਿਲਾਂ, ਜਦੋਂ ਇੱਥੇ ਲੰਗਰ ਸ਼ੁਰੂ ਕੀਤਾ ਤੇ ਮੈਨੂੰ ਕਹਿੰਦੇ ਜੀ ਆਪਾਂ ਕਿੱਦਾਂ ਕਰਨਾ, ਮੈਂ ਕਿਹਾ ਨਹੀਂ ਅਸੀਂ ਤੇ ਪਾਵਾਂਗੇ ਜ਼ਰੂਰ, ਜਿਹੜੀ ਵਧੀਆ ਲੱਗਦੀ ਹੈ ਲੰਗਰ ਦੇ ਵਿੱਚ, ਜਿਹੜੀ ਘਰ ਦੇ ਵਿੱਚ ਸਮਾਨ ਪੈਂਦਾ ਲੰਗਰ ਦੇ ਵਿੱਚ ਵੀ ਪਾਓ, ਪ੍ਰਸ਼ਾਦਾ ਪਾਣੀ ਜਿੱਦਾਂ ਘਰ 'ਚ ਬਣਦਾ ਹੈ ਉਵੇਂ ਜਿਵੇਂ ਬਣਾਓ, ਇਹਦੇ ਨਾਲ ਕੋਈ ਫਰਕ ਥੋੜਾ ਪੈਣ ਲੱਗਿਆ ਵੀ ਆਹ ਨਹੀਂ ਪਾਉਣਾ ਤੇ ਆਹ ਨਹੀਂ ਕਰਨਾ, ਇਹ ਆਪੋ ਆਪਣੀਆਂ ਮਰਿਆਦਾਵਾਂ ਹੈ, ਕਿਤੇ ਚਾਹ ਨਹੀਂ ਵਰਤਦੀ, ਕਿਤੇ ਗਰਮ ਜਲ ਹੀ ਵਰਤਦਾ, ਕਿਤੇ ਕੁਛ ਮਰਿਆਦਾ, ਕਿਸੇ ਦੀ ਕੁਛ ਮਰਿਆਦਾ। ਸੋ ਇਸ ਕਰਕੇ ਆਓ, ਆਪ ਸਾਰਿਆਂ ਨੂੰ ਬੇਨਤੀ ਹੈ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪ ਸਾਰਿਆਂ ਨੇ ਕਰੋ ਕਦੀ ਚਾਲਾ ਪਾਉਣਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ।
ਸੱਚ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅੰਗਦ ਸਾਹਿਬ ਜੀ ਧੰਨ ਹੈ ਰੱਜ ਕੇ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਰਾਮਦਾਸ ਸਾਹਿਬ ਧੰਨ ਹੈ
ਬੋਲੋ ਧੰਨ ਹੈ ਸਾਰੇ ਸੰਗਿਆ ਨਾ ਕਰੋ ਉਹ ਧੰਨ ਹੈ ਬਾਬਾ ਧੰਨ ਹੈ ਗੁਰੂ ਅਰਜਨ ਪਾਤਸ਼ਾਹ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ ਧੰਨ ਹੈ
ਧੰਨ ਪਿਆਰ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੱਜ ਕੇ
ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ
ਬੋਲੋ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ
ਬੋਲੋ ਬੋਲੋ ਧੰਨ ਹੈ ਗੁਰੂ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ
ਹੈ ਧੰਨ ਹੈ ਧੰਨ ਹੈ ਧੰਨ ਹੈ ਕ੍ਰਿਸ਼ਨ ਸਾਹਿਬ ਧੰਨ ਹੈ ਸਾਧ ਸੰਗਤ ਜੀ ਧੰਨ ਹੈ
ਵਾਹਿਗੁਰੂ ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ, ਵਾਹਿਗੁਰੂ ਬੋਲ ਪਿਆਰਿਆ,
ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ,
ਤੇਰੇ ਪਿੱਛੜੇ ਲੱਗਣਗੇ ਬੋਲ ਪਿਆਰਿਆ, ਪਿੱਛੜੇ ਲੱਗਣਗੇ ਬੋਲ ਪਿਆਰਿਆ,
ਤੇਰੇ ਪਿੱਛੜੇ ਲੱਗਣਗੇ ਬੋਲ ਪਿਆਰਿਆ,
ਤੇਰੇ ਪਿੱਛੜੇ ਲੱਗਣਗੇ ਬੋਲ ਪਿਆਰਿਆ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ,
ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ,
ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ
ਬੋਲੋ 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 ਬੋਲੋ,
ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ,
ਪੜੋ
ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ,
ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ ਵਿੱਚ ਬਚੇ ਧਰਮ ਹਜ਼ੂਰ, ਕਰਮੀਆ ਆਪਣੀ
ਜਿੰਨੀ ਨਾਮ ਤੇ ਆਇਆ, ਕੈਪ ਸਤਿਕ
ਨਾਨਕ ਤੇ ਮੁਖੀ ਹਜ਼ੂਰ, ਕੇਤੀ ਸੁਖੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ, ਫਤਿਹ
ਹਮਾਰੀ ਜਿਓ
ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛਕਿਆ ਦੇ ਚਲਾਈ ਤੇ ਗਵਾਹੀ ਦੇ ਕਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸਤਾਂ ਰਹਿਤਾਂ ਵਿਵੇਕ ਦਾ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਸੋਰਠ ਮਹਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ आनंद आरस रचियो राम भगत नह किमी रहा मुक्त पंथ जाने ते नाहिन तन जोरन को थाया अंत संग काहू नहीं दीना बिरथा आप बंधाया ना हर भजयो ना गुरजन सेवयो ना उपजो कछ ज्ञाना घट ही माहे निरंजन तेरे तैं खोज त्युदयाना बहुत जन्म परमत तैं हारयो अस्थिर मत नहीं पाई मानस देह पाए पद हर पद नानक बात बताई बहुत जन्म परमत तैं हारयो अस्थिर मत नहीं पाई मानस दे पाए पद हर पद नानक बात बताई
वाहिगुरु जी का खालसा।